ਬੀਬੀਆਂ ਵੱਲ ਜਗ੍ਹਾ ਭਾਈ ਬਹੁਤ ਥੋੜੀ ਆ। ਸਿੰਘ ਜਿਹੜੇ ਸੇਵਾ ਕਰਦੇ ਨੇ ਨਾ ਬੀਬੀਆਂ ਵੱਲ ਛਾਵੇਂਦਾਨ ਲਾ ਦੇਣ, ਛਾਵੇਂ ਆਨੇ ਲਾ ਕੇ ਹੇਠਾਂ ਪਰਾਲੀ ਵਿਛਾ ਦੇਣ, ਦੂਰ ਤੱਕ ਪਰਾਲੀ ਵਿਛਾ ਦੋ ਬੀਬੀਆਂ ਤੋਂ। ਫਿਰ
ਸਾਧ ਸਿੰਘ ਜੀ ਗੱਜ ਕੇ ਬੋਲਣਾ, ਸਤਨਾਮ। ਚਿੱਤ ਵਿਰਤੀਆਂ ਨੂੰ ਇਕਾਗਰ ਕਰੋ, ਕਾਰੋਬਾਰ ਸੰਕੋਚਦੇ ਹੋਏ ਆਪ ਗੁਰੂ ਦਰਬਾਰ ਚ ਪਹੁੰਚੇ ਹੋ। ਅੱਜ ਦਾ ਜੋ ਸ਼ੁਭ ਦਿਹਾੜਾ ਵਿਸਾਖੀ ਦਾ ਹੈ, ਜਿਸ ਨੂੰ ਖਾਲਸਾ ਪੰਥ ਦਾ ਪ੍ਰਕਾਸ਼ ਉਤਸਵ ਆਖਿਆ ਜਾਂਦਾ, ਸਾਰੀ ਦੁਨੀਆ ਆਪਣੇ ਆਪਣੇ ਬਰਥਡੇ ਮਨਾਉਂਦੀ ਹੈ, ਬਹੁਤ ਧੂਮਧਾਮ ਨਾਲ ਮਨਾਉਂਦੇ ਨੇ, ਹਜ਼ਾਰਾਂ ਰੁਪਈਏ ਖਰਚ ਦਿੰਦੇ ਨੇ, ਰਿਸ਼ਤੇਦਾਰਾਂ ਨੂੰ ਬੁਲਾਉਂਦੇ ਨੇ, ਸ਼ੁਭ ਚਿੰਤਕਾਂ ਮਿੱਤਰਾਂ ਨੂੰ ਬੁਲਾਉਂਦੇ ਨੇ, ਗਿਫਟਾਂ ਲੈ ਕੇ ਆਉਂਦੇ ਆ, ਬਹੁਤ ਖੁਸ਼ੀਆਂ ਕੀਤੀਆਂ ਜਾਂਦੀਆਂ, ਪ੍ਰੋਗਰਾਮ ਬਣਾਏ ਜਾਂਦੇ ਆ, ਫੰਕਸ਼ਨ ਕੀਤੇ ਜਾਂਦੇ ਨੇ, ਵੱਡੇ ਵੱਡੇ ਆਦਮੀ ਲੱਖਾਂ ਰੁਪਏ ਖਰਚ ਕਰ ਦਿੰਦੇ ਨੇ। ਇਸ ਤਰ੍ਹਾਂ ਦੇ ਨਾਲ ਇੱਕ ਕੌਮ ਦਾ ਬਰਥਡੇ ਜਿਸ ਨੂੰ ਆਖਦੇ ਨੇ, ਜਿਸ ਦਿਨ ਤੋਂ ਖਾਲਸਾ ਪੰਥ ਪ੍ਰਗਟ ਹੋਇਆ ਉਹ ਅੱਜ ਦਾ ਦਿਨ ਸੀ। ਅੱਜ ਨਵਾਂ ਸਾਲ ਚੜ੍ਹਦਾ ਹੈ, 2050 ਵਿਕਰਮੀ ਹੈ, ਵਿਕਰਮੀ ਸਾਲ ਚੜ੍ਹਿਆ ਤੇ ਜਿਹੜਾ ਚੰਦ ਦਾ ਚੜ੍ਹਿਆ ਥੋੜਾ ਜਿਹਾ ਪਿੱਛੋਂ ਚੜ੍ਹਿਆ। ਨਾਨਕ ਸ਼ਾਹੀ ਜੋ ਅੱਜ ਸੰਮਤ ਹੈ ਚੜ੍ਹਦਾ ਹੈ ਉਹ 524 ਹੈ। ਜੋ ਖਾਲਸੇ ਦਾ ਜਨਮ ਦਿਨ ਹੈ ਉਹ 295 ਸਾਲ ਹੋ ਗਏ। ਸੋ ਅੱਜ ਦਾ ਦਿਨ ਜੋ ਹੈ ਇਤਿਹਾਸ ਦੇ ਵਰਕਿਆਂ ਦੇ ਉੱਤੇ ਬੜੀ ਮਹੱਤਤਾ ਵਾਲਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਧਿਆਨ ਧਰਕੇ ਦੇਖਿਆ ਕੀ ਦੇਖਦੇ ਨੇ, ਸਾਰੀ ਪ੍ਰਿਥਵੀ ਦੇ ਵਿੱਚ ਹਨੇਰ ਮਚਿਆ ਪਿਆ, ਕਿਤੇ ਚਾਨਣੇ ਦੀ ਲਿਸ਼ਕ ਨਹੀਂ ਮਨਜ਼ੂਰ ਮਲੂਮ ਦੇ ਰਹੀ, ਦਿਸ ਨਹੀਂ ਰਹੀ, ਅੰਧੇਰਾ ਹੀ ਅੰਧੇਰਾ ਛਾਇਆ ਪਿਆ। ਕੱਲ ਕਾਤੀ ਰਾਜੇ ਕਸਾਈ ਧਰਮ ਪੰਥ ਘਰ ਉੱਡ ਰਿਹਾ, ਧਰਮ ਨਾਮ ਦੀ ਚੀਜ਼ ਸੰਸਾਰ ਚੋਂ ਚਲੀ ਗਈ। ਕੂੜਾ ਮਾਵਸ ਸੱਚ ਚੰਦਰਮਾ, ਸੱਚ ਦਾ ਚੰਦਰਮਾ ਝੂਠ ਦੀ ਮੱਸਿਆ ਨੇ ਛੁਪਾ ਲਿਆ, ਦਿਸੇ ਨਾ ਹੀ ਕਹਿ ਚੜਿਆ। ਹਾਂ ਭਾਲ ਵਿਕੁੰਨੀ ਹੋਈ, ਅੰਧੇਰਾ ਰਾਹ ਨਾ ਕੋਈ। ਅੱਜ ਦੇ ਦਿਨ ਗੁਰੂ ਨਾਨਕ ਪਾਤਸ਼ਾਹ ਨੇ ਸਾਰੇ ਕਾਰੋਬਾਰ ਛੱਡਦੇ ਹੋਏ, ਬਾਲ ਬੱਚਿਆਂ ਦੀ ਪਰਵਾਹ ਨਾ ਕਰਦੇ ਹੋਏ, ਮਾਂ ਬਾਪ ਦੀ ਪਰਵਾਹ ਨਾ ਕਰਦੇ ਹੋਏ, ਦੁਖੀ ਸੰਸਾਰ ਨੂੰ ਸੁੱਖ ਦੇਣ ਵਾਸਤੇ ਪਹਿਲਾ ਕਦਮ ਸੁਲਤਾਨਪੁਰ ਤੋਂ ਪੁੱਟਿਆ। ਮਰਦਾਨਾ ਕਹਿੰਦਾ, ਮਹਾਰਾਜ ਕਿੱਥੇ ਚੱਲੀਏ, ਕਿੱਥੇ ਜਾ ਰਹੇ ਹੋ? ਭਾਈ ਵਾਲਾ ਰਜ਼ਾ ਵਿੱਚ ਰਾਜੀ ਹੈ। ਮਹਾਰਾਜ ਕਹਿੰਦੇ, ਮਰਦਾਨਿਆ ਹੁਣ ਬੈਠਣ ਦੀ ਥਾਂ ਨਹੀਂ ਹੈ, ਹੁਣ ਚੱਲੀਏ, ਸੰਸਾਰ ਬਹੁਤ ਦੁਖੀ ਹੈ। ਪਾਤਸ਼ਾਹ ਕਿੱਥੇ ਜਾਓਗੇ? ਕਹਿੰਦੇ, ਜਿੱਥੇ ਨਿਰੰਕਾਰ ਲੈ ਜਾਏਗਾ। ਸੋ ਅੱਜ ਦੇ ਦਿਨ ਗੁਰੂ ਨਾਨਕ ਪਾਤਸ਼ਾਹ ਨੇ ਸੁਲਤਾਨਪੁਰ ਤੋਂ ਆਰੰਭ ਕਰੀ ਆਪਣੀ ਸੰਸਾਰ ਦੇ ਉਧਾਰ ਵਾਸਤੇ, ਜਿਸ ਨੂੰ ਚੜ੍ਹਾਈ ਕਹਿੰਦੇ ਨੇ, ਜਿਵੇਂ ਫੌਜਾਂ ਚੜ੍ਹਾਈ ਕਰਦੀਆਂ, ਐਂ ਧਰਤ ਲੁਕਾਈ ਨੂੰ ਸੋਧਣ ਵਾਸਤੇ ਗੁਰੂ ਨਾਨਕ ਨੇ ਅੱਜ ਦੇ ਦਿਨ ਚੜ੍ਹਾਈ ਕਰੀ। ਦੋਹਾਂ ਬੱਚਿਆਂ ਨੇ ਗੁਰੂ ਮਹਾਰਾਜ ਦੇ ਇੱਕ ਇੱਕ ਲੱਤ ਦੇ ਨਾਲ ਜੱਫੀ ਪਾਈ ਹੋਈ ਹੈ, ਪਤਾ ਹੈ ਉਹਨਾਂ ਨੂੰ ਹੁਣ ਚਲੇ ਜਾਣਾ। ਮਾਤਾ ਜੀ ਹੱਥ ਬੰਨੀ ਖੜੇ ਨੇ, ਸਾਡਾ ਵੀ ਕੁਝ ਬਣੇਗਾ, ਇਹ ਤਾਂ ਮਾਸੂਮ ਨੇ, ਕਿੱਡਾ ਬੜਾ ਕਾਰੋਬਾਰ ਤੁਸੀਂ ਛੱਡ ਰਹੇ ਹੋ। ਗੁਰੂ ਨਾਨਕ ਦੇ ਕੋਲ ਮੋਦੀ ਦਾ ਅਹੁਦਾ ਸੀਗਾ, ਮੋਦੀ ਉਸ ਵੇਲੇ ਵਜ਼ੀਰ ਹੋਇਆ ਕਰਦਾ ਸੀ, ਉਹਨਾਂ ਦਿਨਾਂ 'ਚ 8 ਵਜ਼ੀਰਾਂ 'ਚੋਂ 8ਵਾਂ ਵਜ਼ੀਰ ਸੀ ਇਹ, ਜਿਹਦੇ ਕੋਲ ਸਾਰੀ ਸਪਲਾਈ ਹੋਇਆ ਕਰਦੀ ਸੀ, ਗਰੀਬ ਗੁਰਬਿਆਂ ਨੂੰ ਸੰਭਾਲਣਾ, ਲੋੜਵੰਦਾਂ ਨੂੰ ਦੇਣਾ ਤੇ ਬਫਰ ਸਟਾਕ ਦਾ ਧਿਆਨ ਰੱਖਣਾ। ਸੋ ਸਾਰਾ ਕੁਝ ਛੱਡ ਕੇ ਆਪ ਬਾਲ ਬੱਚਿਆਂ ਨੂੰ, ਰੋਂਦਿਆਂ ਨੂੰ, ਮਾਤਾ ਜੀ ਨੂੰ ਸਿਸਕੀਆਂ ਲੈਂਦੀਆਂ ਨੂੰ ਛੱਡ ਕੇ ਆਪ ਸੰਸਾਰ ਦੇ ਉਧਾਰ ਵਾਸਤੇ ਚੱਲੇ ਤੇ ਅੱਜ ਦਾ ਇਹ ਦਿਨ ਮਹੱਤਤਾ ਰੱਖਦਾ ਹੈ। ਗੋਇੰਦਵਾਲ ਸਾਹਿਬ ਬੌਲੀ ਸਾਹਿਬ ਦਾ ਕੜ ਨਹੀਂ ਸੀ ਟੁੱਟਦਾ, ਬਹੁਤ ਯਤਨ ਕੀਤਾ ਗਿਆ ਲੇਕਿਨ ਉਹ ਟੁੱਟਦਾ ਨਹੀਂ ਸੀ, ਐਡਾ ਸਖ਼ਤ ਪੱਥਰ ਆਇਆ ਹੋਇਆ ਸੀ। ਅੱਜ ਦੇ ਦਿਨ ਉਹ ਕੜ ਟੁੱਟਿਆ। ਸੋ ਇਸੇ ਤਰ੍ਹਾਂ ਨਾਲ ਅੱਜ ਦਾ ਦਿਨ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਬਾਰੇ ਸ਼ੱਕ ਸੀ ਸਾਰਿਆਂ ਦੇ ਮਨਾਂ ਚ, ਪੂਰੀ ਤਰ੍ਹਾਂ ਪ੍ਰਗਟ ਨਹੀਂ ਸੀ ਹੋ ਰਿਹਾ, ਲੇਕਿਨ ਅੱਜ ਕੌਤਕ ਵਰਤਿਆ, ਪਿੰਗਲੇ ਦੀ ਖਾਰੀ ਲਿਆ ਕੇ ਕੰਢੇ ਤੇ ਰੱਖ ਦਿੱਤੀ ਬੀਬੀ ਪ੍ਰਸ਼ਾਦਾ ਲੈਣ ਵਾਸਤੇ ਤੇ ਸੇਵਾ ਕਰਨ ਵਾਸਤੇ ਗੁਰੂ ਕੇ ਲੰਗਰਾਂ ਜਾਂਦੀ ਹੈ। ਉਹ ਕੀ ਦੇਖਦਾ ਕਿ ਕੌਂ ਆ ਕੇ ਚੁੱਭੀ ਮਾਰਦੇ ਨੇ, ਚਿੱਟੇ ਹੋ ਕੇ ਨਿਕਲ ਜਾਂਦੇ ਨੇ ਤੇ ਇਸਨੇ ਵੀ ਖਾਰੇ ਤੋਂ ਰਿੜ ਰਿੜ ਕੇ ਉਹਦੇ ਵਿੱਚ ਆ ਕੇ ਜਲ ਦੇ ਚੁੱਭੀ ਮਾਰੀ, ਨਵਾਂ ਨਰਵਾ ਹੋ ਗਿਆ। ਤੇ ਅੰਮ੍ਰਿਤਸਰ ਸਾਹਿਬ ਦਾ ਜੋ ਪਰਮ ਪਵਿੱਤਰ ਤੀਰਥ ਹੈ ਅੱਜ ਦੇ ਦਿਨ ਪ੍ਰਗਟ ਹੋ ਗਿਆ। ਅੱਜ ਦੇ ਦਿਨ ਗੁਰੂ ਅੱਠਵੇਂ ਪਾਤਸ਼ਾਹ ਨੇ ਆਦੇਸ਼ ਦਿੱਤਾ, ਪਾਤਸ਼ਾਹ ਕੀਰੇ ਲੜ ਲਾ ਕੇ ਜਾ ਰਹੇ ਹੋ? ਕਹਿਣ ਲੱਗੇ ਬਾਬਾ ਬਕਾਲੇ, ਗੁਰੂ ਤੇਗ ਬਹਾਦਰ ਸਾਹਿਬ ਦੀ ਗੁਰਿਆਈ ਦਾ ਸੰਕੇਤ ਦਿੱਤਾ। ਤੇ ਅੱਜ ਦਾ ਦਿਨ ਇੱਕ ਆਦਰਸ਼ਕ ਮਨੁੱਖ ਪ੍ਰਗਟ ਕੀਤਾ ਗੁਰੂ ਦਸ਼ਮੇਸ਼ ਪਿਤਾ ਨੇ, ਜੋ ਬਹੁਤ ਉੱਚਾ ਸੀ, ਜਿਸ ਦੀ ਪਦਵੀ ਖਾਲਸੇ ਦੀ ਪਦਵੀ ਹੋਈ। ਤੇ ਅੱਜ ਇਸ ਘਟਨਾ ਨੂੰ 294 ਸਾਲ ਪੂਰੇ ਹੋ ਚੁੱਕੇ ਨੇ ਤੇ ਅੱਜ ਦਾ ਦਿਨ 295ਵਾਂ ਸਾਲ ਸ਼ੁਰੂ ਹੋ ਰਿਹਾ। ਗੁਰੂ ਨਾਨਕ ਪਾਤਸ਼ਾਹ ਨੇ 200 ਸਾਲ ਗੁਰੂ ਅੰਗਦ ਦੇ ਸਰੂਪ ਚ, ਗੁਰੂ ਅਮਰਦਾਸ ਦੇ ਸਰੀਰ ਵਿੱਚ, ਗੁਰੂ ਰਾਮਦਾਸ ਦੇ ਸਰੀਰ ਵਿੱਚ, ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰ ਰਹੇ ਤੇ ਗੁਰੂ ਹਰਕ੍ਰਿਸ਼ਨ ਮਹਾਰਾਜ, ਗੁਰੂ ਤੇਗ ਬਹਾਦਰ ਦੇ ਸਰੀਰਾਂ ਚ ਹੋ ਕੇ ਕੰਮ ਕੀਤਾ ਤੇ ਮਨੁੱਖ ਨੂੰ ਜੋ ਸਦੀਆਂ ਦਾ ਗੁਲਾਮ ਹੋਇਆ ਹੋਇਆ ਸੀ, 5000 ਸਾਲ ਕਲਯੁਗ ਨੂੰ ਹੋ ਚੁੱਕੇ ਸਨ ਤੇ ਬੰਦਾ ਇੰਨਾ ਨਿਮਾਣਾ ਤੇ ਹੀਣਾ ਹੋ ਚੁੱਕਿਆ ਸੀ ਕਿ ਉਸ ਨੂੰ ਪਰਮੇਸ਼ਰ ਦੀ ਸਮਝ ਬਿਲਕੁਲ ਭੁੱਲ ਗਈ, ਆਪਣਾ ਸਾਇਸ ਭੁੱਲ ਗਿਆ, ਕੋਈ ਪਤਾ ਨਾ ਰਿਹਾ ਕਿ ਮੇਰਾ ਨਿੱਜ ਦਾ ਧਰਮ ਕੀ ਹੈ, ਬੇਮੁੱਖ ਹੋ ਗਿਆ, ਹੀਣਤਾ ਆ ਗਈ, ਬਾਹਰਲੇ ਪ੍ਰਦੇਸੀਆਂ ਨੇ ਆ ਕੇ ਗੁਲਾਮ ਬਣਾ ਲਿਆ, ਧਰਮ ਦੀ ਮਨਾਹੀ ਕਰ ਦਿੱਤੀ ਗਈ, ਆਜ਼ਾਦੀ ਜਾਂਦੀ ਰਹੀ, ਨਾ ਧਾਰਮਿਕ ਆਜ਼ਾਦੀ, ਨਾ ਆਰਥਿਕ ਆਜ਼ਾਦੀ, ਨਾ ਸਮਾਜਿਕ ਆਜ਼ਾਦੀ। ਆਰਥਿਕ ਤੌਰ ਤੇ ਪਾਬੰਦੀਆਂ ਲਾ ਦਿੱਤੀਆਂ ਕਿ ਭਾਰਤ ਵਰਸ਼ ਦਾ ਜੋ ਹਿੰਦੂ ਵਰਗ ਹੈ ਉਹ 6 ਮਹੀਨੇ ਤੋਂ ਵੱਧ ਖਾਣ ਲਈ ਦਾਣੇ ਆਪਣੇ ਘਰ ਨਹੀਂ ਰੱਖ ਸਕਦਾ, ਬਾਕੀ ਸਰਕਾਰ ਚੁੱਕ ਲੈਂਦੀ। ਇਹ ਘੋੜੇ ਤੇ ਨਹੀਂ ਚੜ ਸਕਦਾ, ਖੱਚਰ ਤੇ ਚੜ ਸਕਦਾ, ਘੋੜਾ ਰੱਖਣਾ ਮਨਾ ਕਰਤਾ। ਇਹ ਦਸਤਾਰ ਨਹੀਂ ਬਣ ਸਕਦਾ, ਨੰਗੇ ਸਿਰ ਰਹਿ ਸਕਦਾ। ਦਸਤਾਰ ਜੋ ਚਿੰਨ੍ਹ ਸੀ ਸਰਦਾਰੀ ਦਾ ਉਹ ਖੋਲਿਆ। ਇਹ ਗਿੱਟੇ ਉੱਚੇ ਕਰਕੇ ਪਜਾਮਾ ਪਾ ਸਕਦਾ, ਗਿੱਟੇ ਨਹੀਂ ਢੱਕ ਸਕਦਾ। ਖਾਣ ਦੇ ਉੱਤੇ, ਪਹਿਨਣ ਦੇ ਉੱਤੇ, ਚੱਲਣ ਫਿਰਨ ਦੇ ਉੱਤੇ ਪਾਬੰਦੀਆਂ ਹੀ ਪਾਬੰਦੀਆਂ। ਜੇ ਹਿੰਦੂ ਦਾ ਘਰ ਨੇੜੇ ਤੇੜੇ ਕੋਈ ਇਸਲਾਮ ਵਾਲੇ ਦਾ ਘਰ ਹੈ, ਘਰ ਵਿੱਚ ਗਲੀ ਪੈ ਗਈ ਤੇ ਪਾਣੀ ਉੱਤੋਂ ਟਪਕਣਾ ਸ਼ੁਰੂ ਹੋਇਆ, ਉਹ ਕੋਠੇ ਤੇ ਨਹੀਂ ਸੀ ਚੜ ਸਕਦਾ, ਪਹਿਲਾਂ ਆਪਣੇ ਪੜੋਸੀ ਨੂੰ ਆਵਾਜ਼ ਮਾਰਦਾ ਸੀ ਕਿ ਕਿਰਪਾ ਕਰ, ਮੇਰੇ ਕੋਠੇ ਦੇ ਉੱਤੇ ਗਲੀ ਪੈ ਗਈ ਹੈ ਤੇ ਤੂੰ ਬੰਦ ਕਰ ਦੇ। ਜੇ ਉਹਨੇ ਇਜਾਜ਼ਤ ਦੇ ਤੀ ਵੀ ਚੰਗਾ ਵੀ ਤੂੰ ਆਪ ਚੜ ਜਾ, ਤਾਂ ਚੜ ਜਾਣਾ, ਨਹੀਂ ਨਹੀਂ ਚੜਨਾ। ਇਸੇ ਤਰ੍ਹਾਂ ਦੇ ਨਾਲ ਸੰਖ ਨਹੀਂ ਸੀ ਵੱਜ ਸਕਦਾ, ਘੜਿਆਲ ਨਹੀਂ ਸੀ ਵੱਜ ਸਕਦੀ, ਕੋਈ ਨਵਾਂ ਮੰਦਰ ਨਹੀਂ ਸੀ ਬਣ ਸਕਦਾ, ਠਾਕਰ ਦੁਆਰਾ ਨਹੀਂ ਸੀ ਬਣ ਸਕਦਾ, ਦੇਵਰਾ ਨਹੀਂ ਸੀ ਬਣ ਸਕਦਾ। ਮਨੁੱਖ ਦੇ ਉੱਤੇ ਪਾਬੰਦੀਆਂ ਹੀ ਪਾਬੰਦੀਆਂ ਲੱਗ ਗਈਆਂ, ਭਜਨ ਕਰਨ ਦੀ ਵੀ ਪਾਬੰਦੀ ਲੱਗ ਗਈ, ਖਾਣ ਪੀਣ ਦੀਆਂ ਪਾਬੰਦੀਆਂ ਲੱਗ ਗਈਆਂ। ਜੇ ਕਿਸੇ ਦਾ ਜੀ ਮਾਸ ਖਾਣ ਨੂੰ ਕਰਦਾ ਉਹ ਖਾ ਨਹੀਂ ਸੀ ਸਕਦਾ, ਮੁੱਲਾਂ ਦੇ ਕੋਲ ਜਾਣਾ ਪੈਂਦਾ, ਉਹ ਕਲਮਾਂ ਪੜ੍ਹ ਕੇ ਉਹਨੂੰ ਹਲਾਲ ਕਰਕੇ ਦਿੰਦਾ ਤਾਂ ਖਾ ਸਕਦਾ। ਯਾਨੀ ਹਰ ਪਾਸੇ ਪਾਬੰਦੀਆਂ ਪਾਬੰਦੀਆਂ ਸੀ। ਇਹ ਸਦੀਆਂ ਦੀ ਗੁਲਾਮੀ ਨੇ ਮਨੁੱਖੀ ਮਨ ਤੇ ਇੰਨਾ ਅਸਰ ਕੀਤਾ, ਇੱਕ ਤਰ੍ਹਾਂ ਨਾਲ ਉਹ ਮੁਰਦਾ ਹੀ ਹੋ ਗਿਆ। ਮੁਰਦੇ ਨੂੰ ਜਵਾਉਣ ਵਾਸਤੇ ਬੜਾ ਟਾਈਮ ਲੱਗਿਆ, ਕਿਉਂਕਿ ਗੁਰੂ ਮਹਾਰਾਜ ਨੇ ਇਸ ਮੁਰਦੇ ਵਾਸਤੇ ਇੱਕ ਅੰਮ੍ਰਿਤ ਦਿੱਤਾ ਜਿਸ ਨੂੰ ਨਾਮ ਕਹਿੰਦੇ। ਉਹਦੇ ਨਾਲ ਇਹ ਹੌਲੀ ਹੌਲੀ ਉੱਠਿਆ, ਲੇਕਿਨ ਅਜੇ ਬਹੁਤ ਕ੍ਰੀਤੀਆਂ ਸੀ। ਜਿਸ ਥਾਂ ਦੇ ਉੱਤੇ ਬ੍ਰਾਹਮਣ ਬੈਠ ਜਾਂਦਾ, ਜੇ ਸ਼ੂਦਰ ਕੋਲ ਦੀ ਲੰਘਿਆ ਕੰਮ ਕਰਨ ਵਾਲਾ, ਉਹ ਖਾਣਾ ਨਹੀਂ ਸੀ ਖਾਂਦਾ, ਉਹ ਕਹਿੰਦਾ ਪਿੱਟ ਦਿੱਤਾ, ਮਤ ਪਿੱਟਾ ਵੇ ਪਿੱਟਾ, ਅੰਨ ਸਾਡਾ ਪਿੱਟਾ। ਮਹਾਰਾਜ ਕਹਿੰਦੇ ਕਮਾਲ ਦੀਆਂ ਗੱਲਾਂ ਨੇ, ਆਪ ਫਿੱਟੇ ਹੋਏ, ਆਪ ਮੈਲੇ, ਆਪ ਜੂਠੇ ਹੋ ਕੇ ਚੌਂਕੇ ਤੇ ਚੜ੍ਹਦੇ ਨੇ ਤੇ ਦੂਸਰਿਆਂ ਨੂੰ ਗਾਲਾਂ ਕੱਢਦੇ ਨੇ। ਸੋ ਸਮਾਜ ਦੀਆਂ ਸਾਰੀਆਂ ਬੁਰਿਆਈਆਂ ਦੇ ਨਾਲ ਬੰਦਾ ਬਿਲਕੁਲ ਹੇਠਾਂ ਆ ਗਿਆ। ਕੋਈ ਆਸ ਨਹੀਂ ਸੀ ਇਹ ਮੁੜ ਕੇ ਜਵਾਰੀਆਂ ਨੇ ਸਭ ਤਾਏ ਮੁੜ ਕੇ ਕਲਚਰ ਦੁਬਾਰਾ ਜਿਉਂਦੀ ਹੋ ਜਾਏਗੀ। ਬਹੁਤ ਵੱਡਾ ਕੰਮ ਸੀ। ਸੋ ਗੁਰੂ ਦਸ਼ਮੇਸ਼ ਪਿਤਾ ਨੇ ਬੜੀ ਦੀਰਘ ਨਿਗਾਹ ਦੌੜਾਈ। ਇਹ ਬੰਦਾ ਚਾਰ ਆਸ਼ਰਮਾਂ ਚ ਵੰਡਿਆ ਹੋਇਆ ਸੀ, ਚਾਰ ਵਰਨਾਂ ਚ ਬੰਦੇ ਦੀ ਜ਼ਿੰਦਗੀ ਵੰਡੀ ਹੋਈ ਸੀ। ਚਾਰ ਆਸ਼ਰਮ, 25 ਸਾਲ ਤੋਂ ਪਹਿਲਾਂ ਵਿਆਹ ਨਹੀਂ ਸੀ ਕਰਾ ਸਕਦਾ, 50 ਸਾਲ 25 ਸਾਲ ਗ੍ਰਿਸਤ ਚ ਰਹਿ ਸਕਦਾ, 50 ਤੋਂ ਬਾਅਦ ਇਹਨੂੰ ਛੱਡਣਾ ਪੈਂਦਾ ਘਰ ਬਾਰ, 75 ਸਾਲ ਦੀ ਉਮਰ ਤੋਂ ਬਾਅਦ ਇਹਨੂੰ ਰਮਣ ਕਰਨਾ ਪੈਂਦਾ, ਰਟਣ ਕਰਨਾ ਪੈਂਦਾ। ਇਸੇ ਤਰ੍ਹਾਂ ਜੋ ਆਦਮੀ ਦਾ ਕਿੱਤਾ ਸੀ, ਕਿੱਤੇ ਦੇ ਮੁਤਾਬਕ ਵੰਡਾਂ ਕੀਤੀਆਂ ਗਈਆਂ ਸੀ। ਜਿਵੇਂ ਜਿਸ ਕਿੱਤੇ ਨੂੰ ਕੋਈ ਅਪਣਾਉਣਾ ਚਾਹੁੰਦਾ ਹੈ ਉਹਨੂੰ ਅਪਣਾ ਸਕਦਾ ਸੀ, ਨਹੀਂ ਅਪਣਾਉਣਾ ਦੂਸਰੇ ਚ ਆ ਸਕਦੇ। ਸੋ ਚਾਰ ਵੰਡਾਂ ਕੀਤੀਆਂ ਗਈਆਂ, ਇੱਕ ਪੜ੍ਹਨ ਲਿਖਣ ਵਾਲੇ ਰਿਸਰਚ ਕਰਨ ਵਾਲੇ ਬੰਦਿਆਂ ਦੀਆਂ, ਜਿਨ੍ਹਾਂ ਦੇ ਜੁੰਮੇ ਧਾਰਮਿਕ ਕਾਰਜ ਕਰਾਉਣੇ, ਵਿਆਹ ਸ਼ਾਦੀਆਂ, ਜੰਮਣ ਮਰਨ, ਹੋਰ ਅਨੇਕਾਂ ਕੰਮ, ਉਹਨਾਂ ਨੂੰ ਬ੍ਰਾਹਮਣ ਵਰਗ ਆਖਿਆ ਗਿਆ। ਦੂਸਰਾ ਵਰਗ ਉਹ ਸੀ ਉਸ ਜਿਨ੍ਹਾਂ ਨੇ ਸੀਸ ਸਥਲੀ ਤੇ ਧਰੇ ਹੋਏ ਸੀ, ਉਹਨਾਂ ਦੇ ਨਿਯਮ ਸੀ ਉਹ ਕਸ਼ਤਰੀ ਕੌਮ ਦੇ, ਦੇਸ਼ ਦੀ ਰਾਖੀ ਵਾਸਤੇ ਮਰ ਮਿਟਦੇ ਸੀ। ਤੀਸਰੇ ਵਪਾਰ ਵਿੱਚ ਪੂਰਾ ਧਿਆਨ ਦਿੰਦੇ, ਉਹਨਾਂ ਨੂੰ ਵੈਸ਼ ਆਖਿਆ ਜਾਂਦਾ। ਚੌਥੇ ਸਾਰੇ ਸਮਾਜ ਦੀ ਸੇਵਾ ਕਰਦੇ ਸੀ, ਹਰ ਥਾਂ ਦੇ ਉੱਤੇ ਕੰਮ ਕਰਦੇ ਸੀ, ਉਹਨਾਂ ਨੂੰ ਸ਼ੂਦਰ ਆਖਿਆ ਜਾਂਦਾ। ਇਹ ਵੰਡੇ ਐਸੀ ਹੋਈ ਕਿ ਹੌਲੀ ਹੌਲੀ ਜਾਤਾਂ ਬਣ ਗਈਆਂ। ਇਹ ਇੱਕ ਜਾਤ ਦਾ ਬੰਦਾ ਉਸੇ ਜਾਤ ਚ ਬ੍ਰਾਹਮਣ ਕਹਾਉਣ ਲੱਗ ਗਿਆ, ਉਸੇ ਚ ਸ਼ੂਦਰ ਕਹਾਉਣ ਲੱਗ ਗਿਆ। ਐਫੀਸ਼ੀਐਂਸੀ ਜਾਂਦੀ ਰਹੀ ਸਮਾਜ ਦੀ, ਤੇ ਉਹ ਇੰਨਾ ਪੱਕ ਗਈ ਕਿ ਵਹਿਮ ਪ੍ਰਸਤੀ ਦੇ ਦਰਜੇ ਨੂੰ ਵੀ ਲੰਘ ਗਈ। ਕੋਈ ਇਲਾਜ ਨਹੀਂ ਸੀ ਨਜ਼ਰ ਆਉਂਦਾ, ਇੱਕ ਦੂਏ ਦੀ ਪਿੱਠ ਲੱਗਣ ਲੱਗ ਗਈ, ਛੂਆ ਛਾਈ ਹੋ ਗਈ, ਆਪਸ ਵਿੱਚ ਵਰਤ ਵਿਹਾਰ ਬੰਦ ਹੋ ਗਿਆ, ਸ਼ਾਦੀਆਂ ਬੰਦ ਹੋ ਗਈਆਂ, ਸਮਾਜ ਖੇਰੂ ਖੇਰੂ ਹੋ ਗਿਆ, ਇਲਾਜ ਕੋਈ ਨਹੀਂ ਸੀ ਇਸ ਦਾ ਨਜ਼ਰ ਆਉਂਦਾ। ਸੋ ਗੁਰੂ ਦਸ਼ਮੇਸ਼ ਪਿਤਾ ਨੇ ਐਸੀ ਕਰਾਮਾਤ ਕੀਤੀ ਕਿ ਇੱਕੋ ਬੰਦਾ, ਉਹਦੇ ਵਿੱਚ ਚਾਰੇ ਹੀ ਵਰਨ ਤੇ ਚਾਰੇ ਹੀ ਜਾਤਾਂ ਜੋ ਕਿੱਤੇ ਸੀ, ਚਾਰੇ ਹੀ ਆਸ਼ਰਮ ਇੱਕੋ ਬੰਦੇ ਦੇ ਵਿੱਚ ਲਿਆ ਤੇ ਮਹਾਰਾਜ ਨੇ ਵੀ ਪਹਿਲਾਂ ਉਹ ਵਿਦਿਆ ਪੜ੍ਹੇ, ਧਰਮ ਦਾ ਵਿਚਾਰ ਕਰੇ, ਵਿਦਿਆ ਚ ਨਿਪੁੰਨ ਹੋ ਕੇ ਫਿਰ ਗ੍ਰਿਸ਼ਤ ਆਸ਼ਰਮ ਚ ਆਵੇ, ਗ੍ਰਿਸ਼ਤੀ ਹੁੰਦਾ ਹੋਇਆ ਬ੍ਰਾਹਮਣ ਦਾ ਵੀ ਕੰਮ ਕਰੇ, ਸ਼ੂਦਰ ਦਾ ਵੀ ਕੰਮ ਕਰੇ, ਸੇਵਾ ਕਰੇ, ਖੇਤੀਬਾੜੀ ਕਰੇ, ਹੋਰ ਮਿਹਨਤਾਂ ਮੁਸ਼ਕਤਾਂ ਕਰੇ, ਤੇ ਉਹੀ ਬੰਦਾ ਵਪਾਰ ਕਰੇ, ਉਹੀ ਬੰਦਾ ਧਰਮ ਦਾ ਪ੍ਰਚਾਰ ਕਰੇ, ਬ੍ਰਾਹਮਣ ਦਾ ਕੰਮ ਕਰੇ। ਸੋ ਇੱਕੋ ਬੰਦੇ ਦੇ ਵਿੱਚ ਚਾਰੇ ਚੀਜ਼ਾਂ ਲਿਆ ਦਿੱਤੀਆਂ ਗੁਰੂ ਦਸ਼ਮੇਸ਼ ਪਿਤਾ ਨੇ। ਉਹ ਜਿਹੜੀ ਵੰਡ ਸੀ ਉਹ ਹਟਾ ਦਿੱਤੀ, ਨਾ ਕੋਈ ਬ੍ਰਾਹਮਣ ਰਹਿਣ ਦਿੱਤਾ, ਨਾ ਖੱਤਰੀ, ਨਾ ਕੋਈ ਵੈਸ਼, ਨਾ ਕੋਈ ਸ਼ੂਦਰ, ਅੰਮ੍ਰਿਤ ਦਾ ਬਾਟਾ ਸਾਰਿਆਂ ਨੂੰ ਸਾਂਝਾ ਕਰਕੇ ਪਿਲਾ ਦਿੱਤਾ। ਕਰਮ ਨਾਸ਼ ਕਰ ਦਿੱਤੇ, ਜਾਤ ਨਾਸ਼ ਕਰ ਦਿੱਤੀ, ਧਰਮ ਨਾਸ਼ ਕਰ ਦਿੱਤਾ, ਇੱਕ ਸੋਹਣਾ ਸੁਲਝਿਆ ਹੋਇਆ ਮਨੁੱਖ ਪੈਦਾ ਕਰ ਦਿੱਤਾ, ਜੋ ਅੰਦਰੋਂ ਵੀ ਜਾਗਦਾ ਸੀ ਤੇ ਬਾਹਰੋਂ ਵੀ ਖਬਰਦਾਰ ਸੀ, ਤੇ ਉਹਨੂੰ ਉਪਾਧੀ ਦਿੱਤੀ ਖਾਲਸੇ ਦੀ। ਸੋ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਬੁਨਿਆਦ ਰੱਖੀ ਤੁਰੀ ਆ ਰਹੀ ਸੀ। ਬ੍ਰਹਮ ਗਿਆਨ ਦੀ ਅਵਸਥਾ ਤੇ ਬੇਅੰਤ ਗੁਰਸਿੱਖ ਪਹੁੰਚ ਚੁੱਕੇ ਸੀ। ਸੋ ਗੁਰੂ ਮਹਾਰਾਜ ਨੇ ਸਾਰੇ ਨਿਰਾਰਥ ਕਰਮਾਂ ਨੂੰ ਹਟਾ ਕੇ, ਭਰਮਾਂ ਨੂੰ ਹਟਾ ਕੇ, ਜੋ ਬੇਅੰਤ ਸਨ ਸਮਾਜ ਦੇ ਅੰਦਰ, ਇੱਕ ਨਾਰਾ ਦਿੱਤਾ ਕਿ ਪਿਆਰਿਓ, ਆਹ ਜਿਹੜਾ ਸਰੀਰ ਹੈ ਇਹ ਮਿਲਿਆ ਤਾਂ ਹੈ ਵੀ ਪਰਮੇਸ਼ਰ ਨੂੰ ਮਿਲਣਾ, ਲੇਕਿਨ ਇਹ ਪਰਮੇਸ਼ਰ ਨੂੰ ਮਿਲਣ ਵਾਸਤੇ ਤੁਹਾਨੂੰ ਖਪਣ ਦੀ ਲੋੜ ਨਹੀਂ, ਦੌੜਨ ਦੀ ਲੋੜ ਨਹੀਂ, ਘਰ ਬਾਰ ਛੱਡਣ ਦੀ ਲੋੜ ਨਹੀਂ, ਕੇਵਲ ਉਸ ਪ੍ਰਭੂ ਦੇ ਨਾਲ ਪਿਆਰ ਕਰਨ ਦੀ ਲੋੜ ਹੈ। ਉਹ ਪਿਆਰ ਜਿੰਨੀ ਦੇਰ ਤੱਕ ਤੁਸੀਂ ਗੁਰੂ ਨਾਲ ਪਿਆਰ ਨਹੀਂ ਨਾ ਕਰਦੇ, ਉਨੀ ਦੇਰ ਤੱਕ ਨਿਰਗੁਣ ਦਾ ਪਿਆਰ ਤੁਹਾਡੇ ਹਿਰਦੇ ਚ ਨਹੀਂ ਵਸਣਾ, ਕਿਉਂਕਿ ਗੁਰੂ ਉਹਦਾ ਰੂਪ ਹੈ। ਸੋ ਪਿਆਰ ਦਾ ਆਪਣੇ ਨਾਰਾ ਦਿੱਤਾ ਤੇ ਥਿਊਰੀ ਲਿਆਂਦੀ, ਸਾਚ ਕਹੂੰ ਸੁਣ ਲਿਓ ਸਵੈ ਜਿਨ ਪ੍ਰੇਮ ਕੀਓ ਤਿੰਨ ਹੀ ਭਰਾ ਪਾਇਓ। ਸਿਰਫ ਪਿਆਰ ਕਰਨ ਵਾਲੇ ਨੂੰ ਪਰਮੇਸ਼ਰ ਮਿਲ ਸਕਦਾ, ਨਫ਼ਰਤ ਕਰਨ ਜਿਹਦੇ ਹਿਰਦੇ ਚ ਹੈ ਉਹਨੂੰ ਨਹੀਂ ਮਿਲਦਾ। ਸੋ ਪਿਆਰ ਦਾ ਉਹਨਾਂ ਨੇ ਪਿਆਰ ਦੇ ਬਾਰੇ ਵੀ ਦੱਸ ਦਿੱਤਾ ਕਿ ਗੁਰੂ ਦਾ ਪਿਆਰ ਜੋ ਹੁੰਦਾ ਹੈ ਉਹ ਇੰਨਾ ਡੀਪ ਹੁੰਦਾ ਕਿ ਆਪਣਾ ਕੁਛ ਵੀ ਨਹੀਂ ਹੁੰਦਾ। ਪਿਆਰ ਦਾ ਤਾਂ ਅਨੁਭਵ ਸਾਰਿਆਂ ਨੂੰ ਹੈ, ਪਰ ਉਹ ਪਿਆਰ ਅਸਲੀ ਪਿਆਰ ਨਹੀਂ ਹੈ, ਵਿਸ਼ੇ ਵਿਕਾਰਾਂ ਦਾ ਪਿਆਰ ਹੈ, ਗਰਜ ਦਾ ਪਿਆਰ ਹੈ। ਗੁਰੂ ਦਾ ਜੋ ਪਿਆਰ ਹੈ ਉਹ ਨਿਸ਼ਕਾਮ ਪਿਆਰ ਹੁੰਦਾ ਹੈ, ਜਿਸ ਦੇ ਮਾਰੇ ਇਸ ਤਰ੍ਹਾਂ ਫਰਮਾਨ ਕੀਤਾ ਹੈ। ਸਿਰ ਧਰ ਕੇ ਤਲੀ ਤੇ ਆ ਜਾ, ਪਿਆਰ ਦੀ ਪਛਾਣ, ਪਿਆਰ ਵਾਸਤੇ ਕੁਰਬਾਨੀ। ਕਹਿੰਦੇ ਪਹਿਲਾਂ ਵਰਨਾ ਕਬੂਲ ਕਰਨਾ ਪੈਂਦਾ, ਆਪਣਾ ਆਪਾ ਜੋ ਹੈ ਗੁਆਉਣਾ ਪੈਂਦਾ। ਆਦਮੀ ਜਿਉਂਦਾ ਕਾਹਦੇ ਨਾਲ ਹੈ? ਆਦਮੀ ਦੇ ਅੰਦਰ ਇੱਕ ਤੱਤ ਹੈ ਜਿਸਨੂੰ ਹਉਮੈ ਕਹਿੰਦੇ। ਇਹ ਹਉਮੈ ਕਰਕੇ ਵੱਖਰਾ ਹੋ ਕੇ ਜਿਉਂਦਾ, ਗੁਰੂ ਨਾਲੋਂ ਵਿਛੜ ਜਾਂਦਾ, ਪਰਮੇਸ਼ਰ ਦੇ ਨਾਲੋਂ ਵਿਛੜ ਜਾਂਦਾ ਤੇ ਵੱਖਰਾ ਹੋ ਕੇ ਦੁਨੀਆ ਰਚਦਾ। ਵੱਖਰੇ ਇਹਦੇ ਖਿਆਲ ਹੁੰਦੇ ਨੇ, ਵੱਖਰੇ ਇੰਟਰਸਟ ਹੁੰਦੇ ਨੇ। ਮਹਾਰਾਜ ਕਹਿੰਦੇ ਪਿਆਰਿਆ, ਦੋ ਤਾਂ ਇੱਕ ਥਾਂ ਨਹੀਂ ਰਹਿਣੇ, ਇੱਕੋ ਹੀ ਰਹੇਗਾ। ਦੋਵਾਂ ਤਾਂ ਪਿਆਰ ਹੀ ਨਹੀਂ ਹੁੰਦਾ, ਕਿਉਂ ਪਿਆਰ ਦੇ ਵਿੱਚ ਖਿੱਚ ਹੁੰਦੀ ਹੈ। ਮਿਸਾਲਾਂ ਦਿੱਤੀਆਂ ਮਹਾਰਾਜ ਨੇ ਪਿਆਰ ਦੀਆਂ ਕੁਛ।
ਮਛਲੀ ਬਿਨ ਪਾਣੀ ਹੈ
ਸਮਝਣ ਦਾ ਯਤਨ ਕਰੋ। ਪਿਆਰ ਕਬਜ਼ਾ ਨਹੀਂ ਹੁੰਦਾ, ਪਿਆਰ ਕੁਰਬਾਨੀ ਹੁੰਦੀ। ਪਿਆਰ ਵਾਲਾ ਆਪਣਾ ਬਾਕੀ ਕੁਛ ਨਹੀਂ ਰੱਖਣਾ ਚਾਹੁੰਦਾ, ਮਿਟਣਾ ਚਾਹੁੰਦਾ, ਬਕਾਇਆ ਨਹੀਂ ਰੱਖਦਾ। ਹਉਮੈ ਵਾਲਾ ਆਪਣਾ ਆਪ ਬਚਾ ਕੇ ਰੱਖਣਾ ਚਾਹੁੰਦਾ। ਸੋ ਦੋਏ ਵਿਪਰੀਤ ਨੇ, ਪਿਆਰ ਤੇ ਹਉਮੈ ਇਕੱਠੇ ਨਹੀਂ ਹੋ ਸਕਦੇ। ਸੋ ਮਹਾਰਾਜ ਕਹਿੰਦੇ ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ। ਮਛਲੀ ਦਾ ਪਾਣੀ ਦੇ ਨਾਲ ਇੰਨਾ ਗਾੜਾ ਸੰਬੰਧ ਹੈ ਕਿ ਇੱਕ ਸਾਹ ਵੀ ਬਾਹਰ ਨਹੀਂ ਲੈਂਦੀ, ਉਸ ਵੇਲੇ ਤੜਫ ਕੇ ਮਰ ਜਾਂਦੀ ਹੈ। ਤੇ ਚਾਤਰਕ ਜਿਹੜਾ ਬੂੰਦ ਤੋਂ ਬਗੈਰ ਫਿਰੋ 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 ਲਾਉਂਦਾ, ਉਹ ਵੀ ਤੜਫ ਕੇ ਮਰ ਜਾਂਦਾ। ਭਾਵੇਂ ਸਮੁੰਦਰ ਵਰਸਦਾ, ਸਵਾਤੀ ਬੂੰਦ ਤੋਂ ਬਿਨਾਂ ਉਹਨੂੰ ਤ੍ਰਿਪਤੀ ਨਹੀਂ ਆਉਂਦੀ। ਹਰਨ ਜਿਹੜਾ ਜਿਸ ਵਕਤ ਕੰਡਾ ਹੇੜੇ ਦੀ ਆਵਾਜ਼ ਉਹਦੇ ਕੰਨਾਂ ਸੁਣਦੀ ਹੈ, ਉਸ ਵੇਲੇ ਲਿਟਣਾ ਸ਼ੁਰੂ ਕਰ ਦਿੰਦਾ, ਮਸਤ ਹੋ ਜਾਂਦਾ, ਸ਼ਿਕਾਰੀ ਆ ਕੇ ਗਲ ਚ ਰੱਸਾ ਪਾ ਲੈਂਦਾ। ਤੇ ਭਵਰ ਜਦ ਫੁੱਲ ਦੇ ਵਿੱਚ ਬੈਠ ਜਾਂਦਾ, ਇੰਨਾ ਮਸਤ ਹੋ ਜਾਂਦਾ ਕਿ ਉਹਨੂੰ ਛੱਡਦਾ ਨਹੀਂ, ਫੁੱਲ ਬੰਦ ਹੋ ਜਾਂਦਾ, ਰਾਤ ਨੂੰ ਉਹ ਮਰ ਜਾਂਦਾ। ਕਹਿੰਦੇ ਪਿਆਰ ਤਾਂ ਇਹ ਹੋਇਆ ਕਰਦਾ, ਇਹ ਜਿਹਾ ਪਿਆਰ ਗੁਰੂ ਦੇ ਨਾਲ ਹੁੰਦਾ। ਜੈਸੀ ਮਛਲੀ ਨੀਰ ਇੱਕ ਖਿਨ ਭੀ ਨਾ ਤੀਰੇ, ਮਨ ਐਸਾ ਨਿਉ ਕਰੇ। ਜੇ ਪਿਆਰ ਕਰਨਾ ਗੁਰੂ ਦੇ ਨਾਲ ਨਾ, ਉਹ ਮਨਾ ਤਾਂ ਪਿਆਰ ਇਹੋ ਜਿਹਾ ਕਰ ਜਿਹਾ ਜਿਹਾ ਮੱਛੀ ਕਰਦੀ ਹੈ। ਤੂੰ ਤਾਂ ਸਾਰਾ ਦਿਨ ਭੁੱਲਿਆ ਰਹਿਣਾ, ਗੁਰੂ ਤੇਰੀ ਯਾਦ ਵਿੱਚ ਨਹੀਂ ਵਸਦਾ, ਵਾਧੂ ਚੀਜ਼ ਬਣ ਜਾਂਦੀ ਹੈ। ਗੁਰੂ ਕਿਤੇ ਸਤਸੰਗ ਚ ਗਿਆ, ਵਚਨ ਸੁਣੇ ਤਾਂ ਧਿਆਨ ਆ ਗਿਆ, ਪਿਆਰ ਨਹੀਂ ਗੁਰੂ ਦੇ ਨਾਲ ਪਿਆ। ਪਿਆਰ ਵਾਲਾ ਜਿਹੜਾ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਾ ਵਹਿੰਦੇ। ਨਿਉ ਵਾਲੇ ਨੈਣਾ ਕੀ ਨੀਂਦਰ, ਦਿਨੇ ਰਾਤ ਪਏ ਵਹਿੰਦੇ। ਇੱਕੋ ਲਗਨ ਲਗੀ ਲਈ ਜਾਂਦੀ, ਟੋਰ ਅਨੰਤ ਜਿਨ੍ਹਾਂ ਦੀ, ਵਸਲੋਂ ਉਰੇ ਮੁਕਾਮ ਨਾ ਕੋਈ, ਚਾਲ ਪਏ ਨਿਤ ਰਹਿੰਦੇ। ਖਿੱਚ ਬਣ ਜਾਂਦੀ ਹੈ, ਖਿੱਚ ਵਾਲਾ ਬੰਦਾ ਰੁਕਿਆ ਨਹੀਂ ਕਰਦਾ, ਉਹਦੇ ਮੂਹਰੇ ਪਿਆਰ ਪ੍ਰਧਾਨ ਹੋਇਆ ਕਰਦਾ, ਚਾਹੇ ਜਾਨ ਜਾਂਦੀ ਰਹੇ। ਦੁਨਿਆਵੀ ਪਿਆਰ ਦੀ ਕਹਾਣੀ ਹੈ ਕਿ ਇੱਕ ਲੜਕੀ ਸੀ ਜਿਸਦਾ ਨਾਮ ਸੱਸੀ ਸੀ, ਤੇ ਇੱਕ ਲੜਕਾ ਸੀ ਪੁੰਨੂ, ਜਿਨ੍ਹਾਂ ਦਾ ਪਿਆਰ ਪੈ ਗਿਆ। ਉਹ ਦਰਿਆ ਦੇ ਪਾਰ ਰਹਿੰਦਾ ਸੀ, ਇਹ ਉਰਾਰ ਰਹਿੰਦੀ ਸੀ। ਉਹਨੂੰ ਮਿਲਣ ਜਾਣ ਵਾਸਤੇ ਘੜਾ ਦਰਿਆ ਵਿੱਚ ਚਨਾਬ ਦੇ ਵਿੱਚ ਠੇਲ ਲੈਣਾ, ਪਾਰ ਲੰਘ ਜਾਣਾ, ਤੇ ਘੜਾ ਰੱਖ ਦਿੱਤਾ ਉਹਦੀ ਥਾਂ ਤੇ ਕੱਚਾ, ਟਣਕਾਇਆ ਘੜਾ ਕੱਚਾ। ਮਨ ਚ ਨਹੀਂ ਆਇਆ ਕਿ ਘੜਾ ਕੱਚਾ ਹੈ, ਮੈਂ ਰਾਹ ਚ ਰਹਿ ਜੂ, ਇਹਨੇ ਭਿੱਜ ਜਾਣਾ, ਟੁੱਟ ਜਾਣਾ, ਦਰਿਆ ਛਲਾ ਦਿੰਦਾ। ਕੋਈ ਪਰਵਾਹ ਨਹੀਂ ਕੀਤੀ, ਛਿਲ ਗਈ ਰਸਤੇ ਦੇ ਵਿੱਚ ਵਿਚਾਲੇ, ਘੜਾ ਟੁੱਟ ਜਾਂਦਾ ਤੇ ਡੁੱਬ ਕੇ ਮਰ ਗਈ। ਉਹ ਵੀ ਜਿਹੜਾ ਸੀ ਉਹ ਵੀ ਨੱਠ ਕੇ ਆ ਕੇ ਨਾਲ ਹੀ ਮਰ ਗਿਆ। ਮਿਸਾਲਾਂ ਨੇ ਭਾਈ ਗੁਰਦਾਸ ਜੀ ਨੇ ਦਿੱਤੀਆਂ ਇਹ ਸਮਝਣ ਵਾਸਤੇ ਕਿ ਗੁਰੂ ਦਾ ਪਿਆਰ ਕਿੰਨਾ ਹੁੰਦਾ। ਪਿਆਰ ਪਿਆਰ ਤਾਂ ਸਾਰੀ ਦੁਨੀਆਂ ਕਰੀ ਜਾਂਦੀ ਹੈ, ਪਿਆਰ ਤਾਂ ਟੋਟਲ ਕੁਰਬਾਨੀ ਹੁੰਦੀ ਹੈ, ਟੋਟਲ ਸਬਮਿਸ਼ਨ ਹੋਇਆ ਕਰਦਾ, ਆਪਣੀ ਮਨ ਮਤ ਨਹੀਂ ਹੋਇਆ ਕਰਦੀ, ਨਾ ਆਪਣਾ ਮਨ ਹੁੰਦਾ। ਮਹਾਰਾਜ ਕਹਿੰਦੇ ਗੁਰ ਕਾ ਗ੍ਰਹਿ ਸੇਵ ਕੋ ਜੋ ਰਹੇ, ਗੁਰ ਕੀ ਆਗਿਆ ਮਨ ਵੈਸਾ, ਆਪਸ ਕੋ ਕੁਛ ਕਰ ਨਾ ਜਣਾਵੇ, ਹਰ ਹਰ ਨਾਮ ਰਿਤੇ ਸਤਿਆ। ਮਨ ਵਿੱਚ ਹੈ ਸਤਿਗੁਰ ਕੇ ਪਾ, ਤਿਸ ਸੇਵਕ ਕੇ ਕਾਰਜ ਰਾਸ, ਮਨ ਵੇਚਣਾ ਪੈਂਦਾ। ਮਨ ਦੇ ਵਿੱਚ ਇਹ ਹਉਮੈ ਰਹਿੰਦੀ ਹੈ, ਹਉਮੈ ਵੀ ਨਾਲੇ ਵੇਚਣੀ ਪੈਂਦੀ ਹੈ, ਆਪਣਾ ਆਪ ਸਮਰਪਣ ਕਰਨਾ ਪੈਂਦਾ। ਦੇਹ ਵੀ ਉਹਦੀ, ਤਨ ਵੀ ਉਹਦਾ, ਮਨ ਵੀ ਉਹਦਾ, ਤਨ ਵੀ ਉਹਦਾ, ਤਾਂ ਸੌਦਾ ਗੁਰੂ ਨਾਲ ਨਿਭਦਾ, ਨਹੀਂ ਤਾਂ ਨਿਭਿਆ ਹੀ ਨਹੀਂ ਕਰਦਾ। ਜੇ ਗੁਰੂ ਤੋਂ ਲੈਣਾ ਕੁਛ, ਤਿੰਨੇ ਚੀਜ਼ਾਂ ਤਨ ਮਨ ਧਨ ਸਭ ਸੌਂਪ ਗੁਰੂ ਕੋ, ਫੇਰ ਗਾਹਾਂ ਕੀ ਕਰੀਏ। ਮਹਾਰਾਜ ਕਹਿੰਦੇ ਹੁਕਮ ਮੰਨਿਆ, ਫੇਰ ਗੁਰੂ ਜੋ ਹੁਕਮ ਦਿੰਦਾ ਉਹਨੂੰ ਮੰਨੋ, ਫੇਰ ਕਹਿੰਦੇ ਭਾਈ ਹੈ, ਫੇਰ ਪ੍ਰਾਪਤੀ ਹੋ ਜਾਏਗੀ। ਸੋ ਇਸ ਤਰ੍ਹਾਂ ਪਿਆਰ ਨਾਲ ਮਹਾਰਾਜ ਕਹਿੰਦੇ ਜੇ ਪਿਆਰ ਕਰਨਾ ਹੈ, ਜੈਸੀ ਮਛਲੀ ਨੀਰ ਇੱਕ ਖਿਨ ਪੀ ਨਾ ਧੀਰੇ, ਇੱਕ ਸੈਕਿੰਡ ਵਾਸਤੇ ਵੀ ਉਹ ਧੀਰਜ ਨਹੀਂ ਕਰਦੀ, ਤੜਫਣ ਲੱਗ ਜਾਂਦੀ ਹੈ। ਮਨ ਐਸਾ ਨਿਉ ਕਰਿਓ, ਜੇ ਪਿਆਰ ਕਰਨਾ ਹੈ ਤਾਂ ਇਹੋ ਜਿਹਾ ਕਰ ਲੈ, ਜੈਸੀ ਚਾਤਰਕ ਪਿਆਸ ਖਿਨ ਖਿਨ ਬੂੰਦ ਚਵੈ ਬਰਸ ਸੁਹਾਵੇ ਮੈਂ, ਜੇ ਤਾਂ ਮੀਂਹ ਪੈ ਗਿਆ ਤਾਂ ਸੁਹਾਵਾ ਹੋ ਗਿਆ, ਤੇ ਨਹੀਂ ਫਿਰ ਤੜਫਦਾ ਹੀ ਰਹਿੰਦਾ। ਹਰ ਪ੍ਰੀਤ ਕਰੀਜੈ, ਇਹ ਮਨ ਦੀਜੈ, ਮਨ ਨੂੰ ਦੇ ਦੇਵੇ। ਅੱਤ ਲਾਈਏ ਚਿੱਤ ਮਰਾਰੀ, ਐਕਸਟ੍ਰੀਮ ਤੱਕ ਚਿੱਤ ਜਿਹੜਾ ਕਿਸੇ ਵਸਤੂ ਨਾਲ ਨਾ ਲੱਗੇ, ਲੋਕ ਕਟੰਬ ਸਭੂ ਤੇ ਤੋੜੈ ਤੋ ਆਪਣ ਬੇਦੀ ਆਵੈ। ਪੁੱਤਰਾਂ ਨਾਲ ਮਨ ਲੱਗ ਗਿਆ, ਘਰ ਨਾਲ ਮਨ ਲੱਗ ਗਿਆ, ਆਪਣੇ ਸਰੀਰ ਨਾਲ ਮਨ ਲੱਗ ਗਿਆ, ਪਰਿਵਾਰ ਨਾਲ ਮਨ ਲੱਗ ਗਿਆ, ਵਿਸ਼ੇ ਵਿਕਾਰਾਂ ਨਾਲ ਮਨ ਲੱਗ ਗਿਆ, ਖਾਣ ਪੀਣ ਨਾਲ ਮਨ ਲੱਗ ਗਿਆ। ਕਹਿੰਦੇ ਪਿਆਰ ਕਿੱਥੋਂ ਪਾਲਣਾ ਪਿਆਰਿਆ, ਪਿਆਰ ਤਾਂ ਤੇਰਾ ਸਾਰਾ ਮਨ ਪੂਰਾ ਮਨ ਗੁਰੂ ਨਾਲ ਲੱਗਣਾ ਚਾਹੀਦਾ। ਹਰ ਪ੍ਰੀਤ ਕਰੀਜੈ, ਇਹ ਮਨ ਦੀਜੈ, ਅੱਤ ਲਾਈਐ ਚਿੱਤ ਮਰਾਰੇ, ਸਟ੍ਰੀਮ ਤੱਕ ਪ੍ਰਭੂ ਦੇ ਨਾਲ ਚਿੱਤ ਲੱਗ ਜਾਣਾ ਚਾਹੀਦਾ। ਚੱਕਵੀ ਦੀ ਮਿਸਾਲ ਦਿੰਦੇ ਨੇ, ਸੂਰਜ ਛਿਪ ਜਾਂਦਾ, ਅੱਡ ਹੋ ਜਾਂਦੇ ਨੇ, ਦੋਵੇਂ ਇਕੱਠੇ ਨਹੀਂ ਰਹਿੰਦੇ, ਸੂਰਜ ਚੜ ਜਾਂਦਾ ਮੁੜ ਕੇ ਫਿਰ ਇਕੱਠੇ ਹੋ ਜਾਂਦੇ ਨੇ। ਇਸੇ ਚਕੋਰ ਹੈ, ਚਕੋਰ ਸਾਰੀ ਰਾਤ ਚੰਦਰਮਾ ਵੱਲ ਦੇਖਦਾ ਰਹਿੰਦਾ, ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਹਾਲ ਹੈ। ਕੋਇਲ ਦੀ ਅੰਬ ਨਾਲ ਪ੍ਰੀਤ ਹੈ, ਜਲ ਦੀ ਦੁੱਧ ਨਾਲ ਪ੍ਰੀਤ ਹੈ, ਜਲ ਪਾਣੀ ਪਾ ਕੇ ਦੁੱਧ ਕੱਢਣਾ ਧਰ ਦੋ। ਜਲਦਾ ਕੌਣ ਹੈ, ਦੁੱਧ ਤਾਂ ਨਹੀਂ ਜਲਣ ਦਿੰਦਾ, ਦੁੱਧ ਨੂੰ ਨਹੀਂ ਜਲਣ ਦਿੰਦਾ, ਆਪ ਜਲ ਜਾਂਦਾ ਸਾਰਾ ਹੀ। ਵਟਣ ਸਹਿੰਦਾ, ਉਬਾਲੇ ਸਹਿੰਦਾ, ਲੇਕਿਨ ਆਪ ਖਤਮ ਹੁੰਦਾ, ਦੁੱਧ ਨੂੰ ਬਚਾ ਦਿੰਦਾ, ਉਹਨੂੰ ਖੋਆ ਬਣਾ ਦਿੰਦਾ, ਉਹਨੂੰ ਨਹੀਂ ਜਾਣ ਦਿੰਦਾ। ਕਮਲ ਦਾ ਪਾਣੀ ਨਾਲ ਪਿਆਰ ਹੈ, ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਕਿ ਉਹ ਪਿਆਰ ਹੁੰਦਾ, وہ چیز ہوتی ہے قربانی، ٹوٹل قربانی. سمن جاؤ اس پریم کی، دم کو ہوتی ساٹ. مہاراج کہندے پیارے ہو، جے کتے پیار دا سودا پیسے نال ملتا ہوں تو راون نے شیو جی مہاراج نو پرسن کرن واسطے تپسیا آرمبھ دیتی. ہر واری انہوں سر کٹ کے دینا رہا، 11 واری سیز پیٹ کریا ہوتے. ہر واری جنم لے کے پھر تپسیا کرے، پھر جنم لے کے پھر تپسیا کرے، 11 واری سیز ارپن کیتا. کہندے کر دوں گے، ہے تھوڑے چ ہمت ہے نہیں. کہنے ہو میرا گرو نال پیار ہے. کہندے یہ پیسے اٹکیا گلوں باتوں نال نہیں کل مل ہوں. سمن جاؤ اس پریم کی، دم کیوں ہوتی ساٹ. راون ہوتے اس رنگ نے جن سر دی نے کاٹ. سو سکھ گرو نال پیار کرتے سی. گرو نانک نے پرکھ کیتی، باقی تھڑک گئے، دو نبڑے. ایک نو گرو مہاراج نے اپنا روپ بنا لیا، دوسرے نو کہا کہ اے رسم تا پوری ہوئے گی جے تسی ٹکا لاو گے. دوہاں نو بڑیائی دے دیتی. گرو دوسرے پاتشاہ نے پیار دی پرکھ کری، کیول گرو امرداس مہاراج نترے. انہاں نے گرو رامداس مہاراج جی نو پاس کریا. گرو رامداس مہاراج جی نے گرو ارجن صاحب نو اس طرح ہوندے ہوندے گرو دشمیش پتا اج گرسکھی دی پرکھ کرن لگے. 11 مہینے دا ٹائم آپ نے ایکانت واس وچ لایا، کئی گرنتھ لکھے، کئی خیال نے اتہاس دے وچ. ایک تو ایک کنٹراڈکٹری ہے، کوئی کچھ کہندا ہے، کوئی کچھ کہندا ہے، کوئی کہندا تپسیا کرتے سی مہاراج. مہاراج نے تپسیا کرن دی کی لوڑ پئی سی؟ وہ تاں کر کے آئے سی. اے ود کرت تپسیا بھیو دوائتے ایک روپ ہوئے گئے. انہوں کی گل اہی جاندے ہیں کہ کیوں 11 مہینے لمبے بیٹھے رہے. تے پھر اتہاس لکھتے ہیں جی اتنا جلال ود گیا گرو صاحب دا کہ کوئی دیکھ نہ سکے. اے بھی کچی گل ہے. گرو صاحب نو کسے چیز دی لوڑ نہیں سی، وہ تو پورن سکے. جڑا پورن ہوندا انہوں لوڑ نہیں ہویا کردی، جڑا ادھورا ہوندا انہوں لوڑ ہویا کردی ہے تپ تپسیا دی. تو ایسے خیال کیوں پیدا ہوندے نے؟ کیونکہ اندرلی اکھ نہیں کھلی ہوئی، تول نہیں سکتے، نرنا نہیں کر سکتے. نرنا نہ کرن کر کے آپ بھی ڈولتے ہیں، تو پڑھنے والوں بھی ڈلا لیکچر دے، سارے سن کے ڈول جاندے. سو گرو مہاراج کے سامنے آدرش بڑا زبردست سی. میں اپنا سو توہے نوازا، پنتھ پرچار کر بے کو ساجا، جاہے تہاں تم ترنگ تھارو، کود کرن تے لوگ بڈارو. حکم ہویا پرمیشر دی اپنی جوت اپنے دے وچ اینی چوبی ہوئی سی، چتنا ویو ہمرا آون کا چوبی رہی سرت پرب چرن. اتے دو نہیں سگے، دوائے اے بد کرت تپسیا بھو دوائے تے ایک روپ ہوئے گا. جڑا دو سی دوائت مٹا کے ایک بن گئے، جویں پانی چ پانی رل جاتا ہے، جوتی چ جوت رل جاتی ہے، اس طرح دے نال ایک ہوئے ہوئے سی. اس جوت نو پرمیشر نے اپنے تو اپنی کسی کریا دے نال پھر وکھرا کر دیتا. مہاراج کہندے ساڈی صورت اینی چوبی ہوئی سی، اپنا آپا لین سی، ساڈا کچھ بھی نہیں سی باقی بچتا. لیکن اکال پورش نے پھر وکھرا کر کے سانو حکم دیتا کہ تسی جا کے ایک ایسا رستہ سنسار نو دو. کور کل یگ دا واسا ہو گیا، آدمی پرمیشر نو بھل گیا، رستہ انہوں لبدا نہیں ہے. تے کبودی دے وچ پے کے کوئی کچھ کردا ہے، کوئی کچھ کردا ہے. بے انت قسم دے بھاونا ہو گیا، بے انت قسم دیا منوتا ہو گیا. انہوں نو بدھی بخشو کہ سارے میری جوت پریپورن ہے. زمین زمان کے وکھے سمستے ایک جوت ہے، نہ کاٹ ہے، نہ باڑ ہے، نہ باڑ کاٹ ہوتا ہے. کوئی درختوں نو متھے ٹیکی جاتا ہے، کوئی پتھروں نو، کوئی سورج نو، کوئی چندرما نو، کوئی دریاواں نو، کوئی پہاڑاں نو. کوئی پتھر جا کے پتھروں نو متھا ٹیکی جاتا ہے، کسی نے اس پتھروں نو شکل دے دی، اس نو میرا روپ بناتا، انہوں منی جاندے نے. کہن لگے ਤੁਸੀਂ ਜਾਓ, ਮੈਂ ਤੁਹਾਨੂੰ ਆਪਣਾ ਪੁੱਤਰ ਬਣਾਉਣਾ, ਬਲ ਦਿੰਦਾ ਸਾਰਾ ਜੋ ਮੇਰੇ ਵਿੱਚ ਹੈ ਤੁਹਾਡੇ ਚ ਹੈ। ਤੁਸੀਂ ਜਾ ਕੇ ਕਬੁੱਧੀ ਨੂੰ ਹਟਾਓ, ਜੋ ਕਬੁੱਧੀ ਲੋਕ ਕਰ ਰਹੇ ਨੇ, ਗਲਤ ਧਾਰਨਾਵਾਂ ਦੇ ਵਿੱਚ ਪੈ ਗਏ, ਗਲਤ ਖਿਆਲ ਪੈਦਾ ਹੋ ਗਏ, ਇਹਨਾਂ ਨੂੰ ਸ਼ੁੱਧ ਗਿਆਨ ਦਿਓ, ਇਹਨਾਂ ਦੇ ਫਰਜ਼ਾਂ ਤੋਂ ਦੱਸੋ, ਸੰਸਾਰ ਦਾ ਕੰਮ ਜਿਹਦੇ ਨਾਲ ਸਹੀ ਚੱਲਦਾ ਰਹੇ ਉਹ ਜਾ ਕੇ ਤੁਸੀਂ ਸੰਸਾਰ ਦੇ ਵਿੱਚ ਪ੍ਰਗਟ ਕਰੋ ਆਦਰਸ਼। ਸੋ ਅੱਜ ਗੁਰੂ ਮਹਾਰਾਜ ਨੇ ਉਸ ਆਦਰਸ਼ ਪ੍ਰਗਟ ਕਰਨ ਵਾਸਤੇ ਬਹੁਤ ਵੱਡਾ ਦੀਵਾਨ ਲੱਗਿਆ ਹੋਇਆ, ਪਹਿਲਾਂ ਹੀ ਮਹਾਰਾਜ ਨੇ ਲਿਖਤਾ ਸੀ, ਕਿਉਂਕਿ ਆਪ ਇਕਾਂਤਵਾਸ ਕਰਦੇ ਸੀ, ਸੰਗਤਾਂ ਦਰਸ਼ਨ ਕਰਨਾ ਚਾਹੁੰਦੀਆਂ ਸੀ, ਹੁਕਮ ਹੋ ਗਿਆ ਕਿ ਵਿਸਾਖੀ ਦੇ ਉੱਤੇ ਦਰਸ਼ਨ ਹੋਣਗੇ, ਤੇ ਖਿੱਚ ਕਿੰਨੀ ਪਈ ਜ਼ਬਰਦਸਤ ਅੰਦਾਜ਼ਾ ਲਓ ਆਪ ਹੀ, ਕਿੰਨੀ ਖਿੱਚ, ਨਾ ਕੋਈ ਸਵਾਰੀ, ਨਾ ਤੁਰਨ ਫਿਰਨ ਦੀ ਕੋਈ ਸਿਕਿਉਰਿਟੀ, ਕਿੱਥੋਂ ਚੱਲੇ, ਲਾਂਘਾ ਤੱਕ ਚੱਲੇ, ਆਸਾਮ ਤੋਂ ਚੱਲੇ, ਸਾਰਾ ਹਿੰਦੁਸਤਾਨ ਉਲਟ ਪਿਆ ਆਨੰਦਪੁਰ ਸਾਹਿਬ ਨੂੰ। ਤੇ ਉਸ ਵੇਲੇ ਜਦ ਸਾਰਿਆਂ ਸੂਬਿਆਂ ਦੇ ਵੱਖ ਵੱਖ ਬੋਲੀਆਂ ਬੋਲਣ ਵਾਲੇ ਬੰਦੇ, ਵੱਖ ਵੱਖ ਪੁਸ਼ਾਕਾਂ ਪਹਿਨਣ ਵਾਲੇ ਬੰਦੇ, ਵੱਖ ਵੱਖ ਰੋਹ ਰੀਤਾਂ ਦੇ ਨੂੰ ਮੰਨਣ ਵਾਲੇ ਬੰਦੇ ਸੰਗਤ ਦੇ ਰੂਪ ਚ ਇਕੱਠੇ ਹੋਏ, ਤਾਂ ਇੱਕ ਗੱਲ ਸਾਂਝੀ ਸੀ ਕਿ ਸਾਰੇ ਹੀ ਗੁਰੂ ਨਾਨਕ ਪਾਤਸ਼ਾਹ ਦੇ ਆਦਰਸ਼ਾਂ ਨੂੰ, ਬਾਣੀ ਨੂੰ, ਗੁਰੂ ਦਸ਼ਮੇਸ਼ ਪਿਤਾ ਨੂੰ ਪਿਆਰ ਕਰਦੇ ਸੀ, ਇੱਕ ਸਾਂਝ ਸੀ ਉਹਨਾਂ ਸਾਰਿਆਂ ਚ, ਬਾਕੀ ਵੱਖਰੇ ਵੱਖਰੇ, ਕਿਸੇ ਦਾ ਧਰਮ ਕੋਈ, ਕਿਸੇ ਦਾ ਕੋਈ, ਕਿਸੇ ਦਾ ਸੂਬਾ ਕੋਈ, ਕਿਸੇ ਦੀ ਬੋਲੀ ਕੋਈ, ਦੂਰ ਦਰਾਜ ਤੋਂ ਆਉਂਦੇ ਨੇ। ਭਾਈ ਦਿਆ ਸਿੰਘ ਜੀ, ਦਿਆ ਰਾਮ ਜਿਹਨਾਂ ਦਾ ਨਾਮ ਸੀ, ਲਾਹੌਰ ਤੋਂ ਆਉਂਦੇ ਨੇ। ਭਾਈ ਧਰਮਚੰਦ ਜੀ ਹਸਤਨਾਪੁਰ ਤੋਂ ਆਏ। ਭਾਈ ਹਿੰਮਤ ਰਾਏ ਜੀ ਜਗਨਨਾਥਪੁਰੀ ਤੋਂ ਆਏ। ਕਿੱਡੀ ਦੂਰ ਹੈ, 1200-1300 ਮੀਲ ਹੈ। ਇਸੇ ਤਰ੍ਹਾਂ ਭਾਈ ਮੋਹਕਮ ਚੰਦ ਜੀ ਦੁਆਰਕਾ ਤੋਂ ਆਏ, ਆ ਪਾਕਿਸਤਾਨ ਦੀ ਹੱਦ ਨਾਲ। ਅੱਜ ਸਿੱਖੀ ਦਾ ਇਮਤਿਹਾਨ ਕਰਨਾ ਸੀ ਕਿ ਸਿੱਖ ਨੂੰ ਗੁਰੂ ਦਾ ਰੂਪ ਕਿਵੇਂ ਦਿੱਤਾ ਜਾ ਸਕਦਾ, ਸਿੱਖ ਨੂੰ ਇੰਨਾ ਉੱਚਾ ਚੱਕ ਦਿੱਤਾ ਜਾਵੇ ਕਿ ਇਹ ਸਤਿਗੁਰੂ ਦਾ ਕੰਮ ਕਰੇ, ਇਹ ਆਪ ਗੁਰੂ ਦੇ ਬਰਾਬਰ ਹੋ ਜਾਏ, ਇਹ ਜਿਹੜਾ ਭੇਦ ਹੈ ਗੁਰੂ ਤੇ ਸਿੱਖ ਦਾ ਇਹਨੂੰ ਮਿਟਾ ਦਈਏ। ਗਾਂ ਸਮਾਂ ਦੇਖ ਲਿਆ ਸੀ, ਸਮਾਂ ਬੜਾ ਗਲਤ ਆ ਰਿਹਾ ਹੈ, ਤੇ ਸਿੱਖ ਦੀ ਇੰਨੀ ਤਰੱਕੀ ਹੋਣੀ ਚਾਹੀਦੀ ਹੈ ਕਿ ਸੋਈ ਫਿਰ ਕੇ ਤੂੰ ਵਹਿਆ ਜਾ ਕੋ ਕਹਿਤਾ ਔਰ, ਉਹ ਪਰਮੇਸ਼ਰ ਦਾ ਰੂਪ ਬਣ ਜਾਵੇ। ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਕਿਉਂਕਿ ਪਰਮੇਸ਼ਰ ਬਣ ਗਿਆ। ਐਡਾ ਉੱਚਾ ਆਦਰਸ਼ ਗੁਰੂ ਮਹਾਰਾਜ ਦੇ ਸੀ ਕਿ ਸਿੱਖ ਪਰਮੇਸ਼ਰ ਦਾ ਰੂਪ, ਗੁਰੂ ਦਾ ਰੂਪ ਬਣ ਜਾਏ, ਤੇ ਹੁਣ ਇਮਤਿਹਾਨ ਸ਼ੁਰੂ ਕਰ ਦਿੱਤਾ। ਜਦੋਂ ਇਮਤਿਹਾਨ ਸ਼ੁਰੂ ਹੋ ਜਾਏ ਫਿਰ ਬਿਰਲਾ ਹੀ ਪਾਸ ਹੋਇਆ ਕਰਦਾ।
ਜਦੋਂ ਲੱਗਦੀ ਹੈ ਰਾਮ ਕਸਾਟੀ, ਪਾਸ ਹੁੰਦੇ ਮਰ Yeah.
ਲਾਈ ਹੋਈ ਕਸਵੱਟੀ, ਪਰਮੇਸ਼ੁਰ ਦੀ ਲਾਈ ਹੋਈ ਕਸਵੱਟੀ ਜਿਹਨੂੰ ਇਮਤਿਹਾਨ ਕਹਿੰਦੇ ਨੇ, ਇਹਦੇ ਵਿੱਚੋਂ ਸਿਰਫ ਉਹੀ ਪਾਰ ਹੁੰਦਾ ਜਿਹੜਾ ਮਰ ਕੇ ਜਿਉਂਦਾ ਹੋਇਆ ਹੋਵੇ। ਜਿਹੜੇ ਅਜੇ ਮਰੇ ਨਹੀਂ ਹੈ ਤੇ ਉਹ ਨਹੀਂ ਪਾਸ ਹੋਇਆ ਕਰਦੇ, ਕਿਉਂਕਿ ਦੂਰ ਹੈ ਖੇਲ ਜਿਸ ਦੇ ਬਾਰੇ ਇਸ ਤਰ੍ਹਾਂ ਫਰਮਾਨ ਹੈ।
ਮੇਰਾ ਨਹੀਂ ਜਿੰਦੇ ਸਿਰ ਤੋਂ ਪਰੇ ਹੈ ਪਰੇ,
ਸਭ ਤੋਂ ਪਾਰ ਲੰਘਣਾ ਪੈਂਦਾ। ਬਾਬਾ ਫਰੀਦ ਨੇ 12 ਸਾਲ ਪੁੱਸਿਆ ਪਹਿਲਾਂ ਕੀਤੀ, 12 ਫੇਰ ਕੀਤੀ, ਪਰਮੇਸ਼ਰ ਦੀ ਪ੍ਰਾਪਤੀ ਨਾ ਹੋਈ। ਆਵਾਜ਼ ਆਈ ਫਰੀਦਾ, ਜੰਗਲ ਜੰਗਲ ਕਿਆ ਪਵੇ, ਬਣ ਕੰਡਾ ਮੋੜੇ, ਬਸੀ ਰੱਬ ਹੀ ਆਲੀ ਹੈ, ਜੰਗਲ ਕਿਆ ਢੂੰਡੇ। ਉਹ ਤਾਂ ਹਿਰਦੇ ਚ ਵੱਸਦਾ ਜਿਹਨੂੰ ਤੂੰ ਪਾਲਦਾ ਫਿਰਦਾ, ਜਾ ਮੁਰਸ਼ਦੇ ਕਾਮਲ ਦੀ ਸ਼ਰਨ ਵਿੱਚ ਤੇ ਉਹਨੂੰ ਮਨਾ ਲੈ। ਜੇ ਉਹ ਮੰਨ ਗਿਆ ਤੈਨੂੰ ਪ੍ਰਾਪਤੀ ਹੋ ਜਾਏਗੀ, ਕਿਉਂਕਿ ਉਹਦੇ ਬਿਨਾਂ ਨਹੀਂ ਪ੍ਰਾਪਤੀ ਹੁੰਦੀ। ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੋ ਪਾਈ, ਅਨਕ ਪਾਵ ਕਰੇ ਨਹੀਂ ਪਾਵੈ ਬਿਨ ਸਤਿਗੁਰ ਸ਼ਰਨਾਈ। ਜਦ ਤੱਕ ਪੂਰੇ ਸਤਿਗੁਰੂ ਦੀ ਸ਼ਰਨ ਨਹੀਂ ਜਾਂਦਾ ਉਹਨਾਂ ਚਿਰ ਨਹੀਂ ਮਿਲਦਾ। ਬਖਤਿਆਰ ਕਾਕੀ ਦੇ ਕੋਲ ਜਾ ਕੇ ਸੇਵਾ ਕਰਨ ਲੱਗ ਗਿਆ, ਮੁਰਸ਼ਦ ਧਾਰ ਲਿਆ ਤੇ ਦਿਨ ਰਾਤ ਸੇਵਾ ਕਰਨਾ, ਤੇ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਸਾਵਰ ਸਿਦਕ ਸ਼ਹੀਦ ਭਰਮ ਪੌਖ ਹੋਵਣਾ, ਮੁਰਦੇ ਵਾਂਗੂ ਸੇਵਾ ਕਰਦਾ। ਨਾ ਕੋਈ ਮਾਣ ਹੈ, ਨਾ ਕੋਈ ਅਪਮਾਨ ਦੀ ਪਰਵਾਹ ਹੈ, ਨਾ ਕਿਸੇ ਪ੍ਰਾਪਤੀ ਦੀ ਇੱਛਾ ਹੈ, ਨਾ ਕੋਈ ਛੱਡਣ ਦਾ ਦੁੱਖ ਹੈ। ਸੇਵਾ ਕਰ ਰਿਹਾ, ਕੋਈ ਚੰਗਾ ਕਹੋ, ਕੋਈ ਭਲਾ ਕਹੋ, ਕੋਈ ਬੁਰਾ ਕਹੋ, ਹਮ ਤਨ ਦਿਓ ਹੈ ਡਾਰ, ਦੋਹਾਂ ਗੱਲਾਂ ਤੋਂ ਬਾਹਰ ਲੰਘ ਗਿਆ। ਮੁਰਸ਼ਦ ਨੇ ਇਮਤਿਹਾਨ ਲੈ ਲਿਆ, ਜਿੱਥੇ ਅੱਗ ਰੱਖਦਾ ਹੁੰਦਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਾਉਂਦਾ ਸੀ, ਐਡੇ ਜ਼ੋਰ ਦੀ ਬਾਰਿਸ਼ ਹੋਈ। ਪੋਹ ਦਾ ਮਹੀਨਾ ਹੈ, ਠੰਡ ਪੈਂਦੀ ਹੈ, ਬੇਅੰਤ ਠੰਡ ਹੈ ਤੇ ਬਹੁਤ ਤੇਜ਼ ਹਵਾ ਚੱਲ ਰਹੀ ਹੈ, ਝਾਂਜਾ ਚੱਲ ਰਿਹਾ। ਐਡੀ ਵਿਛਾੜ ਆਈ ਕਿ ਉਹ ਅੱਗ ਦਾ ਜੋ ਭੰਡਾਰ ਸੀ ਉਹਦੇ ਉੱਤੇ ਪੈ ਕੇ ਸਾਰੀ ਅੱਗ ਬੁਝ ਗਈ। ਅੰਮ੍ਰਿਤ ਵੇਲੇ ਜਾਗਦਾ ਹੈ, ਜਾਗ ਕੇ ਦੇਖਦਾ ਵੀ ਇਹ ਤਾਂ 14 ਸਾਲ ਦੀ 24 سال دی تپسیا 38 سال دی کیتی ہوئی سیوا جے اج میں فیل ہو گیا تا یہ زیرو بن جانی ہے، کیونکہ بہت اوکھی ہے گر پیراں کی چاکڑی مہا کر لی سکھ سار ہاتھوں زیادہ کر لی ہے پاس ہونا، شہر نو چلے جاندا ہے جا کے ایک گھر دیوا جلدا دے کے دستک دیتی، آواز آئی کون، کہنے لگا میں فرید، کون فرید، میں مرشد دے تکیے تے رہنا مختار کاکی جی دے، کی لوڑ پے گی فریدا، یہ تو ویشوا دے گھر ہے جتھے نرکاں دا ٹکٹ ملدا، اے پیراں فقیراں دا تھاں نہیں آن دا، بیبا مینو تیرے تھیں کام آج، مینو اگ چاہیے ہے، اگ بجھ گئی، مرشد اشنان دا ویلا ہو آیا، کرپا کر میرے اتنے، کہنے لگی فریدا مفت بھی چیزاں مل دیا ہوں دیا، کہنے لگا بیبا بڑی تے بڑی جڑی تو چیز کہے میں دین نو تیار ہاں، تن کی ہے، تن گندگی کی کوڑی، ہر ایریاں کا ہار، تن دتیاں جے ہر ملے تاں بھی سستا جان، ہر ہیریاں کی کھان، پرمیشر تا ہیرا ہے، یہ گندگی دی کوڑی دے بدلے مل جاوے تاں پھر سستا ہی سودا ہے، کیونکہ دیہ دے آس جڑا ہے یہی رکاوٹ پاؤندا ہے گرو تے سکھ دے ملاپ وچ، اگ لے آؤں مرشد پرسن ہو گیا، برم گیان دی دات دے دیتی، جس نوں دیال ہوئے میرا سوامی تس گر سکھ گر اپدیش سناوے، اونوں برم تے جیو دی ایکتا دا اپدیش سناوندا جی دے اتے اتی پرشن ہو جائے، اس طرح دے نال اج امتحان شروع ہو گیا، گرو مہاراج اچانک سنگھاسن تے کھڑے ہو جاندے نے، سری صاحب کڑ لی آواز دیتی کہ ایک سیس دی لوڑ ہے ساڈے سری صاحب نو، آزادی دی دیوی نو مناونا ہے، اٹھو کوئی پیارا اپنا سیس پیٹ کرے، ایتھے اتیہاس وچ ذکر آندا ہے کہ گرو مہاراج سارے دیوان وال دیکھدے ہیں کوئی نہ اٹھیا، کافی دیر لگی تے پھر دوبارہ پھر مہاراج نے آواز دیتی او پیارے ہو کوئی تو اٹھو، اٹھو کوئی اپنا سیس پیٹ کرو، کہندے پھر نہ اٹھیا نیویاں پا لیا، تیسری باری اپدیش آواز دیتی کہندے پھر اٹھیا، یہ تو ہے گا اتہاسک پکھ، میں یہ نال سہمت نہیں ہے گا، کیوں نہیں ہے، اس کر کے بھی کوئی بھی گرسکھ ایسا نہیں سی ایڈی بڑی سنگت دشمیش پتا دا سما ہوئے، گرو نانک تو سکھی چلتی آئے ہوئے، ایک بھی سکھ نہیں سی جہاں دیہ اتہاس ٹوٹیا ہوئے، سارے دیوان چ ایک بھی نہیں سی پیار والا، یہ بڑا پلیکھا ہے، سکھی اینی کمزور تو نہیں سی ساتھ سنگ جی، سکھی دی پرکھتا جی ہو کے ہٹی سی گرو نویں پاتشاہ دے پیلے بھائی متی داس دے سیس تے آرا چلن لگیا، اکھاں دے وچ چمک آ گئی، منہ دے اتے لالی آ گئی، جلال پھیر گیا، کہنے لگا متی داسا میں تا مرے ہوئے چیرے نے، لیکن اج مینوں ای لگیا کہ میرے آرے دے تھلے کوئی جیوندا بندہ آ گیا، تو دس سکدا ہے کہ تیرے نیتراں چ کیوں چمک آئی تے تیرے چہرے دے اتے مسکراہٹ کیوں آئی، آ لال رنگ کتوں آ گیا، یہ تو سوا رنگ چڑھ گیا، یہ دس سکدا ہے تو، کہنے لگا جلاد ہوں سوا نہیں ہے، کہنا متی داسا موت تو بڑے بڑے ڈر جاندے نے، تو نہیں ڈریا، تینوں ڈر نہیں لگیا، کہندا نا میں تو اپنے گھر نوں جا رہا، مینوں تو سوا خوشیاں چل رہی ہیں، جڑی موت تو ڈرے جگ سارا، I'm not afraid. جس نو آکھدے نے ਇਹ ਕੇਵਲ ਗਿਆਨੀ ਪੁਰਸ਼ ਨੂੰ ਆਇਆ ਕਰਦੀ ਹੈ। ਗਿਆਨਵਾਨ ਪੁਰਸ਼ ਨੂੰ ਤਾਂ ਮੌਤ ਛੋਹ ਨਹੀਂ ਸਕਦੀ, ਕਿਉਂਕਿ ਉਹ ਪਹਿਲਾਂ ਹੀ ਅਕਾਲ ਮੰਡਲ ਵਿੱਚ ਪ੍ਰਵੇਸ਼ ਕੀਤਾ ਹੁੰਦਾ, ਉਸਨੇ ਉੱਥੇ ਮੌਤ ਪਹੁੰਚਦੀ ਨਹੀਂ ਹੈ। ਬ੍ਰਹਮ ਗਿਆਨੀ ਸਦ ਜੀਵ ਹੈ, ਨਾ ਹੀ ਮਰਦਾ, ਮਰਦਾ ਹੀ ਨਹੀਂ ਹੈ। ਮਰਦਾ ਕੀ ਹੈ? ਅਗਿਆਨ ਮਰਦਾ ਹੈ, ਸਰੀਰ ਮਰਦਾ ਹੈ। ਉਹ ਨਮੂ ਆ ਜੋ ਦੇਖਣਹਾਰ ਜਿਹੜਾ ਇਹਦੇ ਵਿੱਚ ਹੈ, ਆਤਮ ਸਰੂਪ ਆਪਣਾ, ਉਹ ਮਰਦਾ ਨਹੀਂ, ਉਹਦੇ ਨੇੜੇ ਤਾਂ ਆਰਾ ਜਾਂਦਾ ਹੀ ਨਹੀਂ, ਨਾ ਤਲਵਾਰ ਜਾਂਦੀ ਹੈ। ਕਹਿਣ ਲੱਗਿਆ ਜਲਾਲ, ਇਹ ਮੌਤ ਦਾ ਜਿਹੜਾ ਭੇਤ ਹੈ, ਇਹ ਗੁਰਸਿੱਖਾਂ ਦੇ ਸਾਹਮਣੇ ਖੁੱਲਿਆ ਹੋਇਆ। ਸਾਨੂੰ ਮੌਤ ਨਹੀਂ ਮਾਰ ਸਕਦੀ, ਸਰੀਰ ਚੀਰ ਦੇਗਾ, ਇਹ ਵਿਨਾਸ਼ ਹੋਣ ਵਾਲੀ ਚੀਜ਼ ਆ। ਅੱਜ ਹੋ ਗਈ, ਹੋਰ 10 ਸਾਲ ਨੂੰ ਹੋ ਗਈ, ਇਹਨੇ ਜਾਣਾ ਹੀ ਜਾਣਾ। ਸੋ ਡਰ ਕਿਸ ਚੀਜ਼ ਦਾ? ਅਸੀਂ ਆਪਣੇ ਘਰ ਨੂੰ ਆਪਣੇ ਸਰੂਪ ਵਿੱਚ ਜਾ ਰਹੇ ਹਾਂ। ਸਰੀਰ ਵਿੱਚ ਰਹਿੰਦੇ ਹੋਏ ਕਿੰਨੀਆਂ ਵਿਆਧੀਆਂ, ਰੋਜ਼ ਪ੍ਰਸ਼ਾਦੇ ਛਕੋ, ਰੋਜ਼ ਨਹਾਓ, ਰੋਜ਼ ਤੁਰੋ, ਰੋਜ਼ ਖਾਣ ਵਾਸਤੇ ਕਰੋ, ਕਦੇ ਬਿਮਾਰ ਹੋਵੇ, ਕਦੇ ਰਾਜ਼ੀ ਹੋ ਗਿਆ ਸਰੀਰ। ਸਾਡੇ ਤੱਕ ਤਾਂ ਨਾ ਕੋਈ ਰੋਗ ਪਹੁੰਚ ਸਕਦਾ, ਨਾ ਕੋਈ ਬਿਮਾਰੀ, ਨਾ ਕੋਈ ਗਮ, ਉੱਥੇ ਤਾਂ ਸਦਾ ਆਨੰਦ ਦੀ ਦਸ਼ਾ ਹੈ, ਪਰਮ ਆਨੰਦ ਦੀ। ਸੋ ਉਹ ਆਨੰਦ ਮੇਰੇ ਮਨ ਵਿੱਚ ਹੈ, ਕਿਉਂਕਿ ਮੈਂ ਆਪਣੇ ਘਰ ਵਿੱਚ ਜਾਣਾ। ਸੋ ਇਹ ਜਿਹੜਾ ਕਹਿਣਾ ਹੈ ਵੀ ਤਿੰਨ ਵਾਰੀ ਗੁਰੂ ਸਾਹਿਬ ਨੇ ਆਵਾਜ਼ ਦਿੱਤੀ, ਇਹਦਾ ਮਤਲਬ ਹੈ ਕਿ ਸਾਰੀ ਸੰਗਤ ਦੇ ਵਿੱਚ ਇੱਕ ਵੀ ਗਿਆਨ ਵਾਲਾ ਨਹੀਂ ਸੀ ਬੈਠਾ, ਗਿਆਨਵਾਨ ਪੁਰਸ਼। ਕਿੱਡੀ ਬੜੀ ਮਾਤ ਗਲਤ ਕਹਿ ਦਿੱਤੀ। ਉਹਦੇ ਵਿੱਚ ਭਾਈ ਦਿਆਲ ਸਿੰਘ ਜੀ ਪੂਰਨ ਬ੍ਰਹਮ ਗਿਆਨੀ, ਪੂਰਨ ਯੋਗੀ, ਮਹਾਨ ਵਿਦਵਾਨ, ਦੇਹ ਦਿਆਸ ਜਿਨ੍ਹਾਂ ਦਾ ਟੁੱਟਿਆ ਹੋਇਆ ਸੀ, ਆਪਣੇ ਆਪ ਨੂੰ ਦੇਹ ਨਹੀਂ ਸੀ ਸਮਝਦੇ, ਦੇਹ ਤੋਂ ਉੱਤੋਂ ਆਤਮ ਸਰੂਪ ਪਰਮੇਸ਼ਰ ਦਾ ਸਰੂਪ ਸੀ ਉਹ। ਕਿਉਂਕਿ ਜਦੋਂ ਦਵੈਤ ਮਿਟ ਜਾਵੇ, ਹਉਮੈ ਦਾ ਨਾਸ਼ ਹੋ ਜਾਵੇ, ਉਸ ਵੇਲੇ ਪਰਮੇਸ਼ਰ ਹੀ ਹੁੰਦਾ ਸਰੀਰ ਦੇ ਅੰਦਰ, ਤੇ ਇਹੋ ਜਿਹੇ ਮਹਾਨ ਪੁਰਸ਼ ਬੈਠੇ ਹੋਣ ਤੇ ਗੱਲ ਕੱਚੀ ਕਰ ਦਿੱਤੀ ਜਾਵੇ। ਜੇ ਗੁਰੂ ਗੋਬਿੰਦ ਸਿੰਘ ਵਰਗਾ ਦਾਤਾ ਮੰਗਦਾ ਹੋਵੇ ਕੁਝ, ਤੇ ਉਹਨੂੰ ਦੇਣ ਤੋਂ ਗਰੇਜ਼ ਕਰਦਾ ਹੋਵੇ ਦੀਵਾਨ, ਇਹ ਬਾਤ ਨਹੀਂ। ਗੁਰੂ ਮਹਾਰਾਜ ਨੇ ਜਿਸ ਵਕਤ ਬਚਨ ਕੀਤਾ, ਪੂਰਨ ਵਿਸ਼ਵਾਸ ਵਾਲਾ ਗੁਰਸਿੱਖ ਗੁਰੂ ਦਾ ਰੂਪ ਹੋਇਆ ਹੋਇਆ, ਕਿਉਂਕਿ ਗੁਰੂ ਦਾ ਰੂਪ ਹੋ ਜਾਂਦਾ ਸਿੱਖ ਜਦੋਂ ਮੈਂ ਮਿਟ ਜਾਂਦੀ ਹੈ, ਗੁਰੂ ਤੇ ਉਹਦੇ ਵਿੱਚ ਕੋਈ ਭੇਦ ਨਹੀਂ ਰਿਹਾ ਕਰਦਾ। ਉਸੇ ਵੇਲੇ ਉੱਠ ਕੇ ਹਾਜ਼ਰ ਹੋ ਗਏ, ਪਾਤਸ਼ਾਹ ਇਹ ਤਨ ਦੀ ਲੋੜ ਹੈ, ਆਪਦੇ ਹਾਜ਼ਰ ਹੈ। ਦੂਜੀ ਵਾਰੀ ਮਹਾਰਾਜ ਨੇ ਫੇਰ ਆਵਾਜ਼ ਦਿੱਤੀ, ਕਹਿੰਦੇ ਨੇ ਕਿ ਤੰਬੂ ਵਿੱਚ ਲੈ ਗਏ ਤੇ ਉੱਥੇ ਜਾ ਕੇ ਕੀ ਭਾਣਾ ਵਰਤਿਆ, ਬੜੀਆਂ ਗੱਲਾਂ ਇਹਦੇ ਬਾਰੇ। ਆਮ ਲਿਖਾਰੀ ਕੁਛ ਲਿਖਦੇ ਨੇ, ਕੋਈ ਕਹਿੰਦਾ ਵੱਖਰੇ ਬੰਨੇ ਹੋਏ ਸੀ, ਆਪਣੀਆਂ ਆਪਣੀਆਂ ਦਲੀਲਾਂ ਵੀ ਦੇਖੀਆਂ ਸੀ। ਤੁਸੀਂ 100-100 ਸਾਲ ਬਾਅਦ ਇਤਿਹਾਸ ਲਿਖਿਆ, ਗੁਰਬਾਣੀ ਤੋਂ ਉਲਟ ਦੀਆਂ ਗੱਲਾਂ ਕਰਦੇ ਹੋ। ਸਤਿਗੁਰ ਮੇਰਾ ਮਾਰਜ ਵਾਲੇ, ਜੇ ਸਤਿਗੁਰੂ ਚ ਆਹੀ ਤਾਕਤ ਨਹੀਂ, ਫਿਰ ਕਾਹਨੂੰ ਅਸੀਂ 300 ਸਾਲ ਹੋ ਉਹਨਾਂ ਨੂੰ ਫਿਰ ਯਾਦ ਕਰੀਏ। ਉਹ ਤਾਂ ਮਰਿਆ ਹੋਇਆ ਨੂੰ ਜਿਉਂਦਾ ਕਰਦੇ। ਸਤਿਗੁਰੂ ਤਾਂ ਇੱਕ ਪਾਸੇ ਰਿਹਾ, ਬਾਬਾ ਗੁਰਦਿੱਤਾ ਤੋਂ ਗਊ ਮਰ ਗਈ ਤੀਰ ਲਾ ਕੇ, ਨਾੜਾਂ ਨਿਕਲ ਕੇ ਉਹ ਗਈਆਂ ਤੀਰ ਦੇ ਨਾਲ, ਪਹਾੜੀਆਂ ਨੇ ਰੌਲਾ ਪਾ ਦਿੱਤਾ। ਬਾਬਾ ਜੀ ਅਸੀਂ ਰਾਜੇ ਕੋਲ ਸ਼ਿਕਾਇਤ ਕਰਾਂਗੇ, ਪੈਸੇ ਦੇ ਰਹੇ ਨੇ ਵੀ 1000 ਰੁਪਈਆ ਲੈ ਲਓ, 10 ਗਾਈਆਂ ਆ ਜਾਣਗੀਆਂ। ਜਿੱਦ ਫੜ ਲਈ, ਕਹਿੰਦੇ ਆਹੀ ਗਊ ਚਾਹੀਦੀ ਹੈ। ਵਾਹਿਗੁਰੂ ਆ ਕੇ ਛਿੱਟਾ ਦੇ ਤਾ, ਗਊ ਜਿਉਂਦੀ ਹੋ ਗਈ। ਗੁਰੂ ਪਾਤਸ਼ਾਹ ਨੇ ਕਿਹਾ, ਟਿੱਕਾ ਜੀ ਤੁਸੀਂ ਆਹ ਗੱਲ ਕਰਨੀ ਨਹੀਂ ਸੀ, ਚੁੱਪ ਕਰਕੇ ਚਲੇ ਗਏ, ਜਾ ਕੇ ਮਰਜ਼ੀ ਦੇ ਨਾਲ ਸਰੀਰ ਛੱਡ ਦਿੱਤਾ, ਗੁਰਮੁਖ ਆਵਾ ਜਾਇਆ ਨਹੀਂ ਸਨ। ਇੰਨੀਆਂ ਸ਼ਕਤੀਆਂ ਵਾਲੇ ਗੁਰਸਿੱਖ ਹੁੰਦੇ ਹੋਏ, ਭਾਈ ਜੀਵਨ ਗੁਰੂ ਸੱਤਵੇਂ ਪਾਤਸ਼ਾਹ ਦੇ ਵੇਲੇ ਬ੍ਰਾਹਮਣ ਦਾ ਲੜਕਾ ਮਰਿਆ ਪਿਆ, ਬ੍ਰਾਹਮਣ ਕਹਿੰਦਾ ਜਾਂ ਜਿਉਂਦਾ ਕਰ ਦੋ ਜਾਂ ਮੈਂ ਚਿਖਾ ਦੇ ਉੱਤੇ ਬੈਠ ਕੇ ਖੁਦ ਵੀ ਤੁਹਾਡੇ ਦਰਬਾਰ ਸਾਹਮਣੇ ਜਲ ਜਾਂਗਾ। ਸਾਰੇ ਮਸੰਦ ਜ਼ੋਰ ਲਾ ਰਹੇ ਨੇ, ਗੁਰੂ ਮਹਾਰਾਜ ਕਹਿੰਦੇ ਪਿਆਰੇ ਹੋ, ਜੇ ਜਿਉਂਦੇ ਕਰਨ ਲੱਗੇ ਆ ਬਾਦਸ਼ਾਹ ਤਾਂ ਮਰਨਾ ਹੀ ਨਹੀਂ, ਫਿਰ ਇੱਥੇ ਮੁਰਦਿਆਂ ਦਾ ਢੇਰ ਲੱਗਿਆ ਕਰੂ ਰਹਿਆ ਕਰੂ। ਕਹਿੰਦੇ ਜੇ ਜਿਉਂਦਾ ਕਰਨਾ ਕੋਈ ਆਪਣਾ ਆਪਣੀ ਜਾਨ ਦੇ ਦੇਵੇ ਜਿਉਂਦਾ। ਜੋ ਭਾਈ ਜੀਵਨ ਗਏ, ਜਾ ਕੇ ਲੰਮੇ ਪੈ ਗਏ, ਬ੍ਰਾਹਮਣ ਦਾ ਬੱਚਾ ਜਿਉਂਦਾ ਹੋ ਗਿਆ ਤੇ ਆਪ ਚੜਾਈ ਕਰ ਗਏ। ਬਾਬਾ ਅਟਲ ਜੀ ਦੇ ਬਾਰੇ ਸਾਰੇ ਹੀ ਜਾਣਦੇ ਆ, ਮੋਹਣ ਤੇ ਜਾ ਕੇ ਖੁੰਡੀ ਪਾ ਕੇ ਕਹਿਣ ਲੱਗੇ, ਬਹਾਨੇ ਕਰਕੇ ਸੁੱਤਾ ਪਿਆ, ਉੱਠ ਦਾਦੀ ਪਿੱਤ ਦੇ, ਰਾਤ ਦਾ ਸੱਪ ਦਾ ਡੰਗਿਆ ਹੋਇਆ, ਮਰਿਆ ਹੋਇਆ, ਜ਼ਹਿਰ ਚੜੀ ਹੋਈ ਅੰਗ ਅੰਗ ਦੇ ਵਿੱਚ, ਸਾਰਾ ਖੂਨ ਜ਼ਹਿਰੀਲਾ ਹੋਇਆ ਹੋਇਆ, ਕਿੱਧਰ ਗਈ ਜ਼ਹਿਰ, ਉੱਠ ਕੇ ਬੈਠ ਗਿਆ। شمس تبریز دے کول مردہ نواب اپنا لڑکا لے آئے. تین باری کیا وہ لڑکے خدا کے حکم سے اٹھ کھڑا ہو. لڑکا اٹھیا نا, کہندا اچھا درویش کے حکم سے اٹھ کھڑا ہو. اسے ویلے اٹھ کے بیٹھ گیا. ایک تو نہیں مثال ساتھ سنگھ جی, تے گرو مہاراج کی گل کرنے ویلے اینا ہی کمزوری آ جاندی ہے, اینے بے دل ہو جاندے نے, ڈر لگ جاندے ہیں بھی جی اسی لکھتا بھی گرو مہاراج نے سیس کٹ دتا تے پھر جیوندے کر دیتے بھی یہ گل مننی نہیں کسے نے, بھی آپ لکھ دو بھی بکرے لے آئے ہوئے سی. کہندے وہ بھائی دیاس نو اندر لے گئے, بھائی دیاس نو کہندے بکرے دا گل بڑھ دے. وہ گل بڑھتا تے بہ گئے. انہاں نو بھائی ترن سنگھ جی اسی طرح دے نال آواز دندے نے, ہے کوئی دوسرا سکھ ایک سیس دی ہو لڑا. کہندے سناٹا چھا گیا, یہ مطلب ہے تین باری پہلا گرو مہاراج نے کیا, تین باری پھر آ کے کیا, سکھاں دے نیچے ڈول گئے. چھ باری گرو مہاراج نے سیس منگیا تا دوسرا ملیا, اسی طرح نو باری منگیا تا جا کے تیسرا ملیا. منگارتا پہلیاں بھی بچے گنیا جان گیا. آخری دا سیس 15 باری گرو مہاراج نے منگیا. اینی سکھی کمزور یہ جا نہیں ساتھ سنگ جی, پورن برم گیانی مہاپر سکے دے دے آس ٹوٹے ہوئے سی, تے گرو نو سب کچھ ارپن کرنا چاہتے سی. بھائی دھرم سنگھ جی کہندے نے جدو آپ اٹھے نے آواز دے اتنے, کہندے بادشاہ میں تا تانوں کچھ نہیں دینا, میرے کول جے تا میرے کول ہووے کچھ تا تا میں دیواں, اے تا سب کچھ تیرا ہی ہے. رب سب کچھ تیرا جی, میں کچھ نہیں, میں کچھ نہیں, پاتشاہ میں کی دینا ہے تو تیرا ہی ہے اپنا آپ. پھر کہندے پھر گرو مہاراج نے آوازاں دتیاں, نہ اس طرح نہیں, اڑیک دے سی کہ ہوں آواز اٹھے پھرتی نال کیڑا اٹھدا. اس ویلے بھائی ہمت سنگھ جی اٹھتے ہیں, مہاراج سچے پاتشاہ دیواں تا جے میرا کچھ ہووے پادشاہ, میرا مجھ میں کچھ نہیں, جو کچھ ہے سو تیرا, تیرا تجھ کو سونپتے کیا لگے میرا, میں تا امانت لئی پھردا سی شیس تیرا. پادشاہ اپنے شیس نو سامپ لا جس کم بھی لاؤنے. بھائی موک جند دی واری آ جاندی ہے دوارکا والیاں دی. پادشاہ چوتھا نمبر آیا میرا, پہلا مینو آ جانا چاہیے سی, میرے تو پہلا اٹھ کھڑے سارے, ਹੁਣ ਲੈਣਾ ਕੀ ਹੈ? ਤਨ ਧਨ ਤੇਰਾ, ਤੂੰ ਪ੍ਰਭ ਮੇਰਾ, ਹਮਰਾ ਬਸ ਕਿਛ ਨਹੀਂ। ਇਹ ਤਾਂ ਹੈ ਹੀ, ਜਿਉਂ ਜਿਉਂ ਰੱਖੋ ਤਿਉਂ ਤਿਉਂ ਰਹਿਣਾ, ਤੇਰਾ ਦੀਆ ਕਾਹੇ। ਬਾਅਦ ਵਿੱਚ ਭਾਈ ਸਾਹਿਬ ਸਿੰਘ ਜੀ ਦਾ ਨੰਬਰ ਆ ਗਿਆ ਵਿਦਰ ਵਾਲਿਆਂ ਦਾ। ਸੋ ਇਸੇ ਤਰ੍ਹਾਂ ਪੰਜੇ ਸੀਸ ਅਰਪਣ ਹੋ ਗਏ ਬਾਹਰ। ਅੱਜ ਬਹੁਤ ਦੇਰ ਬਾਹਰ ਨਾ ਆਏ ਤੇ ਉਸ ਵੇਲੇ ਮਹਾਰਾਜ ਜੀ ਨੇ ਪੰਜਾਂ ਨੂੰ ਬਾਹਰ ਲਿਆਂਦਾ, ਬਸਤਰ ਆਪਣੇ ਵਰਗੇ ਮੰਗਾ ਕੇ ਪਹਿਨਾ ਦਿੱਤੇ। ਇੱਕੋ ਰੂਪ ਬਣਿਆ ਆਉਂਦਾ ਹੈ, ਇੱਕੋ ਜਿਹੇ ਬਸਤਰ ਨੇ, ਸੰਗਤਾਂ ਹੈਰਾਨ ਹੋ ਗਈਆਂ। ਦੂਸਰਾ ਦਿਨ ਹੋਇਆ ਤਾਂ ਆਪਨੇ ਸਤਲੁਜ ਤੋਂ ਅੱਜ ਦੇ ਦਿਨ ਸ਼ੁੱਧ ਜਲ ਮੰਗਾਇਆ ਤੇ ਆਪ ਨੇ ਕੁੰਡੇ ਦੇ ਉੱਤੇ ਰੱਖ ਕੇ ਵੀਰ ਆਸਣ ਹੋ ਕੇ ਪੰਜਾਂ ਨੂੰ ਸਾਹਮਣੇ ਖੜਾ ਕਰ ਲਿਆ। ਬਹੁਤ ਸੰਗਤ ਜੁੜ ਗਈ ਵੀ ਕੱਲ ਤਾਂ ਗੱਲ ਕੋਈ ਹੋ ਰਹੀ ਸੀ, ਅਸੀਂ ਐਵੇਂ ਡਰ ਗਏ ਜਿਹੜੇ ਡਰਪੋਕ ਬੰਦੇ। ਬੇਅੰਤ ਕਿਸਮ ਦੇ ਬੰਦੇ ਸੰਗਤ ਚ ਆਉਂਦੇ, ਸਾਰੇ ਤਾਂ ਸ਼ਰਧਾਲੂ ਨਹੀਂ ਹੁੰਦੇ, ਬਹੁਤ ਐਵੇਂ ਹੀ ਆਏ ਹੁੰਦੇ ਨੇ। ਕਿੰਨੇ ਕਿਸਮ ਦੇ ਜਿਗਿਆਸੂ ਨੇ, ਕਿੰਨੇ ਪੰਜ ਕਿਸਮ ਦੀ ਸਿੱਖੀ ਹੈ। ਸੋ ਉਸ ਵੇਲੇ ਬੜੇ ਨੀਚ ਲਾ ਕੇ ਦੇਖ ਰਹੇ ਨੇ ਵੀ ਹੁਣ ਕੀ ਹੋਏਗਾ। ਅੱਜ ਗੁਰੂ ਮਹਾਰਾਜ ਜੀ ਨੇ ਖੰਡਾ ਫੇਰਨਾ ਸ਼ੁਰੂ ਕਰਿਆ ਤੇ ਅੰਮ੍ਰਿਤ ਦੀ ਤਿਆਰੀ ਕਰ ਰਹੇ ਨੇ, ਪੂਰਾ ਜੋਸ਼ ਜਲ ਵਿੱਚ ਭਰ ਰਹੇ ਨੇ। ਜਲ ਕਿਉਂ ਲਿਆ ਮਹਾਰਾਜ ਜੀ ਨੇ, ਹੋਰ ਚੀਜ਼ ਕਿਉਂ ਨਾ ਲਈ ਮਹਾਰਾਜ ਜੀ ਨੇ? ਜਲ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਵੇਸ਼ ਕਰਦੀ ਹੈ ਸ਼ਕਤੀ, ਦੂਸਰੇ ਨੰਬਰ ਦੇ ਉੱਤੇ ਮਿੱਟੀ ਚ ਪ੍ਰਵੇਸ਼ ਕਰਦੀ ਹੈ ਜਿਹਨੂੰ ਚਰਨ ਧੂੜ ਕਹਿੰਦੇ ਨੇ। ਤੇ ਜਲ ਦੇ ਵਿੱਚ ਸ਼ਕਤੀ ਨੂੰ ਪ੍ਰਵੇਸ਼ ਕਰ ਦਿੱਤਾ, ਬਾਣੀ ਦੀ ਜੋ ਸ਼ਕਤੀ ਹੈ ਪੰਜ ਬਾਣੀਆਂ ਪੜ੍ਹ ਕੇ ਉਹ ਸ਼ਕਤੀ ਪ੍ਰਵੇਸ਼ ਕਰ ਦਿੱਤੀ। ਉਹਦੇ ਨਾਲ ਕੀ ਸੀ ਕਿ ਬੰਦਗੀ ਤਾਂ ਸਾਰੇ ਕਰਦੇ ਹੀ ਸੀ, ਨਾਮ ਵੀ ਜਪਦੇ ਸੀ। ਉਹ ਇੱਕ ਐਸਾ ਜਜ਼ਬਾ ਮਹਾਰਾਜ ਨੇ ਲਿਆ ਦਿੱਤਾ ਕਿ ਇਹ ਕੁਰਬਾਨੀ ਦੇਣ ਵੇਲੇ ਕਿਸੇ ਚਿੰਤਾ ਚ ਨਾ ਫਵੇ ਤੇ ਇਹ ਬਲ ਹੋਵੇ ਇਹਦੇ ਵਿੱਚ। ਇਹ ਜਿੱਥੇ ਬ੍ਰਾਹਮਣ ਦਾ ਕੰਮ ਕਰੇ, ਬਾਣੀ ਪੜ੍ਹਦਾ, ਪੜ੍ਹਾਉਂਦਾ, ਆਨੰਦ ਕਾਰਜ ਕਰਦਾ, ਦੀਵਾਨ ਲਾਉਂਦਾ, ਉਪਦੇਸ਼ ਕਰਦਾ, ਕਥਾ ਕਰਦਾ, ਪਾਠ ਸੁਣਾਉਂਦਾ, ਦਾਨ ਲੈਂਦਾ ਤੇ ਦਾਨ ਦਿੰਦਾ, ਉੱਥੇ ਕਛੱਤਰੀ ਵਾਲਾ ਕੰਮ ਵੀ ਕਰੇ ਕਿ ਜਦੋਂ ਸਿਰ ਤੇ ਆ ਬਣੇ, ਗਰੀਬ ਦੀ ਬੇਬਸੀ ਹੋ ਜਾਵੇ, ਉਹਦੀ ਰਾਖੀ ਦੇ ਵਾਸਤੇ ਆਪਣਾ ਤਨ ਬਲੀਦਾਨ ਦੇਵੇ, ਦਾਨ ਕਰ ਦੇਵੇ, ਤਨ ਦਾ ਸੀਸ ਦਾ ਦਾਨ ਕਰਦੇ। ਸੋ ਉਹ ਜਜ਼ਬਾ ਜਿਹੜਾ ਸੀ, ਨਵੀਂ ਚੀਜ਼ ਗੁਰੂ ਮਹਾਰਾਜ ਨੇ ਉਸ ਜਲ ਦੇ ਰਾਹੀਂ ਜਿਸਨੂੰ ਪਾਵਨ ਕਹਿੰਦੇ ਨੇ ਉਹ ਤਿਆਰ ਕੀਤੀ। ਪਾਣੀ ਥੋੜਾ ਜਿਹਾ ਬਾਹਰ ਡੁੱਲ ਗਿਆ, ਚਿੜਾ ਤੇ ਦੋ ਚਿੜੇ ਉਸ ਥਾਂ ਦੇ ਉੱਤੇ ਆਏ ਤੇ ਘੁੱਟ ਘੁੱਟ ਭਰ ਕੇ ਲੈ ਗਏ। ਪੀਂਦੀ ਸਾਰ ਐਸਾ ਜੋਸ਼ ਅੰਦਰ ਆ ਗਿਆ, ਉੱਥੇ ਹੀ ਲੜਨਾ ਸ਼ੁਰੂ ਕਰ ਦਿੱਤਾ ਤੇ ਜਲ ਅੰਮ੍ਰਿਤ ਤਿਆਰ ਹੋ ਗਿਆ ਤੇ ਮਹਾਰਾਜ ਜੀ ਦੇਖਣ ਲੱਗ ਗਏ ਉਹਨਾਂ ਵੱਲ। ਸਾਰੇ ਦੀਵਾਨ ਨੇ ਦੇਖਿਆ ਉਸ ਵੇਲੇ ਬਾਬੇ ਬੁੱਢੇ ਕੇ, ਬਾਬਾ ਗੁਰਬਖਸ਼ ਸਿੰਘ ਜੀ, ਬਾਬਾ ਰਾਮ ਕੌਰ, ਪੂਰਨ ਬ੍ਰਹਮ ਗਿਆਨੀ ਤ੍ਰਿਕਾਲਦਰਸ਼ੀ ਮਹਾਂਪੁਰਸ਼ਾਂ ਨੇ ਦੇਖਿਆ ਵੀ ਇਹ ਜਲ ਪਿਲਾ ਦੇਣਾ ਇਹਨਾਂ ਨੂੰ, ਇਹ ਤਾਂ ਅਤਿ ਕਰੂਰ ਜਲ ਹੈ, ਕਠੋਰ ਹੋ ਜਾਣਗੇ। ਮਾਤਾ ਜੀ ਤੋਂ ਜੀ ਦੇ ਕੋਲ ਜਾਂਦੇ ਨੇ, ਕਹਿਣ ਲੱਗੇ ਮਾਤਾ ਜੀ ਗੁਰੂ ਮਹਾਰਾਜ ਨੇ ਅੰਮ੍ਰਿਤ ਤਿਆਰ ਕਰਿਆ, ਨਵਾਂ ਪੰਥ ਸਾਜਣਾ ਤੇ ਜਿੱਥੇ ਪਿਓ ਦੀ ਲੋੜ ਹੈ ਮਾਤਾ ਦੀ ਵੀ ਲੋੜ ਹੈ, ਮਾਂ ਦੇ ਪਿਆਰ ਦੀ ਲੋੜ ਹੈ, ਪਿਓ ਦੇ ਤੇਜ ਦੀ ਲੋੜ ਹੈ, ਕਿਰਪਾ ਕਰੋ ਮਿਠਾਸ ਪਾਓ ਉਹਦੇ ਜਾ ਕੇ। ਉਸੇ ਵੇਲੇ ਮਾਤਾ ਜੀ ਨੇ ਪਤਾਸ਼ੇ ਲਏ, ਗੁਰੂ ਮਹਾਰਾਜ ਕੋਲ ਆ ਗਏ, ਆ ਕੇ ਆਗਿਆ ਲਈ, ਖੱਬੇ ਪਾਸੇ ਬੈਠ ਗਏ। ਆਗਿਆ ਮਿਲਣ ਤੇ ਆਪਨੇ ਪਤਾਸ਼ੇ ਜਲ ਵਿੱਚ ਪਾ ਦਿੱਤੇ। ਮਹਾਰਾਜ ਕਹਿੰਦੇ ਬਹੁਤ ਵਧੀਆ ਹੋਇਆ ਕਿ ਤੁਸੀਂ ਉਸ ਵੇਲੇ ਆ ਗਏ ਜਦੋਂ ਅਸੀਂ ਨਵਾਂ ਪੰਥ ਤਿਆਰ ਕਰਨ ਲੱਗੇ। ਭਲੋ ਭਇਓ ਤੂੰ ਚੱਲ ਕਰ ਆਈ, ਨੀਰ ਵਿਖੇ ਪਾਈ ਮੁਦਰਾਈ, ਨਾ ਤਰ ਪੰਥ ਹੋਤ ਵੱਡ ਕਰੂਰਾ, ਤੇਜ ਕ੍ਰੋਧ ਕਰ ਕਲਾ ਕਰ ਪੂਰਾ। ਕਹਿੰਦੇ ਇਹ ਤਾਂ ਫਿਰ ਬਹੁਤ ਲੜਨਾ ਸੀ, ਜਿਵੇਂ ਆ ਚਿੜੇ ਲੜੇ ਨੇ, ਬਹੁਤ ਚੰਗਾ ਹੋਇਆ, ਜਦ ਹੁਣ ਲੜਿਆ ਵੀ ਕਰਨਗੇ ਨਾ ਤਾਂ ਮੇਰਾ ਧਿਆਨ ਆ ਜਾਇਆ ਕਰੂ ਇਹਨਾਂ ਨੂੰ, ਤੇ ਨਾਲ ਬਾਟੇ ਦਾ ਆ ਜਾਇਆ ਕਰੇਗਾ, ਅਸੀਂ ਬਾਟੇ ਦੀ ਸਾਂਝ ਵਾਲੇ ਭਾਈ ਹਾਂ, ਦਸ਼ਮੇਸ਼ ਪਿਤਾ ਦੇ ਪੁੱਤਰ ਹਾਂ, ਉਸ ਵੇਲੇ ਲੜਦੇ ਲੜਦੇ ਹਟ ਜਾਇਆ ਕਰਨਗੇ। ਸੋ ਮਹਾਰਾਜ ਜੀ ਨੇ ਉਹਨਾਂ ਨੂੰ ਪੰਜਾਂ ਨੂੰ ਅੰਮ੍ਰਿਤ ਛਕਾਤਾ ਤੇ ਉਸ ਤੋਂ ਬਾਅਦ ਕਹਿਣ ਲੱਗੇ ਪਿਆਰਿਓ ਹੁਣ ਤੁਹਾਡੀ ਪਦਵੀ ਜੋ ਹੈ ਉਹ ਸਿੱਖ ਦੀ ਨਹੀਂ ਰਹੀ, ਤੁਸੀਂ ਮੇਰਾ ਰੂਪ ਬਣ ਗਿਆ। ਇਸ ਤਰ੍ਹਾਂ ਦੇ ਨਾਲ ਪੜ੍ਹੋ ਪਿਆਰ ਨਾਲ। ਆਪਣੇ ਵਰਗੇ ਬਣਾ ਲਏ ਦਾਸ ਆਨੰਦ ਮੇਰਾ ਨਿਜ ਰੂਪ, ਜਿਹੜੇ ਮੇਰੇ ਵਿੱਚ ਸਮਾਏ ਹੋਏ ਹਰ ਵਕਤ ਮੇਰੇ ਵਿੱਚ ਰਹਿੰਦੇ ਨੇ, ਕਹਿੰਦੇ ਉਹ ਮੇਰਾ ਰੂਪ ਹੀ ਹੋਇਆ ਕਰਦੇ ਆ, ਮੈਂ ਹੀ ਉਹਨਾਂ ਚ ਵਰਤਦਾ। ਸੋ ਇਸ ਤਰ੍ਹਾਂ ਦੇ ਨਾਲ ਇਹ ਭਰਮ ਭੁਲੇਖੇ ਜਿਹੜੇ ਸਾਡੇ ਮਨਾਂ ਚ ਪਏ ਹੋਏ ਨੇ ਸਾਧ ਸਿੰਘ ਜੀ, ਬਈ ਉਹਨਾਂ ਨੂੰ ਸੱਚਮੁੱਚ ਸ਼ਹੀਦ ਕਰਤਾ ਸੀ, ਫਿਰ ਉਹਦੇ ਬਾਅਦ ਉਹਨਾਂ ਦੇ ਸਿਰ ਕਿਵੇਂ ਜੋੜੇ, ਉਹਨਾਂ ਦਾ ਖੂਨ ਨਿਕਲ ਚੁੱਕਿਆ ਹੋਣਾ, ਸਾਰਾ ਖੂਨ ਕਿੱਥੋਂ ਆਇਆ, ਇਹ ਗੱਲਾਂ ਨੇ ਜਿਹੜੀਆਂ ਬੜੇ ਵਹਿਮ ਪਏ ਹੋਏ ਨੇ। ਆ ਮੈਂ ਇੱਕ ਜਾਦੂਗਰ ਦੇਖਿਆ ਸੀ, ਗੁਲੀਆ ਪਾਸ਼ਾ ਪਟਿਆਲੇ ਆਇਆ ਸੀ, ਉਹਨੇ ਐਸਾ ਇੱਕ ਖੇਲ ਕਰਿਆ ਕਿ ਇੱਕ ਬੰਦੇ ਨੂੰ ਖੰਡੇ ਦੇ ਉੱਤੇ ਪਾ ਦਿੱਤਾ, ਛੁਰੇ ਦੇ ਉੱਤੇ ਪਾ ਦਿੱਤਾ, ਨਾ ਹੇਠਾਂ ਨਾ ਉੱਤੇ, ਛੁਰੇ ਦੇ ਉੱਤੇ ਖੜਾ, ਤੇ ਹੱਥ ਕਰਕੇ ਉਹਦੀ ਜਵਾਨ ਖਿੱਚ ਲਈ। ਡਾਕਟਰ ਜਗਜੀਤ ਸਿੰਘ ਤੇ ਅਮਰਜੀਤ ਸਿੰਘ ਹੁੰਦੇ ਉੱਥੇ, ਉਹਨਾਂ ਨੂੰ ਕਹਿੰਦਾ ਡਾਕਟਰ ਸਾਹਿਬ ਵੈਰੀਫਾਈ ਕਰੋ ਜਿਉਂਦੇ ਨੇ ਕਿ ਮਰੇ ਹੋਏ ਨੇ। ਡਾਕਟਰ ਕਹਿਣ ਲੱਗੇ ਤਾਂ ਮਰ ਗਿਆ, ਬਿਲਕੁਲ ਖਤਮ ਹੋ ਗਿਆ, ਮੂੰਹ ਵਿੱਚ ਜੀਭ ਹੈ? ਕਹਿੰਦੇ ਨਾ ਬਿਲਕੁਲ ਨਹੀਂ ਜੀਭ ਹੈ। ਕਹਿੰਦਾ ਜੀਭ ਤਾਂ ਮੇਰੇ ਹੱਥ ਵਿੱਚ ਆ, ਦੇਖੋ ਜੀਭ ਹੈ ਕੀ ਹੈ? ਕਹਿੰਦੇ ਜੀਭ ਹੈ, ਦੇਖ ਲਈ, ਟੈਸਟ ਕਰ ਲਈ, ਕਹਿੰਦੇ ਜੀਭ ਹੈ, ਇਸੇ ਦੀ ਜੀਭ ਹੈ, ਕੱਟੀ ਹੋਈ ਹੈ ਇੱਥੋਂ। ਉਸੇ ਤਰ੍ਹਾਂ ਪਿਆ ਰਿਹਾ ਤੇ ਉਹਦੇ ਬਾਅਦ ਡੀਸੀ ਸੀ ਸੰਤ ਪ੍ਰਤਾਪ ਸਿੰਘ, ਉਹਨੂੰ ਕਹਿੰਦਾ, ਵੱਡੀ ਉਮਰ ਦੇ ਸੀ, ਕਹਿੰਦਾ ਡੀਸੀ ਸਾਹਿਬ ਉੱਪਰ ਆਇਓ। ਉੱਪਰ ਆਏ, ਕਹਿਣ ਲੱਗੇ ਵੀ ਦਰਸ਼ਕੋ ਦੇਖੋ ਤਾਂ ਕੌਣ ਹੈ? ਉਹ ਇਸਤਰੀ ਨਜ਼ਰ ਆਵੇ ਡੀਸੀ ਸਾਹਿਬ ਤੋਂ ਨਹੀਂ, ਕਿੱਧਰ ਸ਼ਕਲ ਚਲੀ, ਸਾੜੀ ਪਾਈ ਹੋਈ, ਔਰਤੇ ਦੱਸੇ। ਕਹਿੰਦਾ ਹੋਰ ਬੀਬੀਆਂ ਆ ਜਾਓ, ਜਿਹੜੀਆਂ ਆਦਮੀਆਂ ਤੋਂ ਤੰਗ ਨੇ ਤੁਹਾਨੂੰ ਫਿਰ ਆਦਮੀ ਬਣਾ ਦਿੰਦੇ ਆ, ਇੱਥੇ ਹੀ ਸ਼ਾਦੀਆਂ ਕਰ ਦਾਂਗੇ ਤੁਹਾਡੀਆਂ, ਆ ਜਾਓ ਸਾਰੇ। ਸਭ ਹੈਰਾਨ, ਜਿਸ ਵਕਤ ਖੇਲ ਖਤਮ ਹੋ ਗਿਆ ਉਸ ਵੇਲੇ ਹੱਥ ਜਿਹਾ ਕਰਕੇ ਜੀਭ ਮਾਰੀ, ਡਾਕਟਰ ਨੂੰ ਕਿਹਾ ਦੇਖੋ ਜੁੜ ਗਈ? ਕਹਿੰਦੇ ਜੁੜ ਗਈ, ਹੁਣ ਦੇਖੋ ਤਾਂ ਜਿਉਂਦਾ ਹੋ ਗਿਆ ਕਿ ਮਰਿਆ ਹੀ ਪਿਆ? ਕਹਿੰਦੇ ਜਿਉਂਦਾ ਹੋ ਗਿਆ, ਤਾਂ ਹਾਲਟ ਚੱਲ ਪਿਆ, ਨਬਜ਼ ਵੀ ਚੱਲ ਪਈ। ਉਹ ਇੱਕ ਜਾਦੂਗਰ ਦੇ ਵਿੱਚ ਇਹ ਸ਼ਕਤੀ ਹੈ। ਉਹਨੇ ਬਾਅਦ ਚ ਦੱਸਿਆ ਵੀ ਮੈਂ ਕੁਛ ਨਹੀਂ ਕਰਿਆ, ਨਾ ਮੈਂ ਕੋਈ ਮਾਰਿਆ, ਨਾ ਕੋਈ ਜਿਉਂਦਾ ਕਰਿਆ, ਨਾ ਕੋਈ ਮੈਂ ਇਹਦੇ ਉੱਤੇ ਕਰਿਆ, ਇਹ ਮੈਂ ਤੁਹਾਨੂੰ ਸਾਰਿਆਂ ਨੂੰ ਹਿਪਨੋਟਾਈਜ਼ ਕਰਤਾ ਸੀ ਜਿੰਨੇ ਬੈਠੇ ਸੀ, ਤੇ ਜਿਹੜਾ ਕੁਛ ਮੈਂ ਚਾਹੁੰਦਾ ਸੀ ਉਹ ਤੁਹਾਨੂੰ ਦਿਸਦਾ ਸੀ। ਇਹ ਬੰਦੇ ਤਾਂ ਉਵੇਂ ਜਿਵੇਂ ਸੀਗੇ, ਲੇਕਿਨ ਜੋ ਮੇਰਾ ਖਿਆਲ ਸੀ ਉਹਦੇ ਮੁਤਾਬਕ ਸੀ। ਜੇ ਇੱਕ ਜਾਦੂਗਰ ਚ ਇੰਨੀ ਸ਼ਕਤੀ ਹੈ, ਇਹੋ ਜਿਹੇ ਖੇਲ ਕਰ ਸਕਦਾ, ਫਿਰ ਗੁਰੂ ਮਹਾਰਾਜ ਤੇ ਸ਼ੱਕ ਕਰੀ ਜਾਂਦੇ। ਸੋ ਗੁਰੂ ਮਹਾਰਾਜ ਨੇ ਆਪਣੇ ਸਰੂਪ ਬਣਾ ਲਿਆ, ਅੰਮ੍ਰਿਤ ਛਕਾ ਦਿੱਤਾ। ਉਹਦੇ ਬਾਅਦ ਕਹਿੰਦੇ ਪਿਆਰਿਓ ਹੁਣ ਤੁਹਾਡਾ ਤੇ ਮੇਰਾ ਕੋਈ ਫਰਕ ਨਹੀਂ ਹੈ, ਤੇ ਤੁਸੀਂ ਤਖ਼ਤ ਦੇ ਉੱਤੇ ਬੈਠੋ। ਪੰਜੇ ਜਣੇ ਤਖ਼ਤ ਤੇ ਬਿਠਾ ਤੇ ਆਪ ਮਹਾਰਾਜ ਸਾਹਮਣੇ ਖੜੇ ਹੋ ਗਏ, ਗਲ ਚ ਪੱਲਾ ਪਾ ਲਿਆ। ਕਹਿਣ ਲੱਗੇ ਹੁਣ ਜਿਸ ਤਰ੍ਹਾਂ ਦੇ ਨਾਲ ਮੈਂ ਤੁਹਾਨੂੰ ਰਹਿਤਾਂ ਦੱਸੀਆਂ, ਜਿਸ ਰੀਤੀ ਦੇ ਨਾਲ ਅੰਮ੍ਰਿਤ ਤਿਆਰ ਕਰਿਆ, ਇੱਕ ਵਾਟ ਹੁਣ ਨਵਾਂ ਵਾਟਾ ਤਿਆਰ ਕਰੋ ਤੇ ਮੈਨੂੰ ਅੰਮ੍ਰਿਤ ਛਕਾਓ। ਇੱਥੇ ਵੀ ਕਈ ਗੱਲਾਂ ਦਾ ਭੇਤ ਹੈ, ਧਿਆਨ ਨਾਲ ਸੁਣ ਲਓ ਇਹਨਾਂ ਨੂੰ। ਸਾਡੇ ਇਹ ਹੁੰਦਾ ਵੀ ਜਿੰਨਾ ਚਿਰ ਬੀਬੀ ਨਾ ਆਵੇ ਭਾਈ ਨੂੰ ਅੰਮ੍ਰਿਤ ਨਹੀਂ ਛਕਾਉਂਦੇ। ਕਿਸੇ ਇਤਿਹਾਸ ਚ ਨਹੀਂ ਲਿਖਿਆ ਹੋਇਆ ਕਿ ਪੰਜ ਪਿਆਰਿਆਂ ਨੇ ਕਿਹਾ ਕਿ ਮਾਤਾਵਾਂ ਨੂੰ ਵੀ ਬੁਲਾਓ ਤੁਸੀਂ ਤਾਂ ਅੰਮ੍ਰਿਤ ਛਕਾਵਾਂਗੇ, ਜਾਂ ਗੁਰੂ ਸਾਹਿਬ ਨੇ ਪੰਜਾਂ ਪਿਆਰਿਆਂ ਸਾਰੇ ਗ੍ਰਿਸ਼ਤੀ ਸੀ ਜਿੰਨੇ ਵੀ ਸੀ ਤੇ ਉਹਨਾਂ ਦੀਆਂ ਘਰ ਵਾਲੀਆਂ ਦੀਵਾਨ ਚ ਬੈਠੀਆਂ ਸੀ। ਭਾਈ ਹੇਮੰਤ ਸਿੰਘ ਜੀ ਦੇ ਬਾਰੇ ਜਦੋਂ ਜਾਣ ਲੱਗੇ, 22-23 ਸਾਲ ਦੇ ਨੌਜਵਾਨ ਸੀ ਤੇ ਆਪਣੇ ਬਸਤਰ ਲਾ ਕੇ ਜਿਹੜਾ ਵਾਧੂ ਚੱਕੀ ਫਿਰਦੇ ਸੀ, ਘਰ ਵਾਲੀ ਨੂੰ ਫੜਾਇਆ ਹੈ, ਕਹਿੰਦੇ ਮੈਂ ਤਾਂ ਹੁਣ ਸੀਸ ਦੇਣਾ, ਤੂੰ ਆ ਰੱਖ। ਕੋਈ ਆਵਾਜ਼ ਨਹੀਂ ਪਈ ਵੀ ਭਾਈ ਉਹਨਾਂ ਨੂੰ ਬੁਲਾ ਲਓ, ਉਹਨਾਂ ਨੂੰ ਵੀ ਨਾਲੇ ਅੰਮ੍ਰਿਤ ਛਕਾ ਦਈਏ। ਰਸਮਾਂ ਰੀਤਾਂ ਹੌਲੀ ਹੌਲੀ ਬਣ ਜਾਇਆ ਕਰਦੀਆਂ ਨੇ ਬਾਅਦ ਵਿੱਚ। ਸੋ ਗੁਰੂ ਮਹਾਰਾਜ ਇਕੱਲੇ ਸੀਗੇ ਜਦ ਅੰਮ੍ਰਿਤ ਛਕਾਉਣ ਲੱਗੇ, ਪੰਜਾਂ ਨੇ ਅੰਮ੍ਰਿਤ ਛਕਾਇਆ ਤੇ ਉਸ ਵੇਲੇ ਨਾਮ ਮਹਾਰਾਜ ਕਹਿਣ ਲੱਗੇ ਮੇਰਾ ਨਾਮ ਵੀ ਬਦਲੋ, ਜਿਵੇਂ ਤੁਹਾਡੇ ਨਾਲ ਸਿੰਘ ਲੱਗਿਆ। ਉਸ ਵੇਲੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਰੱਖਿਆ ਤੇ ਉਸ ਵੇਲੇ ਦਾ ਸਮਕਾਲੀ ਕਵੀ ਜਿਹੜਾ ਭਾਈ ਗੁਰਦਾਸ ਸਿੰਘ ਸੀ, ਉਸਨੇ ਐਸਾ ਉਚਾਰਨ ਕੀਤਾ, ਤਿਆਰ ਕਰਕੇ ਪੰਜ ਪਿਆਰਿਆਂ ਨੂੰ ਸਿਖਾਇਆ ਤੇ ਖਾਲਸੇ ਦਾ ਆਦਰਸ਼ ਸਮਝਾਇਆ। ਉਸ ਤੇ ਬਾਅਦ ਆਪ ਨੇ ਹੁਕਮ ਕੀਤਾ ਕਿ ਹੁਣ ਤੁਸੀਂ ਜਿਵੇਂ ਮੈਂ ਕੀਤਾ ਇਸੇ ਤਰ੍ਹਾਂ ਦੇ ਨਾਲ ਹੁਣ ਤੁਸੀਂ ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ੋ। ਇਹਦਾ ਮਤਲਬ ਇਹ ਹੈ ਕਿ ਕੋਈ ਵੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੇ ਤੋਂ ਬਗੈਰ ਗੁਰਸਿੱਖੀ ਦੇ ਮੰਡਲ ਵਿੱਚ ਸਿੱਖ ਨਹੀਂ ਆ ਸਕਦਾ, ਉਹਨੂੰ ਛਕਣਾ ਹੀ ਪੈਣਾ। ਕਿਉਂਕਿ ਨਾਮ ਦੀ ਕੰਡੀਸ਼ਨ ਲਾਤੀ ਕਿ ਪੰਜ ਪਿਆਰੇ ਨਾਮ ਦੇਣਗੇ। ਜਦੋਂ ਬਾਬਾ ਸੋਭਾ ਸਿੰਘ ਜੀ ਗੁਰੂ ਮਹਾਰਾਜ ਜੀ ਦੇ ਖਾਨਦਾਨ ਚੋਂ ਬਹੁਤ ਨਜ਼ਦੀਕੀ ਰਿਸ਼ਤੇਦਾਰ ਭਰਾ ਲੱਗਦੇ, ਆਪ ਗੁਰੂ ਦੇ ਸਮੇਸ਼ ਪਿਤਾ ਦੇ ਦਰਬਾਰ ਚ ਹਾਜ਼ਰ ਹੋਏ, ਕਹਿਣ ਲੱਗੇ ਪਾਤਸ਼ਾਹ ਤੁਸੀਂ ਸਾਰਿਆਂ ਸੋਢੀਆਂ ਤੇ ਬੇਦੀਆਂ ਨੂੰ ਕਹਿ ਦਿੱਤਾ ਕਿ ਅੰਮ੍ਰਿਤ ਛਕੋ ਤਾਂ ਸਿੱਖੀ ਮੰਡਲ ਚ ਰਹੋਗੇ, ਸੋ ਮੈਂ ਤਾਂ ਤੁਹਾਤੋਂ ਅੰਮ੍ਰਿਤ ਛਕਣਾ, ਤੁਸੀਂ ਆਪਣੇ ਕਰ ਕਮਲਾਂ ਦੇ ਨਾਲ ਮੈਨੂੰ ਅੰਮ੍ਰਿਤ ਛਕਾਓ। ਕਹਿਣ ਲੱਗੇ ਸੋਭਾ ਸਿੰਘ ਜੀ ਅਸੀਂ ਹੁਣ ਜਿਹੜਾ ਗੁਰੂ ਦੀ ਕਿਰਿਆ ਸੀ ਪਹਿਲਾਂ ਚਰਨਾਮ੍ਰਿਤ ਦਿਆ ਕਰਦੇ ਸੀ ਗੁਰੂ, ਉਹ ਅਸੀਂ ਰੀਤ ਸਮੇਂ ਨੂੰ ਵਿਚਾਰ ਕੇ ਬਦਲ ਦਿੱਤੀ। ਹੁਣ ਗੁਰੂ ਨੇ ਨੀ ਅੰਮ੍ਰਿਤ ਕਿਸੇ ਨੂੰ ਵੀ ਛਕਾਉਣਾ, ਹੁਣ ਗੁਰੂ ਦੇ ਸਾਜੇ ਹੋਏ ਜਿਹੜੇ ਉਹਨਾਂ ਦਾ ਰੂਪ ਬਣੇ ਹੋਏ ਨੇ ਉਹ ਤੁਹਾਨੂੰ ਬ੍ਰਹਮ ਗਿਆਨ ਦੀ ਦਾਤ, ਨਾਮ ਦੀ ਦਾਤ ਉਹਨਾਂ ਤੋਂ ਪ੍ਰਾਪਤ ਹੋਏਗੀ। ਉਹ ਭਾਈ ਦਿਆ ਸਿੰਘ ਜੀ ਪਰਮ ਉੱਤਮ ਬ੍ਰਹਮ ਗਿਆਨੀ ਮਹਾਂਪੁਰਸ਼ ਨੇ, ਤੁਸੀਂ ਉਹਨਾਂ ਤੋਂ ਦਾਤ ਪ੍ਰਾਪਤ ਕਰੋ। ਸੋ ਆਪ ਨੂੰ ਭਾਈ ਦਿਆ ਸਿੰਘ ਜੀ ਦੇ ਹਜ਼ੂਰ ਜਾਣਾ ਪਿਆ, ਉਹਨਾਂ ਤੋਂ ਜਾ ਕੇ ਅੰਮ੍ਰਿਤ ਛਕਣਾ ਪਿਆ ਤੇ ਉਸ ਭਾਈ ਦਿਆ ਸਿੰਘ ਜੀ ਦੀ ਸੰਪਰਦਾ ਦੇ ਦੂਸਰੇ ਮਹਾਂਪੁਰਸ਼ ਬਾਬਾ ਸੋਭਾ ਸਿੰਘ ਜੀ, ਬਾਬਾ ਸੋਭਾ ਸਿੰਘ ਜੀ ਤੋਂ ਬਾਬਾ ਸਾਹਿਬ ਸਿੰਘ ਜੀ ਉਨੇ ਵਾਲੇ ਗੁਰੂ ਨਾਨਕ ਪਾਤਸ਼ਾਹ ਤੋਂ ਗਿਆਰਵੀਂ ਥਾਂ, ਉਹਨਾਂ ਨੂੰ ਵੀ ਅੰਮ੍ਰਿਤ ਛਕਣਾ ਪਿਆ ਸਿੱਖੀ ਦੇ ਮੰਡਲੇ ਵਿੱਚ ਰਹਿਣ ਵਾਸਤੇ। ਉਹਨਾਂ ਦੇ ਪਿਤਾ ਬਾਬਾ ਅਜੀਤ ਸਿੰਘ ਜੀ ਨੂੰ ਵੀ ਅੰਮ੍ਰਿਤ ਛਕਣਾ ਪਿਆ। ਬਾਬਾ ਕਲਾਧਾਰੀ ਨੇ ਗੁਰੂ ਦਸ਼ਮੇਸ਼ ਪਾਤਸ਼ਾਹ ਨੂੰ ਪੁੱਛਿਆ ਵੀ ਹੁਣ ਸਾਡਾ ਮਹਾਰਾਜ ਕਹਿੰਦੇ ਪੰਥ ਚਲਾਉਣ ਵਾਸਤੇ ਅੰਮ੍ਰਿਤ ਛਕਣਾ ਪੈਣਾ ਤੁਹਾਨੂੰ, ਬੇਦੀ ਕੋਲ ਸੋਢੀ ਕੋਲ ਕੋਈ ਨਹੀਂ ਫਰੀ ਰਿਹਾ, ਸਭ ਨੂੰ ਅੰਮ੍ਰਿਤ ਛਕਾਇਆ। ਅੰਮ੍ਰਿਤ ਛਕਾਉਣ ਤੋਂ ਬਾਅਦ ਬਹੁਤ ਸਾਰੇ ਸਿੰਘ ਉੱਠ ਖੜੇ, 20 ਉੱਠੇ ਉਹਨਾਂ ਨੂੰ ਅੰਮ੍ਰਿਤ ਛਕਾ ਤਾ, ਉਹਦੇ ਬਾਅਦ 150 ਉੱਠਿਆ ਉਹਨਾਂ ਨੂੰ ਛਕਾ ਤਾ। ਤੇ ਲਿਖਦੇ ਨੇ ਤਵਾਰੀਖ ਵਾਲੇ ਗੁਲਾਮ ਹੁਸੈਨ, ਕਹਿਣ ਲੱਗੇ ਮੈਂ ਵਿੱਚ ਬੈਠਾ ਸੀ, ਮੈਂ ਰਿਪੋਰਟ ਭੇਜੀ ਔਰੰਗਜ਼ੇਬ ਨੂੰ ਤੇ ਮੈਂ ਮੋਟੀ ਜਿਹੀ ਗਿਣਤੀ ਲਾਈ ਕਿ ਉਸ ਵੇਲੇ 20,000 ਸਿੰਘਾਂ ਨੇ ਅੰਮ੍ਰਿਤ ਛਕਿਆ। ਕਹਿੰਦੇ ਬਹੁਤ ਸਾਰੇ ਮੁਖਾਲਫਤ ਵੀ ਕਰ ਰਹੇ ਸੀ, ਬਹੁਤ ਸਾਰੇ ਜਿਹੜੇ ਕੱਚੇ ਸੀ ਉਹ ਜਨੇਊ ਹੱਥਾਂ ਚ ਲੈ ਕੇ ਕਹਿ ਰਹੇ ਸੀ, ਇਹਨਾਂ ਨੇ ਤਾਂ ਵਰਨ ਆਸ਼ਰਮ ਹੀ ਖਤਮ ਕਰ ਦਿੱਤਾ, ਇਹ ਤਾਂ ਕੁਛ ਹੋਰ ਹੀ ਬਣਾ ਰਹੇ ਨੇ। ਤਰਕਾਂ ਕਰਨ ਵਾਲੇ ਵੀ ਕੱਚੇ ਪਿੱਲੇ ਬਥੇਰੇ ਬੈਠੇ ਸੀ, ਪਰ 20,000 ਸਿੰਘਾਂ ਨੇ ਸਿੱਖਾਂ ਨੇ ਜਾ ਕੇ ਖਾਲਸਾ ਬਰਾਦਰੀ ਦੇ ਵਿੱਚ ਸ਼ਾਮਲ ਹੋ ਗਏ। ਉਸ ਵੇਲੇ ਗੁਰੂ ਮਹਾਰਾਜ ਨੇ ਸਾਰਿਆਂ ਨੂੰ ਸਨਮੁਖ ਕਰਕੇ ਉਪਦੇਸ਼ ਦਿੱਤਾ, ਕਹਿੰਦੇ ਪਿਆਰਿਓ ਕਬਰਾਂ ਨੂੰ ਨਹੀਂ ਮੰਨਣਾ, ਤੀਰਥਾਂ ਨੂੰ ਨਹੀਂ ਮੰਨਣਾ, ਹੋਰ ਚੀਜ਼ਾਂ ਨੂੰ ਕਿਸੇ ਨੂੰ ਨਹੀਂ, ਨਾ ਸੂਰਜ ਨੂੰ, ਨਾ ਚੰਦਰਮਾ ਨੂੰ, ਨਾ ਤਾਰਿਆਂ ਨੂੰ, ਇਹ ਪਰਮੇਸ਼ਰ ਦੀਆਂ ਸ਼ਕਤੀਆਂ ਹੁਕਮ 'ਚ ਕੰਮ ਕਰ ਰਹੀਆਂ ਨੇ, ਧਰਮਰਾਜ ਹੁਕਮ 'ਚ ਕੰਮ ਕਰ ਰਹੇ ਆ, ਦੇਵਤੇ ਹੁਕਮ 'ਚ ਕੰਮ ਕਰ ਰਹੇ ਨੇ, ਤੇ ਜਿਹੜਾ ਸਾਰਿਆਂ ਨਾਲੋਂ ਵੱਡਾ ਹੈ ਖੜਗ ਕੇਤ ਮੈਂ ਉਹਦੀ ਗੋਦੀ 'ਚ ਤੁਹਾਨੂੰ ਪਾਉਣਾ, ਤੇ ਉਹਦੀ ਗੋਦੀ 'ਚ ਪੈ ਕੇ ਉਹਦੇ ਪੁੱਤਰ ਬਣਾਉਣਾ ਹੈ ਤੁਹਾਨੂੰ। ਇਹ ਜਿਹੜੇ ਦੇਵੀ ਦੇਵਤੇ ਇਹ ਉਹਦੇ ਬਣਾਏ ਹੋਏ ਨੇ ਸਾਰੇ, ਹੁਣ ਵਿਚਾਲੇ ਮੀਡੀਆ ਨਹੀਂ ਕੋਈ ਵੀ ਰੱਖਣਾ, ਸਿੱਧਾ ਤੁਹਾਡਾ ਅਕਾਲ ਪੁਰਖ ਨਾਲ ਸੰਬੰਧ ਜੋੜ ਕੇ ਤੁਹਾਨੂੰ ਜੋ ਉਪਦੇਸ਼ ਹੈ ਉਸ ਨੂੰ ਤੁਸੀਂ ਕਮਾਉਣਾ।
ਜਪੋ ਖਾਲਸਾ ਤੁਸੀਂ ਜਾਗ ਦੀ ਜੋਤ, ਜਪੋ ਖਾਲਸਾ ਤੁਸੀਂ ਜਾਗ ਦੀ ਜੋਤ, ਜਪੂ ਖਾਲਸਾ।
ਜਾਪ ਨਹੀਂ ਕਰਨਾ, ਹੋਰ ਕਿਸੇ ਨੂੰ ਸੀਸ ਨਹੀਂ ਨਿਭਾਉਣਾ, ਹੋਰ ਕਿਸੇ ਦੇ ਉੱਤੇ ਭਰੋਸਾ ਨਹੀਂ ਰੱਖਣਾ, ਤੇ ਇੱਕ ਅਕਾਲ ਦਾ ਭਰੋਸਾ ਰੱਖਣਾ। ਕਿਉਂਕਿ ਉਸ ਵੇਲੇ ਜਿੱਧਰ ਵੀ ਜਾਂਦੇ ਸਵਾਹ ਪਿਆ ਹੋਇਆ ਸੀ, ਜਿਹੜਾ ਕੁਛ ਮੂਹਰੇ ਆ ਗਿਆ ਉਹਨੂੰ ਮੱਥਾ ਟੇਕ ਦਿੱਤਾ। ਸਾਰਿਆਂ ਨੂੰ ਇਹ ਮੰਨੀ ਜਾਂਦੇ ਸੀ ਬਾਡਾ ਕਰਕੇ, ਚਾਹੇ ਕਬਰ ਆ ਗਈ ਚਾਹੇ ਕੁਛ ਆ ਗਿਆ। ਇੱਕ ਇਤਿਹਾਸਕਾਰ ਨੇ ਲਿਖਿਆ, ਕਈ ਹਨੂਮਾਨ ਕਈ ਭੈਰੋਂ ਦੇ, ਕਈ ਪਰਬਤ ਵਾਲੀ ਨੈਣਾ ਦੇ, ਕੋਈ ਵੈਸ਼ਨਵ ਦੇਵੀ ਜਵਾਲਾ ਦਾ, ਫਿਰ ਢੋਲ ਢਮੱਕਾ ਸਰਵਰ ਦਾ ਤੇ ਹਿਰਸ ਬਾਬੇ ਨਾਨਕ ਦੀ। ਕਹਿੰਦੇ ਗੁਰੂ ਕਿਆਂ ਨੂੰ ਵੀ ਮੱਥਾ ਟੇਕ ਚੱਲੀਏ ਭਾਈ, ਕਿਤੇ ਨਾਰਾਜ਼ ਨਾ ਹੋ ਜਾ। ਇਹ ਜਿਹਾ ਹਾਲ ਸੀ ਮਹਾਰਾਜ। ਕਹਿੰਦੇ ਹੁਣ ਨੀ ਇਹ ਗੱਲ ਕਰਨੀ, ਹੁਣ ਕੇਵਲ ਅਕਾਲ ਪੁਰਖ ਦੇ ਲੜਕਾਂ ਨੂੰ ਲਾਇਆ, ਉਹਦੇ ਨਾਲ ਪਿਆਰ ਕਰਨਾ, ਉਹਦਾ ਹੀ ਨਾਮ ਜਪਣਾ, ਤੇ ਨਾਲ ਮੂਲ ਮੰਤਰ ਦੇ ਦਿੱਤਾ ਕਿ ਮੂਲ ਮੰਤਰ ਦੀ ਬਖਸ਼ਿਸ਼ ਗੁਰੂ ਨਾਨਕ ਪਾਤਸ਼ਾਹ ਜਦ ਦਰਗਾਹ ਵਿਚ ਗਏ ਉਸ ਵੇਲੇ ਅਕਾਲ ਪੁਰਖ ਨੇ ਕੀਤੀ, ਕਿਉਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸ਼ਾਦ। ਹੇ ਨਾਨਕ, ਇਹਦੇ ਉੱਤੇ ਹੁਣ ਤੂੰ ਆਪਣੀ ਮੋਹਰ ਲਾ, ਕਿਉਂਕਿ ਮੈਂ ਤੈਨੂੰ ਗੁਰੂ ਪਦਵੀ ਦਿੱਤੀ, ਗੁਰੂ ਬਣ ਕੇ ਤੈਨੂੰ ਉਪਦੇਸ਼ ਦਿੰਦਾ, ਤੇ ਹੁਣ ਤੂੰ ਗੁਰੂ ਪਦਵੀ ਦੇ ਵਿੱਚ ਆ ਕੇ ਮੋਹਰ ਲਾ। ਗੁਰੂ ਨਾਨਕ ਨੇ ਕਿਹਾ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋ ਸੀ ਪੀ ਸੱਚ। ਹੇ ਨਾਨਕ, ਇਹ ਮੈਂ ਤੈਨੂੰ ਮੂਲ ਮੰਤਰ ਦਿੱਤਾ, ਇਸ ਨੂੰ ਪ੍ਰਗਟ ਕਰਨ ਵਾਲਾ ਮੂਲ ਮੰਤਰ ਨੂੰ, ਜੋ ਮੰਤਰ ਹੈ ਉਹ ਵਾਹਿਗੁਰੂ ਮੰਤਰ ਹੈ, ਇਹ ਤੇਰਾ ਮੰਤਰ ਹੈ। ਗੁਰੂ ਦੇ ਮੰਤਰ ਦੇ ਰੂਪ ਚ ਤੈਂ ਆਪਣੇ ਗੁਰਸਿੱਖਾਂ ਨੂੰ ਦੇਣਾ। ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਕੋਈ। ਗੋਪ ਮੰਤਰ ਹੈ, ਬਹੁਤ ਪ੍ਰੇਮੀਆਂ ਦਾ ਖਿਆਲ ਹੈ ਵੀ ਗੁਰੂ ਗ੍ਰੰਥ ਸਾਹਿਬ ਚ ਰਾਮ ਆਉਂਦਾ, ਹਰੀ ਆਉਂਦਾ, ਨਾਰਾਇਣ ਆਉਂਦਾ, ਗੋਬਿੰਦ ਆਉਂਦਾ, ਵਾਹਿਗੁਰੂ ਤਾਂ ਬੜਾ ਥੋੜਾ ਆਉਂਦਾ। ਗੁਰੂਆਂ ਨੇ ਤਾਂ ਵਾਹਿਗੁਰੂ ਲਿਖਿਆ ਨਹੀਂ ਹੈ, ਭੱਟਾਂ ਨੇ ਜ਼ਰੂਰ ਲਿਖਿਆ ਵਾਹਿਗੁਰੂ ਵਾਹਿਗੁਰੂ ਵਾਹ ਵਾਹ ਜੀਓ। ਵੀ ਕਾਰਨ ਕੀ ਹੈ? ਕਿਉਂਕਿ ਗੁਰੂ ਮੰਤਰ ਜੋ ਹੁੰਦਾ ਹੈ ਗੋਪ ਮੰਤਰ ਹੋਇਆ ਕਰਦਾ, ਗੁਪਤ ਮੰਤਰ। ਇਹ ਗੁਪਤ ਮੰਤਰ ਨੂੰ ਗੁਰੂ ਸਾਹਿਬ ਨੇ ਪ੍ਰਕਾਸ਼ ਕੀਤਾ, ਹਿਰਦਿਆਂ ਚ ਪ੍ਰਕਾਸ਼ ਕੀਤਾ, ਤੇ ਪੂਰਾ ਸ਼ਕਤੀਸ਼ਾਲ ਵਾਹਿਗੁਰੂ ਮੰਤਰ ਹੈ ਜਿਸ ਨੇ ਮੂਲ ਮੰਤਰ ਦੇ ਭਾਵ ਵਿਚ ਪਾਉਣਾ। ਜੋ ਮੂਲ ਮੰਤਰ ਹੈ ਉਹ ਵਿਆਪਕ ਨਾਮ ਹੈ ਸਾਰਾ ਹੀ। ਇਹ ਗੱਲ ਸਮਝਣੀ ਔਖੀ ਹੈ, ਬਹੁਤ ਔਖੀ ਹੈ, ਕਿਉਂਕਿ ਅਸੀਂ ਅੱਖਰਾਂ ਤੋਂ ਗਾਹਾਂ ਉਹ ਸ਼ਕਤੀ ਚ ਨਹੀਂ ਜਾ ਸਕਦੇ ਜਿੱਥੇ ਮਹਾਰਾਜ ਵਚਨ ਕਰ ਰਹੇ ਨੇ। ਉਹ ਸਾਕਸ਼ਾਤ ਪਰਮੇਸ਼ਰ ਨਜ਼ਰ ਆਉਂਦਾ ਜਦੋਂ ਮੂਲ ਮੰਤਰ ਦਾ ਅਰਥ ਖੁੱਲ ਜਾਵੇ। ਉਹਨੂੰ ਪ੍ਰਗਟ ਕਰਨ ਵਾਲਾ ਵਾਹਿਗੁਰੂ ਮੰਤਰ ਹੈ। ਸੋ ਕਹਿਣ ਲੱਗੇ ਕਿ ਹੁਣ ਤੁਸੀਂ ਇਸ ਦਾ ਜਾਪ ਕਰਨਾ, ਰਹਿਤਾਂ ਦੱਸ ਦਿੱਤੀਆਂ ਤੇ ਕਰਹਿਤਾਂ ਦੱਸ ਦਿੱਤਾ ਵੀ ਆਇਆ, ਕਰਨ ਦੇ ਨਾਲ ਸਿੱਖੀ ਦੇ ਮੰਡਲ ਚੋਂ ਖਾਰਜ ਹੋ ਜਾਓਗੇ। ਸੋ ਇਸ ਕਰਕੇ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਘਰ ਚੇਰਾ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬੇਅੰਤ ਰਹਿਤਾਂ ਨੇ। ਜੇ ਇੱਕ ਕਰਹਿਤ ਕਰ ਲਓ ਨਾ ਨਿੰਦਿਆ ਦੀ, ਹੋਈ ਇਕੱਲੀ ਇੱਕ ਕਰਹਿਤ, ਮਹਾਰਾਜ ਕਹਿੰਦੇ ਉਹਦਾ ਸਾਰਾ ਹੀ ਜਿਹੜਾ ਕੀਤਾ ਹੋਇਆ ਨਾ ਭ੍ਰਿਸ਼ਟ ਹੋ ਜਾਂਦਾ। ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤੇ ਨਾ ਨਿੰਦਕਾਂ, ਨਰਕੇ ਕੋਰ ਪਵਨ। ਕਹਿੰਦੇ ਨਿੰਦਿਆ ਕਰਨ ਵਾਲਾ ਬਿਲਕੁਲ ਗਲਤ ਹੁੰਦਾ, ਈਰਖਾਲੂ ਪੁਰਸ਼ ਹੁੰਦਾ, ਉਹ ਤਾਂ ਨਿੰਦਿਆ ਕਰਦਾ ਜਿਹੜਾ ਈਰਖਾਲੂ ਹੁੰਦਾ। ਕਹਿੰਦੇ ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ, ਉਹਦਾ ਭਲਾ ਹੀ ਨਹੀਂ ਹੁੰਦਾ। ਭੇਖ ਬਣ ਧਾਰਨਾ ਧਾਰੀ, ਫਿਰ ਵੱਡਾ ਗੁਰਸਿੱਖ ਬਣ ਜਾ, ਵੱਡਾ ਸੰਤ ਬਣ ਜਾ। ਜੇ ਤੇਰੇ ਅੰਦਰ ਈਰਖਾ ਹੈ, ਤੇਰੇ ਅੰਦਰ ਨਿੰਦਿਆ ਹੈ, ਤਾਂ ਤੂੰ ਕੁਛ ਵੀ ਨਹੀਂ ਹੈ, ਇੱਕ ਸਧਾਰਨ ਗ੍ਰਿਸ਼ਤੀ ਦੇ ਨਾਲੋਂ ਵੀ ਛੋਟਾ ਹੈ। ਉਹਦੇ ਚਰਨਾਂ ਨੂੰ ਦੀ ਧੂੜ ਲਾਇਆ ਕਰ ਮੱਥੇ ਨੂੰ, ਅਜੇ ਤੂੰ ਸੰਤ ਨਹੀਂ ਬਣਿਆ, ਕਿਉਂਕਿ ਨਿਕਲ ਨਹੀਂ ਸਕਿਆ ਅਜੇ। ਕਰੈਤ ਕਰ ਰਿਹਾ, ਕਰੈਤ ਵੀ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਵਰਜਿਤ ਕਰਦੇ ਨੇ, ਕੁਛ ਬਾਹਰਲੀਆਂ ਰਹਿਤਾਂ। ਸੋ ਇਸ ਤਰ੍ਹਾਂ ਮਹਾਰਾਜ ਜੀ ਨੇ ਕਿਹਾ ਵੀ ਹੁਣ ਜਾਤ ਪਾਤ ਕੋਈ ਨੀ, ਜਾਤਾਂ ਪਾਤਾਂ ਦੇ ਜਿਹੜੇ ਰੌਲੇ ਰੁਪਏ ਸੀ ਉਹਨੇ ਹਿੰਦੁਸਤਾਨ ਨੂੰ ਕਮਜ਼ੋਰ ਕਰ ਦਿੱਤਾ ਸੀ। ਮਨੁੱਖ ਸਾਰਾ ਮਨੁੱਖ ਹੀ ਹੈ, ਪੰਜਾਂ ਤੱਤਾਂ ਦਾ ਬਣਿਆ ਹੋਇਆ, ਉਹਦੇ ਫੇਥ ਨੇ ਆਪਣੇ ਆਪਣੇ, ਕੋਈ ਕਿਸੇ ਰਸਤੇ ਨਾਲ ਲੰਘਣਾ ਚਾਹੁੰਦਾ, ਕੋਈ ਕਿਸੇ ਨਾਲ ਲੰਘਣਾ ਚਾਹੁੰਦਾ, ਐਤਰਾਂ ਨਾਲ ਫਰਮਾਨ ਕਰਦੇ ਹਾਂ
ਪਿਆਰੇ ਜੀ ਮਾਨਸ ਕੀ ਜਾਤੀ
ਨਿਗਾਹ ਮਾਰੋ ਪੰਜਾਂ ਤੱਤਾਂ ਤੋਂ ਕਹਾਂ, ਪਹਿਲਾਂ ਪੰਜ ਤੱਤ ਇੱਕੋ ਜਿਹੇ ਨੇ ਸਾਰੇ, ਉਹਦੇ ਅੱਗੇ ਕੀ ਹੈ? ਕਹਿੰਦੇ ਪਰਮੇਸ਼ਰ ਦੀ ਜੋਤ ਹੈ ਇਹਦੇ ਅੰਦਰ ਵਸਦੀ, ਹਰ ਸਰੀਰ ਦੇ ਅੰਦਰ। ਫਿਰ ਜਾਤ ਕਿਹੜੀ ਚੀਜ਼ ਨੂੰ ਲੱਗੀ? ਪਾਣੀ ਜਾਤ ਵਾਲਾ ਹੈ ਕਿ ਹਵਾ ਨੂੰ ਜਾਤ ਲੱਗ ਗਈ ਕਿ ਅੱਗ ਨੂੰ ਜਾਤ ਲੱਗ ਗਈ? ਮਿੱਟੀ ਦੀ ਜਾਤ ਹੈ ਜਾਂ ਫਿਰ ਆਕਾਸ਼ ਦੀ ਜਾਤ ਹੈ? ਜਦ ਇਹਨਾਂ ਪੰਜਾਂ ਚੀਜ਼ਾਂ ਦੀ ਜਾਤ ਨਹੀਂ, ਫਿਰ ਮਨ ਦੀ ਵੀ ਕੋਈ ਜਾਤ, ਬੁੱਧੀ ਦੀ ਕੋਈ ਜਾਤ, ਅੰਤਸ਼ਕਰਨ ਦੀ ਕੋਈ, ਚਿੱਤ ਦੀ ਜਾਤ, ਕਿੱਦਾਂ ਭੁਲੇਖਾ ਪੈ ਗਿਆ? ਹਉਮੈ ਨੂੰ ਭੁਲੇਖਾ ਪੈ ਗਿਆ। ਇਹ ਤਾਂ ਅੰਦਰ ਪਰਮੇਸ਼ਰ ਦੀ ਜੋਤ ਹੈ, ਸਰੀਰ ਸਭ ਧਰਮ ਹੈ ਜਿਸ ਵਿੱਚ ਅੰਦਰ ਸੱਚੇ ਕੀ ਜੋਤ, ਇਹਦੇ ਵਿੱਚ ਤਾਂ ਸੱਚੇ ਦੀ ਜੋਤ ਵਸਦੀ ਹੈ, ਇਹ ਭੁਲੇਖਾ ਨਾ ਖਾਇਓ। ਸੋ ਇਸ ਤਰ੍ਹਾਂ ਦੇ ਉਪਦੇਸ਼ ਦੇ ਕੇ ਆਪ ਕਹਿਣ ਲੱਗੇ, ਦੇਖੋ ਤੁਹਾਨੂੰ ਤੁਸੀਂ ਵਾਹਿਗੁਰੂ ਦੇ ਬਣ ਗਏ। ਖਾਲਸਾ ਗੁਰੂ ਗੋਬਿੰਦ ਸਿੰਘ ਨੇ ਨੀ ਆਪਣੇ ਕੋਲ ਰੱਖਿਆ, ਮਲਕੀਅਤ ਨਹੀਂ ਰੱਖੀ, ਮੈਂ ਤਾਂ ਆਪ ਖਾਲਸੇ ਸ਼ਾਮਲ ਹੋ ਗਿਆ, ਇਸ ਕਰਕੇ ਮੈਂ ਤੇ ਤੁਸੀਂ ਇੱਕੋ ਹੀ ਹੋ ਗਏ। ਹੁਣ ਜਿਹੜਾ ਖਾਲਸਾ ਹੈ ਉਹ ਵਾਹਿਗੁਰੂ ਜੀ ਦਾ ਬਣ ਗਿਆ, ਤੇ ਵਾਹਿਗੁਰੂ ਜੀ ਦਾ ਖਾਲਸਾ ਜਿਹੜਾ ਹੁੰਦਾ, ਵਾਹਿਗੁਰੂ ਦੀ ਕਦੇ ਹਾਰ ਨਹੀਂ ਹੁੰਦੀ, ਉਹ ਤਾਂ ਸਦਾ ਹੀ ਜਿੱਤਦਾ, ਹਾਰਿਆ ਨਹੀਂ ਕਦੇ। ਇਸ ਕਰਕੇ ਯਾਦ ਰੱਖਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਨਾ ਚਿਰ ਵਾਹਿਗੁਰੂ ਦੇ ਬਣੇ ਰਹੋਗੇ, ਵਾਹਿਗੁਰੂ ਜੀ ਦੀ ਫਤਿਹ ਹੁੰਦੀ ਰਹਿਣੀ ਹੈ। ਜਦੋਂ ਪਿੱਠ ਮੋੜ ਲਓਗੇ ਇਹ ਤੁਹਾਡੀ ਫਤਿਹ ਨਹੀਂ ਹੋਣੀ, ਹਾਰ ਹੋ ਜਾਇਆ ਕਰਦੀ ਹੈ। ਪਰਮੇਸ਼ਰ ਤੋਂ ਵਿਛੜ ਕੇ ਕੋਟ ਵਿਘਨ ਤਿਸ ਲਾਗਤੇ ਜਿਸ ਨੂੰ ਵਿਸਰੈ ਨਾ, ਸਦਾ ਉਹਨੂੰ ਯਾਦ ਰੱਖਣਾ। ਤੇ ਜਦ ਤੱਕ ਤੁਸੀਂ ਇਸ ਤਰ੍ਹਾਂ ਰਹੋਗੇ, ਮੈਂ ਵੀ ਜੁੜਿਆ ਰਹਾਂਗਾ, ਪਰਮੇਸ਼ਰ ਦੇ ਨਾਲ ਜੁੜੇ ਰਹਾਂਗੇ, ਉਸ ਵੇਲੇ ਪਰਮੇਸ਼ਰ ਦਾ ਤੇਜ ਜਿਹੜਾ ਰੋਮ ਰੋਮ ਦੇ ਵਿੱਚ ਰਮਿਆ ਹੋਇਆ ਹੋਵੇਗਾ, ਅੱਖਾਂ ਵਿੱਚ ਪਰਮੇਸ਼ਰ ਦੇਖੇਗਾ, ਕੰਨਾਂ ਵਿੱਚ ਪਰਮੇਸ਼ਰ ਸੁਣੇਗਾ, ਬੁੱਧੀ ਨੂੰ ਪਰਮੇਸ਼ਰ ਚਲਾਏਗਾ। ਜਦੋਂ ਤੁਸੀਂ ਪਰਮੇਸ਼ਰ ਦੇ ਬਣ ਗਏ, ਪਰਮੇਸ਼ਰ ਸਾਰਿਆਂ ਦਾ ਦਾਤਾ ਹੈ, ਤੇ ਫਿਰ ਇਹ ਤੁਹਾਡਾ ਤੁਹਾਨੂੰ ਤੇਜ, ਤੁਹਾਡੇ ਵਿੱਚ ਵੀ ਤੇਜ ਜਲਾਲ ਰਹੇਗਾ, ਇਹ ਤੇਜ ਰਹੇਗਾ, ਜਲਾਲ ਰਹੇਗਾ ਤੁਹਾਡੇ ਜਲਾਲ ਦੇ, ਪਰਮੇਸ਼ਰ ਦੇ ਬੰਦਿਆਂ ਦਾ ਜੋ ਪਰਮੇਸ਼ਰ ਦਾ ਹੋ ਗਿਆ ਉਹਦਾ ਜਲਾਲ ਸਾਰਿਆਂ ਨਾਲੋਂ ਉੱਚਾ ਹੁੰਦਾ, ਕੋਈ ਉਹਦੇ ਸਾਹਮਣੇ ਆ ਨਹੀਂ ਸਕਦਾ, ਵੱਡਿਆਂ ਵੱਡਿਆਂ ਨੂੰ ਹਾਰ ਹੋ ਜਾਂਦੀ ਹੈ ਕਿਉਂਕਿ ਉਹਦੇ ਅੰਦਰ ਪਰਮੇਸ਼ਰ ਦਾ ਜਲਾਲ ਹੈ। ਇਸ ਤਰ੍ਹਾਂ ਫਰਮਾਉਂਦੇ کہن لگے خالسا جی یہ جو درش پرگٹ ہویا ہے جی تنو پدوی دیتی ہے تسی کال پورک کی فوج بن گئے کال پورک کی فوج واسطے سارا سنسار ان کا بنتا پاوے درخت ہون پاوے جیو جنتو ہون پاوے بندے ہون ساریاں دے وچ امن قائم رکھنا ساریاں دے دکھ دور کرنے یہ ڈیوٹی تہاڈی ہوگی کیونکہ تسی پرمیشر دی موج نال پٹ کے ہو خالسا اکال پورک کی فوج پرگٹ ہو خالسا پرماتم کی موج جب تک تسی اس درش تے کھڑے رہو گے پرمیشر تو علاوہ کسے ہور پاسے نہیں پٹکو گے کسے رسم رواج پرم پیختے نیارے رہو گے اونی دیر تک تہاڈا سبندھ اکال پورک نال جڑیا رہنا اکال پورک دا تیج اکال پورک دا جب تسی ہونا واہگرو جی کا خالسا تا فتح ہونی ہے تیج واہگرو دا تہاڈے وچ رہنا جب تسی پٹھ موڑ لو گے شراباں کباباں چگڑے چاٹے خود گرجیاں دے وچ آ جاؤ گے پھر میں نہیں پردید کرنی تہاڈا تیج واپس ہو جائے گا نہیں میں سنبھال کروں پنت خالسا کھیتی میری کروں سنبھال میں تسکیری کہن لگے مہاراج پدوی کتنی کا خالسے دی مہاراج کہتے پدوی پدوی تو یہ ات اچی ہے آتم رس جے جانی جس نے اپنے سورت نو کھچ لیا پنجا تتاں تو بھئی نہ میں مٹی ہاں نہ میں پانی ہاں نہ میں اگا نہ میں مٹی ہوا نہ میں آکاش ہاں تے نام ہے پنج پرانا دے وچوں اپان بیان سمان ادان پران پنجاں دے وچوں میں بھی کوئی نہیں تے میں تینا گناں دے وچوں کوئی نہیں نہ رجو گنا نہ میں تمو گنا نہ میں ستو گنا تینا شریراں دے وچوں میں کوئی نہیں نہ میں ستول شریر ہاں نہ میں سوکشم شریر ہاں نہ میں کارن شریر ہاں تے میں من پھرنے کالا کرن والا من بھی نہیں ہاں میں نہ بدھی ہاں من نوں ٹوکن والی نہ میں چیتا تے جڑا جھوٹا پرچھاواں ہے جہدے نال مینوں میں پرتیت ہوندا وہ بھی مینوں پتہ لگ گیا بھی یہ پرچھاواں انہوئی چیز ہے نہیں ہے جنہوں ہم میں کہنے سو میں تا یہ سارے دا ساکھی ہاں دیکھن والا مینوں اگ جال نہیں سکتی تلوار کٹ نہیں سکتی ماریا ہویا مار نہیں سکتا کال دی میرے تھیں پہنچنی میں نرلیپ ہاں میں اسنگ ہاں میں پریپورن ہاں کہندے یہ رس ہے اپنے سروپ نو پچھان لیا جنوں آتما کہندے آتما نو پچھان کے آتما دے رس وچ لین ہو گیا آتما نو بیاپک نام کہندے نے بیاپک نام دا رس آ گیا آتم رس جے جان ہی پائی او ہے خالسا او ہے خالص دیو ਉਹਦੀ ਪਦਵੀ ਕਿੰਨੀ ਹੈ ਕਹਿੰਦੇ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰਾਂਚਕ ਨਾਈ ਭੇਵ ਉਹ ਪਰਮੇਸ਼ਰ ਵਿੱਚ ਰਹਿੰਦੇ ਨੇ ਵਿਆਪਕ ਨਾਮ ਦੇ ਵਿੱਚ ਉਹਨਾਂ ਦੀ ਰਸਵਾਈ ਹੋ ਗਈ ਉਹ ਹਿਰਦੇ ਚ ਵਸ ਗਿਆ ਜਿਹਦੇ ਬਾਰੇ ਮਹਾਰਾਜ ਕਹਿੰਦੇ ਉਹ ਪ੍ਰੇਮੀਆਂ ਸੰਸਾਰ ਤੇ ਆ ਕੇ ਤੈਂ ਨਾਮ ਹਿਰਦੇ ਚ ਨਹੀਂ ਵਸਾਇਆ ਤੈਨੂੰ ਕਰਸ ਲੱਗੇ ਜਿਨ ਹਰ ਹਿਰਦੇ ਨਾਮ ਨਾ ਵਸਿਓ ਤਿੰਨ ਮਾਤ ਕੀ ਜਾਏ ਹਰ ਵਾਂਝਾ ਵਾਂਝ ਕਰ ਦੋ ਕਹਿੰਦੇ ਉਹਦੀ ਮਾਂ ਨੂੰ ਜਿਹਦੇ ਹਿਰਦੇ ਚ ਨਾਮ ਨਹੀਂ ਵਸਿਆ ਜਿਹਦੇ ਹਿਰਦੇ ਚ ਆਤਮ ਰਸ ਦਾ ਪ੍ਰਕਾਸ਼ ਨਹੀਂ ਹੋਇਆ ਤਿੰਨ ਸੁੰਜੀ ਦੇ ਫਿਰੇ ਬਿਨ ਨਾਵੈ ਉਹ ਖਪ ਖਪ ਮੂਹੇ ਕਰਾਂਜਾ ਉਹ ਤਾਂ ਸੁਨੀਆਂ ਡਰਾਉਣੀਆਂ ਦਿਆਂ ਤੁਰੀਆਂ ਫਿਰਦੀਆਂ ਨੇ ਜਿਉਂਦੇ ਨਹੀਂ ਹੈ ਉਹ ਮਰੇ ਹੋਏ ਨੇ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਵਰਨਾ ਜੀਵਿਆ ਕੋਏ ਜੋ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕੁਛ ਗਾਏ ਕਹਿੰਦੇ ਪਿਆਰਿਓ ਆਹ ਜਿਹੜੀ ਪਦਵੀ ਹੈ ਨਾ ਇਸ ਪਦਵੀ ਦੇ ਵਿੱਚ ਜਿਹੜਾ ਰਹਿੰਦਾ ਟਿਕਦਾ ਉਸ ਨੂੰ ਅਸੀਂ ਖਾਲਸਾ ਕਿਹਾ ਰੂਪ ਰਾਪ ਨੂੰ ਨਹੀਂ ਅਸੀਂ ਖਾਲਸਾ ਕਿਹਾ ਭੁਲੇਖਾ ਪੈ ਗਿਆ ਸਾਨੂੰ ਫੇਰ ਮੁੜ ਕੇ ਆਪੇ ਹੀ ਨਾਂ ਦੇ ਨਾਲ ਲਾ ਲੈਂਦੇ ਹਾਂ ਫਲਾਣਾ ਸਿਉਂ ਖਾਲਸਾ ਫਲਾਣਾ ਸਿਉਂ ਖਾਲਸਾ ਇਹ ਤਾਂ ਖਾਲਸਾ ਨਹੀਂ ਬਣਨਾ ਖਾਲਸਾ ਤਾਂ ਇੱਕ ਆਦਰਸ਼ ਹੈ ਉਹ ਆਦਰਸ਼ ਕਿੰਨਾ ਉੱਚਾ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਨ ਹੈ ਸੁੱਖ ਸਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਨ ਹੈ ਨੈ ਨਿੰਦਿਆ ਨੈ ਉਸਤਤ ਜਾ ਕੇ ਲੋਭ ਮੋਹ ਮਨ ਹਰਖ ਸੋਗ ਜੇ ਪਰਸੇ ਨਾਇਨ ਨਾ ਮਾਨ ਅਪਮਾਨ ਆਸਾ ਮਨਸਾ ਸਗਲ ਤਿਆਗੈ ਜਗਤੇ ਰਹੇ ਨਿਰਾਸਾ ਕਾਮ ਕ੍ਰੋਧ ਜੇ ਪਰਸੈ ਨਾਈ ਤੇ ਘੱਟ ਬਰਮ ਨਿਵਾਸਾ, ਕਹਿੰਦੇ ਜਿਹਦੇ ਘੱਟ ਦੇ ਵਿੱਚ ਬਰਮ ਦਾ ਨਿਵਾਸ ਹੋ ਗਿਆ, ਆਤਮ ਦਾ ਰਸ ਜਿਹਨੇ ਮਾਣ ਲਿਆ, ਕਹਿੰਦੇ ਉਹਨੂੰ ਅਸੀਂ ਖਾਲਸਾ ਕਿਹਾ। ਸਾਵਧਾਨ ਹੋਵੋ, ਅਸੀਂ ਖਾਲਸਾ ਖਾਲਸਾ ਕਹਿੰਦੇ ਆਪਣੇ ਆਪ ਨੂੰ। ਖਾਲਸਾ ਤਾਂ ਪੂਰਨ ਜੋਤ ਜਗੇ ਘੱਟ ਮੈਂ, ਜਿਹਨੂੰ ਪੰਜੇ ਪਰਮਾਂ ਦਾ ਜਿਹਦੇ ਅੰਦਰੋਂ ਨਾਸ਼ ਹੋ ਗਿਆ, ਜਿਹੜਾ ਆਪਣੇ ਆਤਮ ਸਰੂਪ ਚ ਪਹੁੰਚ ਗਿਆ, ਵਿਆਪਕ ਨਾਮ ਦੇ ਵਿੱਚ ਜਿਹਦਾ ਪ੍ਰਵੇਸ਼ ਹੋ ਗਿਆ, ਉਹ ਖਾਲਸਾ, ਉਹ ਇੱਕ ਆਦਰਸ਼ ਹੈ। ਉਹਦੇ ਵਾਸਤੇ ਸਾਰਾ ਸੰਸਾਰ ਇੱਕ ਹੈ। ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤਾ ਨਾ ਡਰ ਕਿਸੇ ਨੂੰ ਦੇਵੇ ਤੇ ਨਾ ਸਭ ਦਾ ਸਾਂਝਾ, ਸਭ ਨਾਲ ਪਿਆਰ ਕਰਨ ਵਾਲਾ, ਸਭ ਦਾ ਆਪਣਾ ਆਪ, ਸਭ ਦੇ ਵਿੱਚ ਪਰਮੇਸ਼ਰ ਨੂੰ ਦੇਖਣ ਵਾਲਾ, ਜਿਹਦੀ ਅੱਖ ਖੁੱਲੀ ਹੋਈ ਹੈ, ਗੁਰੇ ਦਿਖਾਏ ਉਹ ਲੋਏ ਨਾ, ਈਤਾ ਊਤਾ ਘੱਟ 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 ਤੂੰ ਹੀ ਮੋਏ ਨਾ, ਜਿਹਦੇ ਨੇਤਰ ਖੁੱਲ ਗਏ, ਕਹਿੰਦੇ ਉਹ ਖਾਲਸਾ ਪਿਆਰਿਓ। ਉਹਦਾ ਦਰਜਾ ਕਿੰਨਾ ਹੈ ਪੜੋ ਪਿਆਰ ਨਾਲ। ਭਾਈ ਜਿਹੜੇ ਹਰ ਵਕਤ ਆਤਮ ਸਰੂਪ ਚ ਸਥਿਤ ਰਹਿੰਦੇ ਨੇ, ਜਿਹੜੇ ਨਿਵਿਆਪਕ ਨਾਮ ਨੂੰ ਹਿਰਦੇ ਚ ਵਸਾਉਂਦੇ ਨੇ, ਉਹਨਾਂ ਦਾ ਦਰਜਾ ਕਿਹਾ ਜਾਏ? ਮਹਾਰਾਜ ਕਹਿੰਦੇ ਉਹ ਨਾ ਭੁੱਲੋ ਨਾ, ਜਿਨ੍ਹਾਂ ਨਾਲ ਵਿਸਰੇ ਨਾਮ ਸੇਕ ਨਹੀਂ ਆ, ਭੇਦ ਨਾ ਜਾਣੋ ਮੂਲ ਸਾਈ ਜੇ, ਉਹਨਾਂ ਤੇ ਰੱਬ ਦੇ ਵਿੱਚ ਫਰਕ ਨਹੀਂ। ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਕਿੱਡਾ ਉੱਚਾ ਦਰਜਾ ਦਿੱਤਾ, ਦੂਜਾ ਨਹੀਂ ਆਉਂਦੇ ਦੇ ਮਨ ਸਾਚਾ ਮੁਖ ਸਾਚਾ ਸੋਏ, ਅਬਰ ਨਾ ਦੇਖਾ ਇਹ ਕਿਸਮਿਨ ਕੋਈ, ਨਾਨਕ ਇਹ ਲੱਛਣ ਬਰਮ ਗਿਆਨੀ। ਸੋ ਜਿਸ ਦੇ ਅੰਦਰ ਜਿਸ ਦੀ ਰਸਵਾਈ ਅੰਮ੍ਰਿਤ ਤੱਕ ਹੋ ਗਈ, ਮਹਾਰਾਜ ਨੇ ਪਾਵਲ ਪਲਾ ਕੇ ਅੰਮ੍ਰਿਤ ਤੱਕ ਸਾਨੂੰ ਪਹੁੰਚਾਇਆ, ਜਿਸਨੂੰ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਇਹ ਗੱਲ ਵਿਚਾਰਨ ਵਾਲੀ ਹੈ। ਉਹ ਇਹ ਹੈ ਕਿ ਅੰਮ੍ਰਿਤ ਪਰਮੇਸ਼ਰ ਦਾ ਨਾਮ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਂ। ਕਿੱਥੇ ਹੈ ਉਹਦੀ ਨਿਸ਼ਾਨੀ ਕੀ ਹੈ? ਜਿੱਥੇ ਪਿਆ, ਕਹਿੰਦੇ ਉੱਥੇ ਕੋਈ ਫੁਰਨਾ ਨਹੀਂ, ਸੁਨ ਸਮਾਦ ਅਨਤ ਐਨਾਦ, ਕਹਿ ਨਾ ਜਾਈਏ ਚਰਜ ਵਿਸਮਾਦ। ਉਹ ਘਰ ਜਿਹੜਾ ਅੰਮ੍ਰਿਤ ਦਾ ਹੈ, ਜਿੱਥੇ ਅੰਮ੍ਰਿਤ ਪਿਆ, ਕਹਿੰਦੇ ਘਰ ਮੇ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਨ। ਉਹ ਅੰਮ੍ਰਿਤ ਦੇ ਚਸ਼ਮੇ ਤੱਕ ਜਿਹੜਾ ਲੈ ਜਾਵੇ ਉਹ ਸਤਿਗੁਰੂ ਹੋਇਆ ਕਰਦਾ। ਕਹਿੰਦੇ ਅੰਮ੍ਰਿਤ ਜਿਹੜਾ ਹੈ ਉਹ ਪਰਮੇਸ਼ਰ ਦਾ ਨਾਮ ਹੈ, ਹਰ ਹਰ ਨਾਮ ਅੰਮ੍ਰਿਤ ਹੈ ਮੇਰੀ ਜਿੰਦੜੀਏ, ਹਰ ਅੰਮ੍ਰਿਤ ਗੁਰਤੇ ਪਾਏ। ਜਦੋਂ ਅੰਮ੍ਰਿਤ ਮਿਲ ਗਿਆ ਫੇਰ ਕੀ ਹੁੰਦਾ? ਕਹਿੰਦੇ ਹਉਮੈ ਮਾਇਆ ਬਿਖ ਹੈ ਮੇਰੀ ਜਿੰਦੜੀਏ, ਹਉਮੈ ਤੇ ਮਾਇਆ ਪੁਆਇਜ਼ਨ ਹੈ, ਵਿਉਹ ਹੈ। ਜਦੋਂ ਅੰਮ੍ਰਿਤ ਮਿਲ ਗਿਆ ਉਸ ਵੇਲੇ ਵਿਉਹ ਲੈ ਜਾਂਦੀ ਹੈ, ਵਿਉਹ ਖਾ ਕੇ ਅੰਦਰ ਬੰਦਾ ਮਰ ਜਾਂਦਾ ਹੈ। ਵਿਉਹ ਨੂੰ ਲਾਉਣ ਵਾਲੀ ਦਵਾਈ ਜੇ ਮਿਲ ਜਾਵੇ ਉਹਦੇ ਬਾਰੇ ਮਹਾਰਾਜ ਕਹਿੰਦੇ ਉਹਨੂੰ ਸਦਾ ਦਾ ਜੀਵਨ ਪ੍ਰਾਪਤ ਹੋ ਜਾਂਦਾ।
ਅਮਰ ਹੋ ਜਾਂਦੇ ਨੇ
ਮਹਾਰਾਜ ਕਹਿੰਦੇ ਕੋਈ ਬਿਰਲਾ ਪੀਂਦਾ ਏ ਹਰ ਰਸ ਪੀ ਪਾਵੈ ਜਨ ਪੀਵੈ ਜਨ ਕੋਈ ਇਹ ਹਰ ਰਸ ਪਾਵੈ ਜਨ ਕੋਈ ਅੰਮ੍ਰਿਤ ਪੀਵੈ ਅੰਮ੍ਰਿਤ ਸੁਰ ਹੋਏ ਉਹ ਮੌਤ ਦੇ ਮੰਡਲ ਨੂੰ ਪਾਰ ਕਰ ਜਾਂਦਾ ਫੇਰ ਨੀ ਉਹ ਮੁੜ ਕੇ ਮਰਦਾ ਮਰਦੀ ਹੋਮਾ ਹੁੰਦੀ ਹੈ ਹੋਮਾ ਦੀ ਵਿਉਹ ਲੈ ਜਾਂਦੀ ਹੈ ਵਿਉਹ ਲੈਣ ਦੇ ਨਾਲ ਆਪਣੇ ਸਰੂਪ ਚ ਆ ਜਾਂਦਾ ਕਹਿੰਦੇ ਸਦਾ ਦਾ ਜੀਵਨ ਹੁੰਦਾ ਉਸ ਪੁਰਖ ਦਾ ਨਾ ਹੀ ਕਦੇ ਵਿਨਾਸ਼ ਕਦੇ ਨੀ ਵਿਨਾਸ਼ ਹੁੰਦਾ ਜਾਂ ਕਹਿ ਮਨ ਪ੍ਰਗਟ ਗੁਣਤਾਸ ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕੋ ਦੇ ਮੋਹ ਮਾਇਆ ਕੇ ਸੰਗ ਨਾ ਲੇ ਰਹਿ ਦੱਸਦੇ ਨੇ ਮੋਹ ਦੇ ਮਾਇਆ ਨਾਲ ਬਿਲਕੁਲ ਉਸਦਾ ਲੇਪ ਨਹੀਂ ਹੈ ਮਨ ਮੈਂ ਰੱਖ ਹੈ ਹਰ ਹਰ ਏ ਹਰ ਵਕਤ ਪਰਮੇਸ਼ਰ ਉਹਦੇ ਮਨ ਚ ਰਹਿੰਦਾ ਹੈ ਅੰਧਕਾਰ ਦੀਪਕ ਪ੍ਰਗਾਸ਼ ਨਾਨਕ ਭਰਮ ਮੋਹ ਦੁੱਖ ਤੈ ਨਾਸ ਤੈ ਤੇ ਨਾਸ ਉੱਥੇ ਦੁੱਖਾਂ ਦਾ ਖਾਤਮਾ ਹੋ ਜਾਂਦਾ ਪੀਵੇ ਕਿਵੇਂ ਕਹਿੰਦੇ ਪੀਣ ਦਾ ਵੀ ਤਰੀਕਾ ਲਿਖਿਆ ਹੋਇਆ ਪਾਣੀ ਦੇ ਅੰਦਰ ਕਹਿੰਦੇ ਜਿਵੇਂ ਖੂਹ ਚੋਂ ਕੱਢੀ ਜਾਂਦੀ ਹੈ ਨਾ ਬਾਲਟੀ ਪਾਣੀ ਭਰਨ ਵਾਲੀਆਂ ਕੁੜੀਆਂ ਕੱਢਦੀਆਂ ਜਾਂ ਬੰਦੇ ਕੱਢਦੇ ਨੇ ਕਹਿ ਦੇ ਅੰਦਰਲੇ ਪਾਸੇ ਖੂਹ ਆਇਆ ਮਰਦਾ ਇਹਦੇ ਸਰੀਰ ਪਰ ਉਹਦੇ ਚ ਲੱਜ ਪੈਂਦੀ ਹੈ ਭਰੋਸੇ ਦੀ ਪਿਆਰ ਦੀ ਸ਼ਰਧਾ ਦੀ ਤੇ ਬਾਲਟੀ ਬਣਦੀ ਹੈ ਵਾਹਿਗੁਰੂ ਮੰਤਰ ਦੀ ਇਹ ਵਾਹਿਗੁਰੂ ਮੰਤਰ ਦੀਆਂ ਬਾਲਟੀਆਂ ਕੱਢ ਕੱਢ ਕੇ ਪੀ ਜਾਵੇ ਕਹਿੰਦੇ ਫੇਰ ਇਹ ਅੰਮ੍ਰਿਤ ਪੀ ਹੋ ਜਾਂਦਾ ਰਸਨਾ ਹਰ ਰਸ ਪੀਜੈ ਅੰਤਰ ਪੀਜੈ ਰਸਨਾ ਦੇ ਨਾਲ ਜਾਂ ਅਸੀਂ ਵਾਹਿਗੁਰੂ 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 ਕਰਾਂਗੇ ਤੇ ਅੰਦਰ ਭਿੱਜ ਜਾਏਗਾ ਰਸ ਦੇ ਨਾਲ ਸਾਚ ਸ਼ਬਦ ਵਿਚਾਰੀ ਫੇਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਵਿਚਾਰ ਪ੍ਰਗਟ ਹੋ ਜਾਏਗੀ ਅੰਤਰ ਖੂਟਾ ਅੰਮ੍ਰਿਤ ਭਰਿਆ ਸ਼ਬਦੇ ਕਾਢ ਪੀਆ ਪਨਾਰੀ ਸ਼ਬਦ ਨਾਲ ਕੱਢ ਕੇ ਪੀਤਾ ਜਾਂਦਾ ਹਰ ਅੰਮ੍ਰਿਤ ਪੀਵੋ ਸਦਾ ਰੰਗ ਰਾਤੇ ਹਉਮੈ ਤ੍ਰਿਸ਼ਨਾ ਮਾਇ ਹਉਮੈ ਤ੍ਰਿਸ਼ਨਾ ਮਾਰ ਦੋਏ ਚੀਜ਼ਾਂ ਮਰ ਜਾਂਦੀਆਂ ਨੇ ਅੰਮ੍ਰਿਤ ਹਰ ਕਾ ਨਾਮ ਹੈ ਕੀ ਕਰਦਾ ਬਰਸਾ ਕਿਰਪਾ ਧਾਰ ਬਰਸਦਾ ਉਹ ਕਿਰਪਾ ਧਾਰ ਕੇ ਫਿਰ ਅੰਦਰ ਵਾਈਬ੍ਰੇਸ਼ਨ ਹੁੰਦੀ ਹੈ ਬਾਡੀ ਦੇ ਅੰਦਰ ਅਮਰ ਹੋ ਜਾਂਦਾ ਅਮਰ ਜੀਵਨ ਮਿਲ ਜਾਂਦਾ ਸਦਾ ਵਾਸਤੇ ਕਾਲ ਨੂੰ ਫਤਿਹ ਕਰ ਲੈਂਦਾ ਐਸੀ ਜੁਗਤ ਮਹਾਰਾਜ ਜੀ ਨੇ ਅੱਜ ਦੇ ਦਿਨ ਖਾਲਸੇ ਵਿੱਚ ਪ੍ਰਗਟ ਕੀਤੀ ਪਾਹੁਲ ਪੜਾਈ ਪੀਵੋ ਪਾਹੁਲ ਖੰਡੇ ਧਾਰ ਹੋਏ ਜਨਮ ਸੇਲ ਜਿਸ ਨੂੰ ਅਸੀਂ ਬਾਅਦ ਵਿੱਚ ਅੰਮ੍ਰਿਤ ਕਹਿਣਾ ਸ਼ੁਰੂ ਕਰ ਦਿੱਤਾ ਅੰਮ੍ਰਿਤ ਛਕਣਾ ਅੰਮ੍ਰਿਤ ਪੀਣਾ ਐਸਾ ਟਰਮ ਲੱਗ ਗਿਆ ਤੇ ਹੁਣ ਇਸ ਨੂੰ ਅਸੀਂ ਅੰਮ੍ਰਿਤ ਹੀ ਕਹਿੰਦੇ ਹਾਂ ਸੋ ਇਹ ਅੰਮ੍ਰਿਤ ਬਾਹਰੋਂ ਪਾ ਕੇ ਜਿਵੇਂ ਪਾਣੀ ਧਰਤੀ ਚੋਂ ਕੱਢੀਦਾ ਇਸੇ ਤਰ੍ਹਾਂ ਨਾਲ ਜਦ ਤੱਕ ਇਹ ਅੰਮ੍ਰਿਤ ਨਹੀਂ ਪੈਂਦਾ ਉਨੀ ਦੇਰ ਤੱਕ ਅੰਦਰਲੇ ਅੰਮ੍ਰਿਤ ਦੇ ਨਾਲ ਮਿਲਾਪ ਨਹੀਂ ਹੁੰਦਾ ਸੋ ਉਸ ਵੇਲੇ ਗੁਰੂ ਮਹਾਰਾਜ ਕਹਿਣ ਲੱਗੇ ਪਿਆਰਿਓ ਇਹ ਜਿਹੜਾ ਇਸ ਆਦਰਸ਼ ਦਾ ਮਨੁੱਖ ਹੈ ਆਪ ਨਾਮ ਜਪਦਾ ਤੇ ਦੂਸਰਿਆਂ ਨੂੰ ਨਾਮ ਜਪਾਉਂਦਾ ਸੰਸਾਰ ਦਾ ਭਲਾ ਚਾਹੁੰਦਾ ਤੇ ਆਪਣੀ ਦੇਹ ਅੰਗਤਾ ਨੂੰ ਤਿਆਗ ਕੇ ਸੰਸਾਰ ਦੇ ਭਲੇ ਵਾਸਤੇ ਲਾਉਂਦਾ ਕਈ ਪ੍ਰੇਮੀਆਂ ਦਾ ਖਿਆਲ ਹੁੰਦਾ ਵੀ ਦੂਜਿਆਂ ਵਾਸਤੇ ਮਰ ਜਾਣਾ ਹੀ ਵੱਡੀ ਚੀਜ਼ ਹੈ ਨਹੀਂ ਪਿਆਰਿਓ ਦੇਹ ਨੂੰ ਵਰਤੋਂ ਚ ਲਿਆਓ ਵਿਉਤ ਦੇ ਨਾਲ ਆਪ ਜਪੋ ਨਾਮ ਜਪਾਵੋ ਅੰਧਕਾਰ ਸੰਸਾਰ ਦਾ ਦੂਰ ਕਰੋ ਤੁਰੇ ਫਿਰੋ ਸੰਸਾਰ ਦੇ ਅੰਦਰ ਹੋਕਾ ਦਿਓ ਗੁਰੂ ਨਾਨਕ ਦੀ ਬਾਣੀ ਦਾ ਉਹ ਜਿਉਂਦੇ ਬੰਦੇ ਨਹੀਂ ਦੇ ਸਕਦੇ ਜਿਹੜੇ ਮ੍ਰਿਤਕ ਹੋਏ ਹੋਏ ਨੇ ਫੇਰ ਜਿਉਂਦੇ ਹੋਏ ਨੇ ਉਹੀ ਦੇ ਸਕਦੇ ਆ ਬਾਕੀਆਂ ਨੂੰ ਤਾਂ ਘਰ ਬਾਰ ਮੂਹਰੇ ਆਜੂ ਰੌਲਾ ਪੈ ਜੂ ਵੀ ਇਹ ਤਾਂ ਪੈਸੇ ਥੋੜੇ ਦਿੰਦੇ ਨੇ ਇੱਥੇ ਅਸੀਂ ਕੀ ਕਰਨ ਜਾਣਾ ਇਹ ਤਾਂ ਗੱਲਾਂ ਗਲਤ ਹੋ ਜਾਂਦੀਆਂ ਪੈਸਾ ਕਮਾਉਣ ਜਾਣਾ ਬਿਜ਼ਨਸ ਬਣਾ ਲਈ ਗੁਰਮਤ ਬਹੁਤ ਹੋਰ ਚੀਜ਼ ਹੈ ਗੁਰਮਤ ਤੋਂ ਲਾਂਭੇ ਹੋ ਜਾਂਦੇ ਇਹ ਜਿਹੜਾ ਪਰਮੇਸ਼ਰ ਦਾ ਸੇਵਕ ਹੈ ਉਹਨੂੰ ਪਿਆਸੇ ਦਾ ਨਹੀਂ ਖਿਆਲ ਕਦੇ ਵੀ ਹੁੰਦਾ ਮਾਇਆ ਤਾਂ ਉਹਦੇ ਪਿੱਛੇ ਲੱਗ ਤੁਰਦੀ ਹੈ ਠੇਡੇ ਮਾਰਦਾ ਜਦ ਠੇਡੇ ਮਾਰਦਾ ਨੱਠ ਨੱਠ ਆਉਂਦੀ ਹੈ ਸੋ ਉਹ ਜਿਹੜਾ ਜੀਵਨ ਹੈ ਉਹ ਸੰਸਾਰ ਦੇ ਵਿੱਚ ਹੋਕਾ ਦਿੰਦਾ ਹੈ ਉਹੀ ਜੀਵਨ ਜੇ ਇਕਦਮ ਖਤਮ ਹੋ ਜਾਵੇ ਫੇਰ ਹੋਕਾ ਕੌਣ ਦੇਵੇ ਸੋ ਸਾਰਾ ਹੀ ਜੀਵਨ ਪਰਮੇਸ਼ਰ ਦੇ ਲੇਖੇ ਲਾ ਦੇਣਾ ਆਖਰੀ ਸਵਾਸ ਤੱਕ ਆਪ ਨਾਮ ਜਪਣਾ ਤੇ ਦੂਜਿਆਂ ਨੂੰ ਜਪਾਉਣਾ ਪਦਵੀ ਕਿੱਡੀ ਹੈ ਜਨ ਨਾਨਕ ਧੂੜ ਮੰਗੇ ਤਿਸ ਗੁਰ ਸੇਕੀ ਜੋ ਆਪ ਜਪੇ ਅਵਰਾ ਨਾਮ ਜਪਾਵੇ ਸੋ ਇਹ ਲੇਖੇ ਵਿੱਚ ਲਾਉਣਾ ਹੈ ਜਿਹੜਾ ਸਰੀਰ ਹੈ ਦੋ ਤਰ੍ਹਾਂ ਨਾਲ ਲਾਉਣਾ ਇੱਕ ਤਾਂ ਪਰਮੇਸ਼ਰ ਨੂੰ ਨਹੀਂ ਭੁੱਲਣਾ ਹਰ ਵਕਤ ਰਸਨਾ ਹਿਲਦੀ ਰਹੇ ਵਾਹਿਗੁਰੂ 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 ਸੁਰਤ ਜਿਹੜੀ ਹੈ ਪਰਮੇਸ਼ਰ ਚ ਰਹੇ کیونکہ جب لکھے جی لاتا پھر باقی گلا تو موڑے نہ رہی ہیں. دوسرا یہ کہ آپ آنند نہ اٹھاوے, سنسار دے نال آنند سانجا کرے, انہاں نوں نیرے چوں کڈے, گھومن گھیریاں دے وچوں کڈ کے سیدھے رستے توڑے, بھرماں چوں کڈ لوے, وہ دی بڑی پاری سیوا ہوندی ہے. مہاراج کہندے پیارے ہو جڑے ایسے پریمی نے انہاں چ تے میرے وچ کتے غلطی نال بھید نہ جان لیو, خالصا میرو روپ ہے خاص, خالصے میں ہوں گھروں نواز, خالصا میرو مکھ ہے انگا, خالصے کے ہوں سد سد سنگا. جڑا اس برتی دا بندہ وہ کدے بھی نہیں اپنے آپ نوں کلا سمجھتا, وہ کہندا مینو تاں گرو صاحب لئی پھردے نے, وہ میری پٹھ تے نے, جو بلاؤندے نے میں بولدا, جتھے مینو لجاندے ہیں میں جانا, وہ تاں میرے نال نے, وشواس چ ایسے چ ہوندا, وہ تاں وشواس نہیں ٹٹدا کدے. وہ کہندا جد انہوں نے کہہ دتا خالصے کے ہاں سد سد سنگا, پھر یہ جھوٹی گل کہی ہے. یہ پرگٹ کرنے والی نہیں گلا ہوندیاں, گرو مہاراج سنگت دے بچ ہوندے نے, آجن ماجن اکھاں والے نوں دس جاندے نے, دوجے نیرے چ رہندے نے. اے گرو گرانتھ صاحب دے اندر پرکاش نظر آؤں, کیونکہ انہوں دا بچن ہے جتھے جاؤ میں نال ہوں گا. وہ خالصا میرو اشٹ سہرد, خالصا میرو کئیت برد, خالصا میرو پچھر پاتا, خالصا میرو سکھ ایلادا, خالصا میرو متر سکھائی, خالصا مات پتا سکھ دائی. جیڑا انہاں دی سیوا کرتا ہے وہ کہندے وہ پھر میری وہ سیوا کرتا ہے, پرو پیار نال. ਇਹਨਾਂ ਬ੍ਰਹਮ ਗਿਆਨੀਆਂ ਦੇ ਰਾਹੀਂ ਜੋ ਤੁਹਾਡੀ ਸ਼ੁਭ ਕਮਾਈ ਖਰਚ ਆਵੇਗੀ, ਕਹਿੰਦੇ ਉਹ ਇੱਥੇ ਵੀ ਫਲੇਗੀ ਤੇ ਦਰਗਾਹ ਚ ਵੀ ਫਲੇਗੀ। ਸੋ ਸੇਵਾ ਵੀ ਇਹਨਾਂ ਦੀ ਕਰਨੀ ਹੈ, ਦਾਨ ਵੀ ਇਹਨਾਂ ਦੇ ਹੱਥੀਂ ਦੇਣਾ। ਦੂਇਆਂ ਦੇ ਹੱਥੀਂ ਕਿਉਂ ਨਹੀਂ ਦੇਣਾ? ਇੱਕ ਪੁਰਾਣ ਹੈ ਜਿਹਦਾ ਨਾਂ ਸਕੰਦ ਪੁਰਾਣ ਹੈ, ਹਜ਼ਾਰਾਂ ਸਾਲ ਪਹਿਲਾਂ ਦਾ ਛਪਿਆ ਹੋਇਆ। ਛਾਪਾ ਤਾਂ ਹੁੰਦਾ ਨਹੀਂ ਸੀ, ਸੀਨੇ ਪਸੀਨੇ ਆਉਂਦਾ ਸੀ, ਜਣੀ ਪ੍ਰਚਲਿਤ ਹੈ ਉਹ ਪੁਰਾਣ, ਸਕੰਦ ਪੁਰਾਣ। ਉਹਦੇ ਵਿੱਚ ਇੱਕ ਪੂਰਾ ਚੈਪਟਰ ਆਉਂਦਾ ਹੈ, ਉਹਦੇ ਵਿੱਚ ਬਰਮਾ ਜੀ ਤੇ ਨਾਰਦ ਆਪਸ ਵਿੱਚ ਗੱਲਾਂ ਕਰਦੇ ਨੇ। ਨਾਰਦ ਕਹਿਣ ਲੱਗਿਆ, ਮਹਾਰਾਜ ਜਦੋਂ ਕਲਯੁਗ ਆ ਜਾਣਾ ਫਿਰ ਜੀਵ ਇਹ ਤ੍ਰੇਤੇ ਦੇ, ਦੁਆਪਰ ਦੇ ਤੇ ਸਤਯੁਗ ਦੇ ਇੰਨੇ ਧਰਮੀ ਕਰਮੀ ਕਰਮ ਕਰਨ ਵਾਲੇ ਆਪਣੇ ਧਰਮ ਨੂੰ ਪਛਾਣਨ ਵਾਲੇ ਇੱਕਦਮ ਕਿਵੇਂ ਮਨਮੁੱਖ ਹੋ ਜਾਣਗੇ? ਕਿਹੜੀ ਚੀਜ਼ ਹੈ ਜਿਹੜੀ ਉਹਨਾਂ ਦੇ ਕਰਮ ਧਰਮ ਨੂੰ ਭ੍ਰਿਸ਼ਟ ਕਰ ਦੇਗੀ? ਤੇ ਦੁੱਖ ਕਿਉਂ ਆ ਜਾਏਗਾ ਕਲਯੁਗ ਚ? ਕਿਉਂਕਿ ਜੇ ਆਦਮੀ ਜਿਸ ਯੁਗ ਦੇ ਅੰਦਰ ਪੁੰਨਦਾਨ ਚੱਲਦਾ ਉੱਥੇ ਕਲੇਸ਼ ਨਹੀਂ ਹੋਇਆ ਕਰਦਾ। ਜਿੱਥੇ ਖੁਦਗਰਜੀ ਹੈ ਉੱਥੇ ਭੂਤਾਂ ਦਾ ਵਾਸਾ ਹੋ ਜਾਂਦਾ, ਉੱਥੇ ਕਲੇਸ਼ ਹੀ ਕਲੇਸ਼ ਹੈ। ਇੱਕਦਮ ਆਦਮੀ ਇੰਨਾ ਪਤਨ ਕਿਵੇਂ ਆ ਜਾਏਗਾ ਆਦਮੀ ਦੇ ਅੰਦਰ? ਕਿਰਪਾ ਕਰਕੇ ਦੱਸੋ। ਕਹਿਣ ਲੱਗੇ ਨਾਰਦ, ਕਾਫੀ ਸਮਾਂ ਲੰਘਣ ਤੋਂ ਬਾਅਦ ਇੱਕ ਬੂਟੀ ਜੋ ਹੈ ਕਾਮਧੇਨ ਗਊ ਦੇ ਸਰਾਫ ਨਾਲ ਪੈਦਾ ਹੋਈ ਹੋਈ ਸੰਸਾਰ ਦੇ ਉੱਤੇ ਜਮਦਗਨ ਨੇ ਬਾਣ ਮਾਰਿਆ। ਜਮਦਗਨ ਰਿਸ਼ੀ ਦੇ ਕੋਲੋਂ ਸਵਾਂਸਰ ਬਾਹੂ ਰਾਜਾ ਖੋਣ ਲੱਗਿਆ, ਉਹਨਾਂ ਨੇ ਆਕਾਸ਼ ਦੇ ਰਸਤੇ ਤੋਰਤੀ ਤੇ ਜਾਂਦੀ ਜਾਂਦੀ ਤੇ ਬਾਣ ਮਾਰਿਆ। ਉਹਦੇ ਕੰਨ ਤੇ ਖੁਰ ਵਿੱਚੋਂ ਖੂਨ ਦਾ ਕਤਰਾ ਨਿਕਲਿਆ, ਨਾਲ ਆਵਾਜ਼ ਆਈ ਕਿ ਇਹ ਮੇਰੇ ਕਤਰੇ ਦੇ ਵਿੱਚੋਂ ਇੱਕ ਬੂਟੀ ਪੈਦਾ ਹੋਊ, ਜਿਹੜਾ ਉਹਨੂੰ ਹੱਥ ਲਾ ਲੂਗਾ, ਜਿਹੜਾ ਉਹਨੂੰ ਪੀ ਲੇਗਾ, ਧੂਮਰਪਾਨ ਕਰ ਲੇਗਾ, ਉਹਦੀ ਬੁੱਧੀ ਭ੍ਰਿਸ਼ਟ ਹੋ ਜਾਏਗੀ, ਕਰਮ ਧਰਮ ਸਾਰੇ ਨਸ਼ਟ ਹੋ ਜਾਣਗੇ, ਉਹ ਨਰਕਾਂ ਵਿੱਚ ਜਾਏਗਾ, ਕੁਲਾਂ ਨੂੰ ਗਾਲੇਗਾ। ਕਹਿਣ ਲੱਗੇ ਉਹ ਬੂਟੀ ਜਿਹੜੀ ਸੀ ਉਹ ਪ੍ਰਗਟ ਹੋ ਗਈ, ਪਤਾਲ ਲੋਕ ਦੇ ਵਿੱਚ ਪੈਦਾ ਹੋ ਗਈ, ਅਰਜਨਟਾਈਨਾ ਚ ਹੋਈ ਹੈ ਸਭ ਤੋਂ ਪਹਿਲਾਂ। ਉਹਦੇ ਬਾਅਦ ਬੋਧੀ ਗਏ, ਇਹ ਉੱਪਰ ਦੀ ਗਏ, ਅਲਾਸਕਾ ਦੇ ਵਿੱਚ ਹੀ ਹੁੰਦੇ, ਅਮਰੀਕਾ ਵਿੱਚ ਸਿਰਲੀ ਸੀਗੇ, ਹੇਠਾਂ ਚਲੇ ਗਏ ਜਨੂਬੀ ਅਮਰੀਕਾ ਚ, ਉਥੋਂ ਲੈ ਆਏ, ਇਹ ਅੱਗ ਦੇ ਵਿੱਚ ਪਾ ਕੇ ਪੀਣ ਲੱਗੇ, ਨਾਸਤਿਕ ਸੀਗੇ। ਵਰਮਾ ਜੀ ਕਹਿਣ ਲੱਗੇ, ਨਾਰਦ ਜੀ ਇਹ ਸਮਾਂ ਪਾ ਕੇ ਆ ਜਾਣੀ ਹੈ ਭਾਰਤ ਦੇ ਵਿੱਚ ਵੀ, ਜਿਹਨੂੰ ਕਰਮ ਭੂਮੀ ਉਸ ਵੇਲੇ ਧਰਮ ਭੂਮੀ ਕਹਿੰਦੇ ਸੀ, ਧਰਮ ਦਾ ਦੇਸ਼ ਸੀ, ਧਰਮ ਕਮਾਉਣ ਦਾ, ਉਹਨਾਂ ਨੂੰ ਭੋਗ ਭੂਮੀਆਂ ਕਹਿੰਦੇ ਸੀ। ਕਹਿੰਦੇ ਜਿਹੜੀ ਬੂਟੀ ਹੈ ਇਹਨੂੰ ਅੱਗ ਵਿੱਚ ਪਾ ਕੇ ਪੀਆ ਕਰਨਗੇ, ਕੁਛ ਮੂਰਖ ਖਾਇਆ ਕਰਨਗੇ, ਇਹ ਸਿਹਤ ਵਾਸਤੇ ਬਹੁਤ ਹਾਨੀਕਾਰਕ। ਕਹਿੰਦੇ ਇਹਦੇ ਨਾਲ ਦੇਵਤੇ ਵੀ ਨਾਰਾਜ਼ ਹੋ ਜਾਣਗੇ। ਜੋ ਦੇਵਤੇ ਅੱਜ ਆਰਾਮ ਨਾਲ ਆ ਜਾਂਦੇ ਨੇ ਇਹਦੇ ਤੇ ਅਰਥ ਪਲੈਨਟ ਤੇ ਧਰਤੀ ਤੇ, ਉਹ ਆਉਣਾ ਬੰਦ ਕਰ ਦੇਣਗੇ। ਬੇਯਤਨ ਯਤਨ ਕਰਨ ਦੇ ਨਾਲ ਵੀ ਦੇਵਤਾ ਪ੍ਰਗਟ ਨਹੀਂ ਹੋਏਗਾ। ਕਹਿਣ ਲੱਗੇ, ਮਹਾਰਾਜ ਫਿਰ ਤਾਂ ਬੜੀ ਬੁਰੀ ਹੋਈ ਗੱਲ। ਕਹਿੰਦੇ ਇਹਨੂੰ ਬ੍ਰਾਹਮਣ ਲੋਕ ਵੀ ਪੀਣਗੇ। ਕਹਿੰਦੇ ਇੰਨਾ ਬੁਰਾ ਅਸਰ ਹੋਊ, ਜੇ ਕੋਈ ਧੂਮਰ ਪਾਨ ਕਰਨ ਵਾਲੇ ਨੂੰ ਦਾਨ ਦੇਵੇਗਾ ਤਾਂ ਦਾਨ ਦੇਣ ਵਾਲਾ ਇੱਕ ਜਨਮ ਸੂਰ ਦਾ ਭੁਗਤੇਗਾ, ਸੂਰ ਬਣੇਗਾ, ਤੇ ਜਿਹੜਾ ਦਾਨ ਲੈਣ ਵਾਲਾ ਬ੍ਰਾਹਮਣ ਹੈ ਸੱਤ ਜਨਮ ਸੂਰ ਦਾ ਉਤਾਰ ਕੇ ਪਿੰਡ ਦਾ ਮਲ ਮੂਤਰ ਸਾਫ ਕਰੇਗਾ। ਕਹਿੰਦੇ ਇਸ ਕਰਕੇ ਪਿਆਰਿਓ
ਸੋਨਿਆ,
ਕਹਿਣ ਲੱਗੇ ਇਸ ਕਰਕੇ ਜੋ ਦਾਨ ਹੈ ਅਸੀਂ ਖਾਲਸੇ ਨੂੰ ਲਿਖ ਦਿੱਤਾ, ਦਾਨ ਦਿਓ ਇਨ ਹੀ ਕੋ ਭਲੋ, ਔਰ ਆਨ ਕੋ ਦਾਨ ਨਾ ਲਾਗਤ ਨੀ ਕੋ, ਆਗੇ ਫਲਾ ਇਨ ਹੀ ਕੋ ਦਿਓ, ਜਗ ਮੈਂ ਜਸ ਔਰ ਦਿਓ ਸਭ ਹੀ ਕੋ। ਸੋ ਪਦਵੀ ਦੇ ਦਿੱਤੀ, ਦਾਨ ਦਾ ਵੀ ਅਧਿਕਾਰੀ ਬਣਾ ਦਿੱਤਾ ਲੈਣ ਦਾ ਤੇ ਖਰਚਣ ਦਾ, ਨਾਮ ਜਪਣ ਜਪਾਉਣ ਦਾ ਅਧਿਕਾਰ ਦੇ ਦਿੱਤਾ, ਦੇਸ਼ ਦੀ ਰਕਸ਼ਾ ਵਾਸਤੇ ਸ਼ਸਤਰਧਾਰੀ ਬਣਾ ਦਿੱਤਾ, ਸੇਵਾ ਕਰਨ ਵਾਸਤੇ ਬਹੁਤ ਵੱਡੀ ਤਾਕੀਦ ਕਰ ਦਿੱਤੀ, ਵਣਜ ਵਪਾਰ ਕਰਨ ਦੀ ਤਾਕੀਦ ਕਰ ਦਿੱਤੀ, ਇੱਕੋ ਮਨੁੱਖ ਦੇ ਅੰਦਰ ਚਾਰੇ ਵਰਨ ਪਾ ਦਿੱਤੇ। ਜਦੋਂ ਇਸ ਤਰ੍ਹਾਂ ਦੇ ਵਚਨ ਹੋਏ ਤਾਂ ਜਿਹੜੇ ਬ੍ਰਾਹਮਣ ਸੀ ਉਸ ਵੇਲੇ ਹਾਜ਼ਰ, ਕੇਸ਼ਵ ਦਾਸ ਵਰਗੇ ਜਿਹੜੇ ਦੇਵੀ ਪ੍ਰਗਟ ਕਰਨ ਵਾਸਤੇ ਆਏ ਹੋਏ ਸੀ, ਉਹ ਬੜੇ ਨਾਰਾਜ਼ ਹੋ ਗਏ, ਆਪਸ ਚ ਮੀਟਿੰਗਾਂ ਕਰਨ ਲੱਗ ਗਏ, ਕਹਿਣ ਲੱਗੇ ਗੁਰੂ ਸਾਹਿਬ ਨੇ ਮਰਿਆਦਾ ਹਟਾ ਦਿੱਤੀ, ਸਤਿਯੁਗ ਦੀ ਮਰਿਆਦਾ ਬਦਲ ਦਿੱਤੀ, ਇਹ ਕਾਹਦੇ ਅਵਤਾਰ ਆਏ ਨੇ, ਇਹਨਾਂ ਨੇ ਤਾਂ ਸਾਰੀਆਂ ਮਰਿਆਦਾ ਭੰਗ ਕਰ ਦਿੱਤੀਆਂ। ਤੇ ਮਹਾਰਾਜ ਕੋਲ ਆ ਗਏ, ਕਹਿੰਦੇ ਮਹਾਰਾਜ ਤੁਸੀਂ ਆ ਸ਼ੂਦਰਾਂ ਨੂੰ ਸਾਡੇ ਵਾਲਾ ਕੰਮ ਦੇ ਤਾ, ਦਾਨ ਲੈਣ ਦਾ ਵੀ ਤੇ ਦੇਣ ਦਾ ਵੀ, ਇਹਨਾਂ ਨੂੰ ਤੁਸੀਂ ਪੜ੍ਹਨ ਪੜ੍ਹਾਉਣ ਦਾ ਕੰਮ ਦੇ ਦਿੱਤਾ ਬ੍ਰਾਹਮਣਾਂ ਵਾਲਾ, ਇਹ ਸ਼ੂਦਰਾਂ ਨੂੰ ਤੁਸੀਂ ਕਿਵੇਂ ਦੇ ਤਾ? ਵੀ ਇਹ ਤਾਂ ਆਪ ਨਰਕਾਂ ਨੂੰ ਜਾਣਗੇ ਤੇ ਦੂਜਿਆਂ ਨੂੰ ਵੀ ਨਰਕਾਂ ਚ ਭੇਜਣਗੇ। ਮਹਾਰਾਜ ਕਹਿੰਦੇ ਪਿਆਰੇ ਹੋ, ਤੁਹਾਨੂੰ ਨਹੀਂ ਪਤਾ, ਇਹ ਖਾਲਸਾ ਪਦਵੀ ਜਿਹੜੀ ਹੈ, ਬ੍ਰਾਹਮਣ ਜਾਤ ਪਾਤ ਵਾਲਾ ਤਾਂ ਉੱਥੇ ਪਹੁੰਚ ਹੀ ਨਹੀਂ ਸਕਦਾ, ਇਹ ਤਾਂ ਪਰਮੇਸ਼ਰ ਦਾ ਰੂਪ ਨੇ, ਇਹ ਮੇਰੇ ਹੱਥ ਪਿਆਰੇ ਨੇ, ਇਸ ਤਰ੍ਹਾਂ ਕਹਿੰਦੇ ਨੇ। ਬੜੋ ਪਿਆਰ ਨਾਲ
ਮੇਰਾ ਰੂਪ ਹੈ ਖਾਲਸਾ ਮੇਰਾ, ਬੰਦੇ ਘਾਤ
ਪ੍ਰਸ਼ਾਦ ਇਹਨੀ ਕਿ ਪ੍ਰਸ਼ਾਦ ਸੋ ਦਾਨ ਕਰੇ, ਤੁਹਾਨੂੰ ਜਿਹੜੇ ਵੱਡੇ ਵੱਡੇ ਦਾਨ ਅਸੀਂ ਕਰਦੇ ਰਹੇ ਹਾਂ ਉਹ ਇਹਨਾਂ ਦੀ ਉਹ ਕਿਰਪਾ ਸੀ। ਅੱਗ ਹੋਗ ਟਰੇ ਇਹਨੀ ਕਿ ਪ੍ਰਸ਼ਾਦ, ਜਿੰਨੇ ਵਿਘਨ ਸੀ ਸਾਰੇ ਇਹਨਾਂ ਦੀ ਕਿਰਪਾ ਨਾਲ ਦੂਰ ਹੋਏ ਨੇ। ਇਹਨੀ ਕੀ ਕਿਰਪਾ ਫੁੰਨ ਧਾਮ ਭਰੇ, ਜਿਹੜੇ ਧਾਮ ਭਰੇ ਹੋਏ ਨਜ਼ਰ ਆਉਂਦੇ ਨੇ ਸਭ ਇਹਨਾਂ ਦੀ ਕਿਰਪਾ ਨਾਲ ਹੀ ਭਰੇ ਨੇ। ਇਹਨੀ ਕਿ ਪ੍ਰਸ਼ਾਦ ਸੋ ਵਿਦਿਆ ਲਈ, ਇਹਨੀ ਕੀ ਕਿਰਪਾ ਸਭ ਸਤਰੂ ਮਰੇ, ਇਹਨੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪੜ। ਕਿੱਡਾ ਬੜਾ ਬਚਨ ਮਹਾਰਾਜ ਜੀ ਨੇ ਕਹਿਤਾ ਸਾਸ ਗੁਰ। ਕਹਿੰਦੇ ਪੰਡਿਤ ਜੀ ਫੇਰ ਤੁਸੀਂ ਮਾੜਾ ਨਾ ਇਹਨਾਂ ਨੂੰ ਆਖਿਓ, ਆ ਜਿਹੜੇ ਮੈਨੂੰ ਦੇਖਦੇ ਹੋ ਮੈਂ ਵੀ ਇਹਨਾਂ ਦੀ ਕਿਰਪਾ ਨਾਲ ਸਜਿਆ ਹੋਇਆ, ਨਹੀਂ ਮੇਰੇ ਵਰਗੇ ਗਰੀਬ ਕਰੋੜਾਂ ਰੁੜਦੇ ਫਿਰਦੇ। ਸੋ ਐਸਾ ਦਰਜਾ ਗੁਰੂ ਮਹਾਰਾਜ ਨੇ ਖਾਲਸੇ ਨੂੰ ਦਿੱਤਾ ਤੇ ਨਾਲ ਖਾਲਸਾ ਪਦ ਦੀ ਵਿਆਖਿਆ ਵੀ ਆਪ ਨੇ ਦੱਸੀ ਕਿ ਖਾਲਸਾ ਉਹ ਹੈ ਜਿਹਦੇ ਅੰਦਰ ਜੋਤ ਜਗਦੀ ਹੈ, ਪੂਰਨ ਜੋਤ ਜਗੈ ਘਟਮੈ ਤਬ ਖਾਲਸਾ ਤਾਏ ਨਿਖਾਲਸਾ। ਤੇ ਅੱਜ ਸਾਡਾ 250ਵਾਂ ਜਨਮ ਦਿਨ ਸ਼ੁਰੂ ਹੁੰਦਾ ਪ੍ਰਕਾਸ਼ ਪ੍ਰਗਟ ਹੋਣ ਦਾ ਆਦਰਸ਼। ਕਿੱਥੇ ਅਸੀਂ ਪਹੁੰਚੇ ਹਾਂ ਵਿਚਾਰ ਕਰਕੇ ਦੇਖਿਓ, ਕਦੇ ਕਿੱਥੇ ਅਸੀਂ ਗਏ, ਕੀ ਅਸੀਂ ਕੰਮ ਕਰਦੇ, ਬਣਾਤਾ ਸੀ ਔਰ ਬਣਾਉਂਦੇ ਹੀ ਚਲੇ ਜਾਂਦੇ ਹਾਂ ਜ਼ੋਰ ਨਾਲ ਧੱਕੇ। ਕਹੀ ਜਾਣ ਲੇਖ ਕੁਛ ਲਿਖੀ ਜਾਣ, ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੇ ਉਲਟ ਹੋਊ ਉਹ ਨਹੀਂ ਅਸੀਂ ਮੰਨਣੀ। ਖੋਜੋ ਗੁਰੂ ਗ੍ਰੰਥ ਸਾਹਿਬ ਨੂੰ, ਲੜ ਫੜ ਲਓ ਗੁਰੂ ਗ੍ਰੰਥ ਸਾਹਿਬ ਦਾ, ਇਹਦਾ ਨਾ ਛੱਡਿਓ ਨਹੀਂ ਰੁਲ ਜਾਵਾਂਗੇ। ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਮਨੁੱਖਾਂ ਦੀਆਂ ਗੱਲਾਂ ਨਾ ਸੁਣੋ, ਇਹਨਾਂ ਦੇ ਸਿਧਾਂਤ ਨੂੰ ਜਾਣੂ ਹੋ ਕੇ ਬੰਦਗੀ ਕਰੋ, ਨਾਮ ਜਪੋ, ਸਾਰਿਆਂ ਦੇ ਸਾਂਝੇ ਬਣੋ, ਸਭ ਨਾਲ ਪਿਆਰ ਕਰੇ, ਸੱਚੇ ਦਿਲ ਨਾਲ ਰੋਜ਼ ਕਹੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਕਾ ਭਲਾ। ਜਦ ਸਰਬੱਤ ਦਾ ਭਲਾ ਮੰਗੇਗਾ ਤੇਰਾ ਵੀ ਭਲਾ ਹੋਏਗਾ, ਤੂੰ ਵੀ ਸਰਬੱਤ ਦੇ ਵਿੱਚ ਆਪੇ ਵੀ ਆ ਜਾਂਦਾ। ਸੋ ਇਸ ਤਰ੍ਹਾਂ ਦਾ ਆਦਰਸ਼ ਬਹੁਤ ਉੱਚਾ ਗੁਰੂ ਮਹਾਰਾਜ ਨੇ ਲਿਆਂਦਾ ਤੇ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਅੱਜ 295ਵਾਂ ਆਪਾਂ ਮਨਾਇਆ ਦਿਨ, 295 ਸਾਲ ਹੋ ਚੁੱਕੇ ਨੇ। ਸੋ ਵੱਧਦੇ ਤਾਂ ਜਾਓ, ਘਟੋ ਨਾ, ਪਿੱਛੇ ਨੂੰ ਨਾ ਹਟੋ। ਅੰਮ੍ਰਿਤ ਛਕ ਲਿਆ ਬਹੁਤ ਸਾਰੇ ਪ੍ਰੇਮੀਆਂ ਨੇ, ਦਿਨ ਰਾਤ ਇਸ ਗੱਲ ਦੀ ਚਰਚਾ ਹੁੰਦੀ ਰਹਿੰਦੀ ਹੈ ਵੀ ਨਗੁਰੇ ਨਾ ਰਹੋ, ਗੁਰੂ ਤੋਂ ਨਾਮ ਪ੍ਰਾਪਤ ਕਰੋ। ਗੁਰੂ ਘਰ ਦੇ ਅੰਦਰ ਪਹਿਲਾਂ 5 ਪਿਆਰੇ ਅੰਮ੍ਰਿਤ ਛਕਾਉਂਦੇ ਨੇ, ਫਿਰ ਜਾ ਕੇ ਨਾਮ ਦਿੰਦੇ ਨੇ। ਉਹ ਨਾਮ ਅਸਲੀ ਚੀਜ਼ ਹੈ, ਉਹ ਨਾਮ ਲੈ ਕੇ ਅਸੀਂ ਪਰਮੇਸ਼ਰ ਨੂੰ ਮਿਲਣਾ ਹੈ, ਸਫਲ ਕਰਨਾ ਆਪਣਾ ਜੀਵਨ। ਇਹ ਨਹੀਂ ਵੀ ਅੰਮ੍ਰਿਤ ਛਕਤਾ ਤੇ ਨਾਮ ਨੂੰ ਛੱਡਤਾ, ਇਹੀ ਭੁਲੇਖਾ ਪਿਆ ਹੋਇਆ ਤੇ ਮਨ ਚ ਭਰਮ ਹੋ ਜਾਂਦਾ ਵੀ ਮੈਂ ਹੁਣ ਅੰਮ੍ਰਿਤ ਛਕ ਲਿਆ, ਮੈਂ ਬਣ ਗਿਆ ਸਭ ਕੁਛ। ਨਹੀਂ ਪਿਆਰਿਆ, ਤੂੰ ਤਾਂ ਸਕੂਲ ਚ ਦਾਖਲ ਹੋਇਆ, ਅਜੇ ਪੜ੍ਹਾਈ ਤਾਂ ਗਾਹ ਚੱਲਣੀ ਹੈ। ਜੇ ਪੜ੍ਹਨ ਦਾ ਸ਼ੌਕ ਹੈ ਫਿਰ ਪੜ੍ਹ, ਗੁਰੂ ਮਹਾਰਾਜ ਦਾ ਹਦਾਇਤ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠਾ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਲ, ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ, ਸਭ ਕਿਲਵਿਖ ਪਾਪ ਦੋਖ ਲੈ ਜਾਵੇ, ਫਿਰ ਚੜ੍ਹੇ ਦਿਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਨਾਮ ਤੇ ਆਵੇ, ਜੋ ਸਾਸ ਗਰਾਜ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ, ਪ੍ਰੋਗਰਾਮ ਦੇਤਾ ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਜਿਹੜਾ ਪਾਸ ਹੋ ਜੂ ਨਾ ਫਿਰ ਉਹਨੂੰ, ਫਿਰ ਗੁਰੂ ਸਾਹਿਬ ਨੇ ਕੀ ਕਰਨਾ, ਜੀਵ ਨੂੰ ਪਰਮੇਸ਼ਰ ਬਣਾ ਦੇਣਾ, ਬ੍ਰਹਮ ਗਿਆਨ ਦੇ ਦੇਣਾ, ਇਹਦਾ ਜੀਵ ਭਾਵ ਖਤਮ ਕਰ ਦੇਣਾ, ਮੈਂ ਇਹਦੀ ਮੁੱਕ ਜਾਣੀ ਹੈ, ਇਹਨੂੰ ਅੰਦਰ ਵੀ ਬਾਹਰ ਵੀ ਪਰਮੇਸ਼ਰ ਦਿਸਣਾ, ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵਾਨ। ਉਹ ਜਦੋਂ ਇਹ ਉਪਦੇਸ਼ ਦੇਤਾ ਗੁਰੂ ਨੇ, ਫਿਰ ਉਸ ਤੇ ਬਾਅਦ ਨਾਮ ਜਪਣਾ ਜਪਾਉਣਾ ਅਧਿਕਾਰ ਹੋ ਜਾਂਦਾ, ਆਪ ਨਾਮ ਜਪਣਾ, ਸੰਸਾਰ ਨੂੰ ਜਪਾਉਣਾ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਜੋ ਆਪ ਜਫੇ ਅਵਰਾ ਨਾਮ ਜੋ। ਸੋ ਤੁਸੀਂ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ ਤੇ ਅੰਮ੍ਰਿਤ ਦੇ ਸਾਂਝੀਦਾਰ ਬਣੇ ਹੋ, ਖਾਲਸਾ ਬਰਾਦਰੀ ਦੇ ਵਿੱਚ ਆਏ ਹੋ, ਅੱਜ ਤੋਂ ਤੁਹਾਡਾ ਜਨਮ ਗੁਰੂ ਘਰ ਦੇ ਅੰਦਰ ਨਵਾਂ ਹੋਇਆ। ਪੁਰਾਣਾ ਜਿਹੜਾ ਸੀ, ਸਾਰੇ ਜਿੰਨੇ ਵੀ ਪ੍ਰਭਾਵ ਸੀ ਸਭ ਖਤਮ ਕਰ ਦਿੱਤੇ। ਇੱਕ ਥਾਂ ਦੇ ਅਸੀਂ ਵਾਸੀ ਹਾਂ ਆਨੰਦਪੁਰ ਸਾਹਿਬ ਦੇ, ਇੱਕ ਸਾਡਾ ਪਿਤਾ ਹੈ, ਇੱਕ ਸਾਡੀ ਮਾਤਾ ਹੈ, ਇੱਕ ਸਾਡਾ ਇਸ਼ਟ ਹੈ ਗੁਰੂ ਗ੍ਰੰਥ ਸਾਹਿਬ, ਤੇ ਇਹਦੇ ਅਸੀਂ ਬਣ ਕੇ ਚੱਲਣਾ, ਸਾਰੇ ਸੰਸਾਰ ਦੇ ਦਾ ਭਲਾ ਕਰਨਾ, ਸਾਰੇ ਸੰਸਾਰ ਦੀ ਸਾਂਝ ਵਿੱਚ ਰਹਿਣਾ, ਜਾਗਦੇ ਰਹਿਣਾ, ਸੌਣਾ ਨਹੀਂ ਹੈ, ਸੁਰਤ ਨੂੰ ਨਹੀਂ ਸੌਣ ਦੇਣਾ, ਜਾਗ ਵਿੱਚ ਰੱਖਣਾ, ਸਾਰੇ ਸੰਸਾਰ ਦਾ ਭਲਾ ਮੰਗਣਾ, ਅਰਦਾਸਾਂ ਕਰਨੀ ਹੈ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਰੱਖ ਲੈ ਵਾਹਿਗੁਰੂ, ਚਾਹੇ ਈਸਾਈ ਬਣਾ ਕੇ ਰੱਖ ਲੈ, ਚਾਹੇ ਪਾਰਸੀ ਬਣਾ ਕੇ, ਚਾਹੇ ਬੋਧੀ ਬਣਾ ਕੇ, ਚਾਹੇ ਜੈਨੀ ਬਣਾ ਕੇ, ਚਾਹੇ ਯਹੂਦੀ ਬਣਾ ਕੇ ਰੱਖ ਲੈ, ਚਾਹੇ ਬੋਧੀ ਬਣਾ ਲੈ, ਚਾਹੇ ਹਿੰਦੂ ਬਣਾ ਲੈ, ਚਾਹੇ ਸਿੱਖ ਬਣਾ ਲੈ, ਚਾਹੇ ਮੁਸਲਮਾਨ ਬਣਾ ਲੈ, ਜਿਹੜਾ ਕੁਛ ਬਣਾਉਣਾ ਜਿੱਥੇ ਵੀ ਹੈਗਾ ਕੋਈ ਰੱਖ ਲੈ ਤੂੰ ਉਹਨਾਂ ਨੂੰ, ਜਿੱਤ ਦੁਆਰਾ ਉਭਰ ਹੈ ਤਿੱਤਾ ਲਿਓ ਵਾ। द्वारे ढाने नहीं है उन्हां दे, द्वारे संवारने ने बनाने ने। धार्मिक ईरखा च नहीं किसे नाल आना, फिर गुरु की खुशियां होणगियां, फिर साडा अज दा मनाया होया दिहाड़ा सफल होएगा। महाराज कहिंदे पिछले साल दी तू बना लै लेखा पत्ता, किथे किथे मैं गिरिया, किथे किथे भुलिया, किथे किथे मैं वग्या कीती, अगले वास्ते पर्ण कर लै भी ऐतकी दे साल च मैं नाम बहुता जपना, बंदगी करनी है, बाणी पढ़नी है, लोग भलाई दे कम बहुते करने ने। सो जदों ए चढ़दे जावांगे फिर असी सफर तय कर लांगे। सो हुण समां जाच नहीं दिंदा, इत्थे ही मैं समाप्त करदा। दूजी बेनती है कि अरदास तों बाद थोड़ा जा प्रोग्राम है उहनू भी आप सरवण करो, कुछ कविता है, कुछ थोड़ा जा 5-4 मिंट का लैक्चर है। सो हुण सारे प्रेमी आनंद साहिब च बोलो भाई।
राम कली महला तीजा नंदी क्यों कार सतगुरु सानिध्य प्यार पाए Thank you.
ਸਭ ਤੋਂ ਪਹਿਲਾਂ ਅੱਜ ਖਾਲਸੇ ਦੇ ਜਨਮ ਉਤਸਵ ਦੀ ਆਪ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਅੱਜ ਉਸ ਖਾਲਸੇ ਦੀ ਅੱਜ ਦੇ ਦਿਨ ਸਿਰਜਣਾ ਹੋਈ ਜਿਸ ਦੀ ਅਜੋਕੇ ਸਮੇਂ ਨੂੰ ਬੇਅੰਤ ਜ਼ਰੂਰਤ ਸੀ। ਇਹ ਖਾਲਸਾ ਸ਼ਬਦ ਬਹੁ ਅਰਥਕ ਸ਼ਬਦਾਂ ਵਾਲਾ ਬਹੁ ਅਰਥਕ ਅਰਥਾਂ ਵਾਲਾ ਸ਼ਬਦ ਹੈ ਜਿਸ ਦਾ ਅਰਥ ਹੈ ਸ਼ੁੱਧਤਾ ਪਿਓਰ। ਜਿਸ ਦੀ ਅੱਜ ਦੇ ਸਮੇਂ ਨੂੰ ਬੇਅੰਤ ਲੋੜ ਸੀ ਉਸੇ ਅਨੁਸਾਰ ਗੁਰੂ ਸਾਹਿਬ ਨੇ ਖਾਲਸੇ ਸ਼ਬਦ ਦੀ ਖਾਲਸੇ ਦੀ ਸਿਰਜਣਾ ਕੀਤੀ ਜਿਸ ਦਾ ਸੰਦੇਸ਼ ਗੁਰੂ ਸਾਹਿਬ ਨੇ ਇੱਕੋ ਹੀ ਤੁਕ ਵਿੱਚ ਦੇ ਦਿੱਤਾ ਮਾਨਸ ਕੀ ਜਾਤ ਸਭੈ ਏਕੇ ਪਹਿਚਾਨੋ। ਸਾਰਿਆਂ ਨੂੰ ਭਿੰਨ ਭੇਦਤਾ ਤੋਂ ਕੱਢ ਕੇ ਵਿਤਕਰਿਆਂ ਵਿੱਚੋਂ ਕੱਢ ਕੇ ਜਾਤਾਂ ਪਾਤਾਂ ਵਿੱਚੋਂ ਕੱਢ ਕੇ ਇੱਕੋ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਇੱਕ ਸਟੇਜ ਉੱਤੇ